ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਰਾਹੀਂ ਇਹ ਵੀਡੀਓ ਦੇ ਵਿੱਚ ਜੁੜੇ ਸਾਰੇ ਸਰੋਤਿਆਂ ਦਾ ਸਵਾਗਤ। ਇਸ ਵੇਲੇ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋ। ਸੋ ਦ ਮਾਈਗ੍ਰੇਸ਼ਨ ਸ਼ੋ ਦੇ ਵਿੱਚ ਜੁੜਨ ਵਾਲੇ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ ਤੇ ਉਸ ਪਰਮਾਤਮਾ ਦੀ ਅੱਗੇ ਅਰਦਾਸ ਹਮੇਸ਼ਾ ਇਹੀ ਹੁੰਦੀ ਹੈ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਾਲ ਜਿਹੜਾ ਜੀ ਉਹ ਸੁਹਾਵਣਾ ਹੋਵੇ। ਤੇ ਇਸ ਵੇਲੇ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਾਡੇ ਮਾਈਗ੍ਰੇਸ਼ਨ ਐਕਸਪਰਟ ਰੋਹਿਤ ਮੋਹਨ ਜੀ ਵੀ ਹਾਜ਼ਰ ਹੋ ਚੁੱਕੇ ਨੇ ਲਕਸ਼ ਮਾਈਗ੍ਰੇਸ਼ਨ ਤੋਂ। ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਰੋਹਿਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਧੰਨਵਾਦ ਜੀ, ਸਤਿ ਸ੍ਰੀ ਅਕਾਲ।
ਤੇ ਦੋਸਤੋ ਅੱਜ ਦੇ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਹਮੇਸ਼ਾ ਵਾਂਗ ਤੁਹਾਡੇ ਸਵਾਲ ਅਸੀਂ ਸ਼ਾਮਲ ਕਰਦੇ ਹੁੰਦੇ ਹਾਂ। ਸੋ ਜਿਹੜੇ ਸਵਾਲ ਮਾਈਗ੍ਰੇਸ਼ਨ ਦੇ ਫੀਲਡ ਦੇ ਨਾਲ ਜੁੜੇ ਹੋਏ ਹੁੰਦੇ ਆ, ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਦੱਸਦੇ ਜਾਂਦੇ ਹਾਂ ਕਿ ਸਾਡੇ ਨਾਲ ਜੁੜਨ ਦੇ ਜਿਹੜੇ ਮਾਣੇ ਉਹ ਹਮੇਸ਼ਾ ਵਾਂਗ ਉਹੀ ਨੇ, ਪਰ ਜਿਹੜੇ ਅੱਜ ਵੀ ਨਵੇਂ ਦੋਸਤ ਕੁਛ ਜੁੜ ਰਹੇ ਨੇ ਉਹਨਾਂ ਦੇ ਲਈ ਦੱਸ ਜਾਂਦੇ ਹਾਂ ਕਿ ਜੇਕਰ ਤੁਸੀਂ ਸਾਨੂੰ ਹਰਮਨ ਰੇਡੀਓ ਦੀ ਐਪ ਰਾਹੀਂ ਸੁਣ ਰਹੇ ਹੋ ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਕੰਟੈਕਟ ਕਰਨ ਦੇ ਜਿਹੜੇ ਲਿੰਕ ਦਿੱਤੇ ਗਏ ਨੇ ਉਹਨਾਂ ਲਿੰਕਸ ਤੇ ਜਾ ਕੇ ਤੁਸੀਂ ਸਾਡੇ ਨਾਲ ਸਿੱਧਾ ਰਾਬਤਾ ਬਣਾ ਸਕਦੇ ਹੋ। ਟੈਲੀਗ੍ਰਾਮ, ਈਮੇਲ ਜਿਹੜਾ ਪਤਾ ਹੈ ਉਹਦੇ ਉੱਤੇ ਦਿੱਤਾ ਗਿਆ ਹੈ, ਔਰ ਇਸ ਤੋਂ ਇਲਾਵਾ ਤੁਸੀਂ ਫੋਨ ਕਾਲ ਦੇ ਜ਼ਰੀਏ ਵੀ ਸਾਡੇ ਨਾਲ ਆਪਣਾ ਰਾਬਤਾ ਬਣਾ ਸਕਦੇ ਹੋ। ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਤੇ ਇਸ ਤੋਂ ਬਿਨਾਂ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣਾ ਸਵਾਲ ਭੇਜ ਕੇ ਵੀ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਇਹ ਸਾਂਝ ਜਿਹੜੀ ਹੈ ਬਣਾ ਸਕਦੇ ਹੋ। ਪਰ ਬਾਤਾਂ ਤੇ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਵੀ ਪਹਿਲਾਂ ਇੱਕ ਜਿਹੜੀ ਜ਼ਰੂਰੀ ਬੇਨਤੀ ਅਸੀਂ ਇਹ ਕਰਨਾ ਚਾਹਾਂਗੇ ਕਿ ਇਸ ਪ੍ਰੋਗਰਾਮ ਦੌਰਾਨ ਕੀਤੀ ਗਈ ਗੱਲਬਾਤ ਜਿਹੜੀ ਹੈ ਉਸ ਨੂੰ ਕਾਨੂੰਨੀ ਸਲਾਹ ਦੇ ਤੌਰ ਦੇ ਉੱਤੇ ਨਾ ਲਿਆ ਜਾਵੇ, ਕਿਉਂਕਿ ਇਸ ਸੀਮਤ ਸਮੇਂ ਦੇ ਵਿੱਚ ਇਹ ਜਿਹੜੀ ਜਾਣਕਾਰੀ ਸਾਡੇ ਮਾਈਗ੍ਰੇਸ਼ਨ ਐਕਸਪਰਟ ਵੱਲੋਂ ਤੁਹਾਡੇ ਸਵਾਲਾਂ ਦੇ ਅਨੁਸਾਰ ਦਿੱਤੀ ਜਾਂਦੀ ਹੈ ਉਹ ਬਹੁਤ ਸੀਮਤ ਹੁੰਦੀ ਹੈ, ਔਰ ਉਸ ਸੀਮਤ ਨੂੰ ਆਮ ਸੀਮਤ ਜਾਣਕਾਰੀ ਨੂੰ ਆਮ ਜਾਣਕਾਰੀ ਦੇ ਤੌਰ ਤੇ ਹੀ ਮੰਨਿਆ ਜਾਵੇ। ਸੋ ਕਾਨੂੰਨੀ ਸਲਾਹ ਦੇ ਲਈ ਤੁਸੀਂ ਆਪਣੇ ਵਿਸ਼ੇਸ਼ ਮਾਹਰ ਦੇ ਨਾਲ, ਕਿਸੇ ਕਾਨੂੰਨੀ ਮਾਹਰ ਦੇ ਨਾਲ ਜਿਹੜਾ ਸਲਾਹ ਮਸ਼ਵਰਾ ਆ ਉਹ ਕਰ ਸਕਦੇ ਹੋ ਆਪਣੇ ਕੇਸ ਦੇ ਅਨੁਸਾਰ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਹੁਣ ਸਵਾਲਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਾਂਗੇ ਕੁਝ ਪਲਾਂ ਦੇ ਵਿੱਚ, ਪਰ ਉਸ ਤੋਂ ਵੀ ਪਹਿਲਾਂ ਰੋਹਿਤ ਜੀ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਹਾਲਾਤ ਜਿਹੜੇ ਆ ਉਹ ਅਜੇ ਵੀ ਥੋੜੇ ਸਾਜ਼ਗਾਰ ਨਹੀਂ ਹੋਏ, ਅਜੇ ਵੀ ਜਿਹੜੀਆਂ ਪਾਬੰਦੀਆਂ ਉਹ ਉਸੇ ਤਰ੍ਹਾਂ ਲਾਗੂ ਨੇ, ਚਾਹੇ ਕਿ ਪਿਛਲੇ ਹਫ਼ਤਿਆਂ ਦੇ ਵਿੱਚ ਇਹ ਉਮੀਦ ਜ਼ਰੂਰ ਬਣੀ ਸੀ ਕਿ ਸ਼ਾਇਦ ਆਸਟ੍ਰੇਲੀਆ ਦੇ ਜਿਵੇਂ ਦੂਜੇ ਸੂਬਿਆਂ ਦੇ ਵਿੱਚ ਜਿਹੜਾ ਕਾਬੂ ਕਰੋਨਾ ਦੇ ਉੱਤੇ ਤਕਰੀਬਨ ਪਾ ਲਿਆ ਗਿਆ, ਤੇ ਵਿਕਟੋਰੀਆ ਦੇ ਵਿੱਚ ਵੀ ਕੇਸਾਂ ਦੇ ਵਿੱਚ ਆ ਰਹੀ ਗਿਰਾਵਟ ਦੇ ਕਾਰਨ ਜਿਹੜੇ ਹਾਲਾਤ ਹੈ ਉਹ ਆਮ ਵਰਗੇ ਹੋਣ ਜਾ ਰਹੇ ਹੈ, ਪਰ ਜਿਹੜੀਆਂ ਪਾਬੰਦੀਆਂ ਉਹ ਹਾਲੇ ਤੱਕ ਵੀ ਅੰਸ਼ਕ ਰੂਪ ਦੇ ਵਿੱਚ ਹੀ ਤਬਦੀਲ ਹੋਈਆਂ, ਪਰ ਉਹਨਾਂ ਦੇ ਵਿੱਚ ਕੋਈ ਵੱਡਾ ਬਦਲਾਅ ਜਿਹੜਾ ਆ ਰਾਹਤ ਦੇ ਤੌਰ ਦੇ ਉੱਤੇ ਨਹੀਂ ਆਇਆ, ਤੇ ਇਸ ਕਾਰਨ ਜਿਹੜਾ ਇਹ ਬਦਲਾਅ ਨਾ ਆਉਂਦਾ ਵੇਖ ਕੇ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਕੀ ਸੰਭਾਵਨਾਵਾਂ ਬਣਦੀਆਂ ਨੇ, ਕੀ ਨਵੇਂ ਅਪਡੇਟਸ ਨੇ ਤੁਹਾਡੇ ਤੋਂ ਜਾਣਨਾ ਚਾਹਾਂਗੇ।
ਹਾਂਜੀ ਜ਼ਰੂਰ ਜੀ, ਜਿੱਦਾਂ ਦੇਖਣ ਜਾ ਰਿਹਾ ਹੈ ਕਿ ਵਿਕਟੋਰੀਆ ਨੇ ਜਿਹੜਾ ਆਪਣਾ ਰੋਡ ਮੈਪ ਕੱਢਿਆ ਹੈ ਕਿ ਦੁਬਾਰਾ ਤੋਂ ਉਹਨਾਂ ਨੇ ਸਟੇਟ ਆਪਣੀ ਓਪਨ ਕਦੋਂ ਕਰਨੀ ਹੈ, ਉਹ ਕੋਈ ਬਹੁਤੀ ਪੋਜ਼ਿਟਿਵ ਨਿਊਜ਼ ਨਹੀਂ ਆਈ ਹੈ ਜਦੋਂ ਇਹਨਾਂ ਨੇ ਅਪਡੇਟ ਦਿੱਤੀ ਸੀ ਕਿ ਲੌਕਡਾਊਨ ਤੋਂ ਬਾਅਦ ਉਹਨਾਂ ਦਾ ਕੀ ਐਕਸ਼ਨ ਪਲਾਨ ਆ। ਜੋ ਵੀ ਨੰਬਰਸ ਆ ਜਾਂ ਜੋ ਵੀ ਉਹਨਾਂ ਨੇ ਡਾਟਾ ਪੇਸ਼ ਕੀਤਾ ਆ ਪ੍ਰੀਮੀਅਰ ਨੇ, ਉਹਦੇ ਹਿਸਾਬ ਨਾਲ ਐਸਟੀਮੇਟਡ ਉਹ ਕਹਿ ਰਹੇ ਆ ਕਿ ਨਵੰਬਰ ਐਂਡ ਤੱਕ ਆਪਾਂ ਹੋਪ ਕਰ ਰਹੇ ਹਾਂ ਕਿ ਕੇਸਿਸ ਜਿਹੜੇ ਆ ਕਮਿਊਨਿਟੀ ਟਰਾਂਸਮਿਸ਼ਨ ਉਹ ਜ਼ੀਰੋ ਹੋਊਗੀ, ਉਹ ਤੋਂ ਬਾਅਦ ਹੀ ਜਿਹੜਾ ਕਿ ਕ੍ਰਿਸਮਸ ਦੇ ਪੀਰੀਅਡ ਦੇ ਵਿੱਚ ਆਪਾਂ ਚਾਹੁੰਦੇ ਹਾਂ ਕਿ ਸਭ ਕੁਝ ਓਪਨ ਕਰ ਦਈਏ ਵਿਕਟੋਰੀਆ ਦੇ ਵਿੱਚ। ਤੇ ਅਗਰ ਆਹ ਗੱਲ ਆਪਾਂ ਦੇਖੀਏ ਅਗਰ ਦਸੰਬਰ ਤੱਕ ਜਾਂਦੀ ਹੈ ਕਿ ਜੋ ਵੀ ਗਵਰਨਮੈਂਟ ਨੇ ਐਸਟੀਮੇਟ ਲਗਾਇਆ ਜਾਂ ਵੱਡੀ ਵੱਡੀ ਏਅਰਲਾਈਨਸ ਨੇ ਜੋ ਐਸਟੀਮੇਟ ਲਗਾਇਆ ਕਿ ਸਾਡੀ ਫਲਾਈਟਸ ਆਪਾਂ ਐਕਸਪੈਕਟ ਕਰ ਰਹੇ ਹਾਂ ਜੁਲਾਈ 2021 ਤੋਂ ਬਾਅਦ ਸ਼ੁਰੂ ਹੋ ਗਈਆਂ, ਉਹ ਤਕਰੀਬਨ ਠੀਕ ਹੀ ਲੱਗ ਰਹੀਆਂ ਆ। ਕਿਉਂਕਿ ਅਗਰ ਆਪਾਂ ਇੰਡੀਆ ਦੀ ਗੱਲ ਕਰੀਏ ਆਪਣੀ ਤਾਂ ਨੰਬਰ ਆਫ ਕੇਸਿਸ ਬਹੁਤ ਜ਼ਿਆਦਾ ਵੱਧ ਰਹੇ ਨੇ, ਉੱਥੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇ, ਤੇ ਹਲੇ ਕੋਈ ਵੀ ਉਮੀਦ ਨਜ਼ਰ ਨਹੀਂ ਆ ਰਹੀ ਕਿਉਂਕਿ ਵੈਕਸੀਨਸ ਵੀ ਆਪਾਂ ਅਗਰ ਗੱਲ ਕਰੀਏ ਤਾਂ ਉਹ ਵੀ ਹਲੇ 6-8 ਮਹੀਨੇ ਦੂਰ ਹੀ ਲੱਗ ਰਿਹਾ ਆ ਕਿ ਉਹ ਵੈਕਸੀਨ ਕਰਕੇ ਅਗਰ ਕੁਛ ਇੰਪਰੂਵਮੈਂਟ ਹੋਗੀ। ਸੋ
ਜੀ
ਇਸ ਸਾਲ ਦੀ ਗੱਲ ਕਰੀਏ ਆਪਾਂ ਫਾਈਨੈਂਸ਼ੀਅਲ ਈਅਰ 2021 ਇਹਦੇ ਵਿੱਚ ਮਾਈਗ੍ਰੇਸ਼ਨ ਪਰਸਪੈਕਟਿਵ ਤੋਂ ਬਹੁਤ ਜਿਹੜੀਆਂ ਹੋਪਸ ਜਿਹੜੀਆਂ ਆ ਉਹ ਨਹੀਂ ਰੱਖ ਸਕਦੇ ਐਟ ਦ ਮੂਮੈਂਟ ਜੋ ਹਾਲਾਤ ਚੱਲ ਰਹੇ ਨੇ, ਸਪੈਸ਼ਲੀ ਜੋ ਕ੍ਰਿਟੀਕਲ ਵਰਕਰਸ ਆ ਉਹਨਾਂ ਲਈ ਡੈਫੀਨੇਟਲੀ ਗਵਰਨਮੈਂਟ ਜਿਹੜੀ ਆ ਉਹ ਸਟੇਟਸ ਵੀ ਜਿਹੜੀਆਂ ਆ ਉਹ ਪ੍ਰਾਇਓਰਟੀ ਦੇ ਰਹੀਆਂ ਆ ਕ੍ਰਿਟੀਕਲ ਤੋਂ ਇਲਾਵਾ, ਥੋੜਾ ਇਹ ਸਾਲ ਔਖਾ ਲੱਗ ਰਿਹਾ ਆ। ਹੁਣ ਆਪਾਂ ਅਗਰ ਅਪਡੇਟਸ ਦੀ ਵੀ ਗੱਲ ਕਰੀਏ ਤਾਂ ਹੁਣ ਜਿਹੜੀ ਇਹਨਾਂ ਨੇ ਸਭ ਤੋਂ ਪਹਿਲਾਂ ਅਪਡੇਟ ਜਿਹੜੀ ਦਿੱਤੀ ਆ ਉਹ 188 ਵੀਜ਼ਾ ਹੋਲਡਰ ਜਿਹੜੇ ਆ ਜਿਹੜੇ ਕਿ ਬਿਜ਼ਨਸ ਐਂਡ ਇਨੋਵੇਸ਼ਨ ਸਟ੍ਰੀਮ ਚ ਆਉਂਦੇ ਆ ਕਿ ਜਿਹੜੇ ਓਵਰਸੀਜ਼ ਆਪਣਾ ਬਿਜ਼ਨਸ ਕਰਦੇ ਸੀ ਤੇ ਉਹ ਇੱਥੇ ਆਸਟ੍ਰੇਲੀਆ ਜਾ ਕੇ ਉਹ ਆਪਣਾ ਜਿਹੜਾ ਆ ਆਪਣਾ ਇਨਵੈਸਟਮੈਂਟ ਤੇ ਬਿਜ਼ਨਸ ਕਰਨਾ ਚਾਹੁੰਦੇ ਨੇ, ਉਹਨਾਂ ਲਈ ਗਵਰਨਮੈਂਟ ਨੇ ਐਗਜ਼ੰਪਸ਼ਨ ਦਿੱਤੀ ਆ ਟ੍ਰੈਵਲ ਦੀ, ਉਹ ਉਹਨਾਂ ਨੂੰ ਆਟੋਮੈਟਿਕ ਐਗਜ਼ੰਪਸ਼ਨ ਆ ਉਹ ਟ੍ਰੈਵਲ ਕਰ ਸਕਦੇ ਆ, ਬਟ ਕੁਆਰੰਟਾਈਨ ਉਹਨਾਂ ਨੂੰ 14 ਦਿਨ ਦਾ ਕਰਨਾ ਪਊਗਾ, ਪਰ ਉਹਨਾਂ ਨੇ ਅਲਾਓ ਕਰ ਦਿੱਤਾ। ਰੀਜ਼ਨ ਇਹੀ ਆ ਕਿ ਦੋ ਚੀਜ਼ਾਂ ਆ ਐਟ ਦ ਮੂਮੈਂਟ ਜੋ ਗਵਰਨਮੈਂਟ ਫੋਕਸ ਕਰ ਰਹੀ ਆ। ਪਹਿਲੀ ਚੀਜ਼ ਇਹ ਆ ਕਿ ਆਪਣਾ ਹੈਲਥ ਕੇਅਰ ਸੈਕਟਰ ਜੋ ਹੈ ਉਹਨੂੰ ਸਟਰੋਂਗ ਕੀਤਾ ਜਾਵੇ, ਰਜਿਸਟਰ ਨਰਸਿਸ, ਡਾਕਟਰ, ਜਿੰਨੇ ਵੀ ਰਿਲੇਟਡ ਹੈਲਥ ਕੇਅਰ ਦੇ ਵਰਕਰਸ ਆ ਉਹਨਾਂ ਨੂੰ ਬੁਲਾਇਆ ਜਾਏ, ਉਹ ਇਕੋਨਮੀ ਵੱਲ ਵੀ ਧਿਆਨ ਦੇ ਰਹੇ ਨਾਲ ਨਾਲ, ਕਿਉਂਕਿ ਕੋਵਿਡ-19 ਕਰਕੇ ਸਾਰੇ ਵਰਲਡ ਦੀ ਕੰਟਰੀਜ਼ ਨੂੰ ਇਫੈਕਟ ਹੋਇਆ ਤੇ ਆਸਟ੍ਰੇਲੀਆ ਨੂੰ ਵੀ ਬਹੁਤ ਵੱਡਾ ਇਫੈਕਟ ਹੋ ਰਿਹਾ ਹੈ ਕਿ ਇਕੋਨਮੀ ਸਟੇਟਸ ਬੰਦ ਆ, ਵਿਕਟੋਰੀਆ ਲਾਕਡਾਊਨ ਚ ਆ, ਤੇ ਇਸ ਕਰਕੇ ਉਹਨਾਂ ਨੇ ਇਕੋਨਮੀ ਨੂੰ ਵੀ ਇੰਪਰੂਵ ਕਰਨ ਲਈ ਨਾਲ ਨਾਲ ਸਟੈਪ ਲੈਣੇ ਸ਼ੁਰੂ ਕਰਦੇ ਆ, ਤੇ ਇਹੀ ਰੀਜ਼ਨ ਆ ਕਿ 188 ਵੀਜ਼ਾ ਜਿਹੜਾ ਬਿਜ਼ਨਸ ਸਟ੍ਰੀਮ ਦਾ ਵੀਜ਼ਾ ਆ ਉਹਨਾਂ ਨੇ ਕਿਹਾ ਕਿ ਜਿੰਨਾ ਕੋ ਹੈਗਾ ਆ ਉਹ ਟ੍ਰੈਵਲ ਕਰ ਸਕਦੇ ਆ, ਉਹ ਇੱਥੇ ਆ ਸਕਦੇ ਆ ਤਾਂ ਕਿ ਉਹ ਆਪਣੀ ਇਨਵੈਸਟਮੈਂਟ ਸ਼ੁਰੂ ਕਰਨ ਤਾਂ ਕਿ ਇਕੋਨਮੀ ਦੇ ਵਿੱਚ ਕੰਟਰੀਬਿਊਸ਼ਨ ਹੋਏ। ਹੁਣ ਦੂਜੀ ਗੱਲ ਕਰੀਏ ਕਿ ਸਟੇਟ ਦੀਆਂ ਐਲੋਕੇਸ਼ਨ ਦੀ ਲਿਸਟ ਕੱਢੀ ਹੈ ਇਹਨਾਂ ਨੇ ਕਿ ਜਿਹੜਾ ਇੰਟੈਰੀਅਮ ਪੀਰੀਅਡ ਆ, ਇੱਕ ਤਾਂ ਹੈ ਕਿ ਅਕਟੂਬਰ ਤੋਂ ਬਾਅਦ ਇਸ ਫਾਈਨੈਂਸ਼ੀਅਲ ਈਅਰ ਦੀ ਐਲੋਕੇਸ਼ਨ ਦੇਣੀਆਂ ਆ ਸਟੇਟਸ ਨੂੰ, ਤੇ ਨਾਲ ਹੀ ਨਾਲ ਗਵਰਨਮੈਂਟ ਨੇ ਵੀ ਆਪਣਾ ਬਜਟ ਕੱਢਣਾ ਹੈ, ਤਦ ਤੇ ਜਿਹੜੀਆਂ ਸਟੇਟ ਦੀ ਐਲੋਕੇਸ਼ਨ ਆ ਉਹਨਾਂ ਦੀ ਵੀ ਕੁਛ ਫਿਗਰਾਂ ਜਿਹੜੀਆਂ ਆ ਉਹ ਡਿਪਾਰਟਮੈਂਟ ਨੇ ਦੱਸੀਆਂ। ਅਗਰ ਆਪਾਂ ਫਿਗਰਸ ਦੀ ਗੱਲ ਕਰੀਏ ਕੋਈ ਬਹੁਤੀ ਜ਼ਿਆਦਾ ਫਿਗਰ ਜਿਹੜੀ ਸਟੇਟਸ ਨੂੰ ਅਵੇਲੇਬਲ ਨਹੀਂ ਹੋਈਆਂ ਆ। ਸਟੇਟਸ ਨੇ ਜਿੱਦਾਂ ਕਿ ਆਪਾਂ ਦੇਖਿਆ ਪਿਛਲੇ ਕੁਛ ਸਮੇਂ ਵਿੱਚ ਕਿ ਉਹਨਾਂ ਨੇ ਕਿਹਾ ਹੈ ਕਿ ਆਪਾਂ 190 ਤੇ 491 ਆਪਾਂ ਕੁਛ ਇਨਵੀਟੇਸ਼ਨ ਦੇਵਾਂਗੇ, ਬਟ ਪ੍ਰਾਇਓਰਿਟੀ ਫੇਰ ਉਹੀ ਆ ਕਿ ਕ੍ਰਿਟੀਕਲ ਸੈਕਟਰਸ ਨੂੰ ਹੀ ਪ੍ਰਾਇਓਰਟੀ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਨਾਲ ਬਿਜ਼ਨਸ ਇਨੋਵੇਸ਼ਨ ਤੇ ਇਨਵੈਸਟਮੈਂਟ ਪ੍ਰੋਗਰਾਮ ਨੂੰ ਦਿੱਤੀ ਜਾ ਰਹੀ ਹੈ। ਅਗਰ ਆਪਾਂ ਸਟੇਟ ਵਾਈਜ਼ ਗੱਲ ਕਰੀਏ 190 ਲਈ ਸਾਰੀ ਸਟੇਟਸ ਨੂੰ ਮਿਲਾ ਕੇ ਸਿਰਫ 2430 ਐਲੋਕੇਸ਼ਨ ਆ ਤੇ 491 ਲਈ ਸਿਰਫ 1715 ਨੇ, ਤੇ 190 ਵਿੱਚ ਇੱਕ ਵਿਕਟੋਰੀਆ ਲਈ ਖਾਸ ਚੀਜ਼ ਇਹ ਹੈਗੀ ਆ ਕਿ ਸਭ ਤੋਂ ਜ਼ਿਆਦਾ ਐਲੋਕੇਸ਼ਨ ਵਿਕਟੋਰੀਆ ਨੂੰ ਮਿਲੀ ਆ 190 ਲਈ, ਉਹਦੇ ਵਿੱਚ 600 ਪਲੇਸਿਸ ਅਵੇਲੇਬਲ ਆ। ਆਪਾਂ ਡਿਟੇਲ ਵਿੱਚ ਵੀ ਗੱਲ ਕਰਾਂਗੇ ਵਿਕਟੋਰੀਆ ਬਾਰੇ ਕਿ ਉਹਨਾਂ ਦੀਆਂ ਚੇਂਜਿਸ ਹੈਗੀਆਂ, ਤੇ ਨਾਲ ਹੀ ਨਾਲ ਸਬ ਕਲਾਸ 491 ਲਈ 200 ਸੀਟਸ ਜਿਹੜੀ ਆ ਉਹ ਅਵੇਲੇਬਲ ਆ। ਸਭ ਤੋਂ ਜ਼ਿਆਦਾ 491 ਸਾਊਥ ਆਸਟ੍ਰੇਲੀਆ ਨੂੰ ਮਿਲਿਆ ਆ 600 ਸੀਟਾਂ, ਕਿਉਂਕਿ ਸਾਊਥ ਆਸਟ੍ਰੇਲੀਆ ਆਪਾਂ ਪਿਛਲੇ ਸਾਲ ਵੀ ਦੇਖਿਆ ਸੀਗਾ ਕਿ ਉਹ 190 ਨੂੰ ਜ਼ਿਆਦਾ ਪ੍ਰਮੋਟ ਨਹੀਂ ਕਰ ਰਿਹਾ, ਉਹ 491 ਨੂੰ ਜ਼ਿਆਦਾ ਪ੍ਰਮੋਟ ਕਰ ਰਿਹਾ। ਇਸ ਕਰਕੇ 190 ਉਹਨਾਂ ਨੂੰ 300 ਆ ਤੇ ਸਬ ਕਲਾਸ 491 ਲਈ 600 ਸੀਟਾਂ ਉਹਨਾਂ ਨੂੰ ਮਿਲੀਆਂ ਆ ਇੰਟੈਰੀਅਮ ਐਲੋਕੇਸ਼ਨ ਲਈ। ਪਰ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਇਹ ਸਾਰੀ ਸੀਟਾਂ ਜਿਹੜੀਆਂ ਆ ਮੋਸਟ ਲਾਈਕਲੀ ਕ੍ਰਿਟੀਕਲ ਸੈਕਟਰ ਵਰਕਰਸ ਨੂੰ ਹੀ ਇਨਵੀਟੇਸ਼ਨ ਦਿੱਤੀਆਂ ਚਾਹੀਦੀਆਂ।
ਜੀ ਅੱਛਾ ਰੋਹਿਤ ਜੀ, ਗੱਲ ਕਰੀਏ ਵਿਕਟੋਰੀਆ ਸਟੇਟ ਸਪਾਂਸਰਸ਼ਿਪ ਦੀ, ਤਾਂ ਸਟੇਟ ਸਪਾਂਸਰਸ਼ਿਪ ਦੇ ਲਈ ਕਿਸ ਤਰ੍ਹਾਂ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਆ?
ਡੈਫੀਨੇਟਲੀ ਜੀ, ਰੀਸੈਂਟਲੀ ਵਿਕਟੋਰੀਆ ਨੇ ਆਪਣਾ ਪ੍ਰੋਸੈਸ ਵੀ ਚੇਂਜ ਕੀਤਾ ਆ ਤੇ ਨਾਲ ਹੀ ਨਾਲ ਇੰਟੈਰੀਅਮ ਇੱਕ ਉਹਨਾਂ ਨੇ ਵਿੰਡੋ ਓਪਨ ਕੀਤੀ ਆ, 8 ਸਤੰਬਰ ਨੂੰ ਓਪਨ ਹੋਈ ਸੀ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਜਿੰਨੇ ਵੀ ਕ੍ਰਿਟੀਕਲ ਸੈਕਟਰਸ ਚ ਵਰਕਰ ਆ ਜਿਹੜੇ ਕਿ ਕੋਵਿਡ-19 ਦੇ ਲਈ ਸਾਡੀ ਸਟੇਟ ਦੀ ਹੈਲਪ ਕਰ ਰਹੇ ਆ ਉਹਨਾਂ ਨੂੰ ਆਪਾਂ ਇਨਵੀਟੇਸ਼ਨ ਦੇਵਾਂਗੇ, ਪਰ ਉਹਦੇ ਲਈ ਹੁਣ ਉਹਨਾਂ ਨੇ ਕੁਛ ਆਪਣੇ ਪ੍ਰੋਸੈਸ ਦੇ ਵਿੱਚ ਵੀ ਚੇਂਜਿਸ ਕੀਤੀਆਂ ਆ। ਪਹਿਲਾਂ ਕੀ ਹੁੰਦਾ ਸੀਗਾ ਕਿ ਜਦੋਂ ਆਪਾਂ ਵਿਕਟੋਰੀਆ ਦੀ EUI ਪਾਣੀ ਹੁੰਦੀ ਸੀ ਉਹਦੇ ਲਈ ਕੋਈ ਸਪੈਸ਼ਲ ਸਟੇਟ ਦੀ ਰਿਕੁਆਇਰਮੈਂਟ ਨਹੀਂ ਸੀ, ਉਹ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਐਕਸਪ੍ਰੈਸ਼ਨ ਆਫ ਇੰਟਰਸਟ ਪੈਂਦਾ ਸੀ, ਉਹਦੇ ਵਿੱਚ ਹੀ ਵਿਕਟੋਰੀਆ ਉਹਨੂੰ ਹੀ ਡਾਟੇ ਨੂੰ ਮੋਨੀਟਰ ਕਰਕੇ ਉਹਦੇ ਹਿਸਾਬ ਨਾਲ ਇਨਵੀਟੇਸ਼ਨ ਇਸ਼ੂ ਕਰਦੇ ਸੀ। ਬਟ ਹੁਣ ਉਹਨਾਂ ਨੇ ਇਹ ਕੀਤਾ ਕਿ ਉਹਨਾਂ ਨੇ ਆਪਣੀ ਸਟੇਟ ਦੀ ਇੱਕ ਅਲੱਗ ਵਿੰਡੋ ਬਣਾਈ ਹੈ। ਇੱਕ ਤਾਂ ਤੁਹਾਨੂੰ ਡਿਪਾਰਟਮੈਂਟ ਤੇ EUI ਤਾਂ ਪਾਣੀ ਪਾਣੀ ਹੈ, ਨਾਲ ਹੀ ਨਾਲ ਉਹਨਾਂ ਨੇ ਇਹ ਕਿਹਾ ਹੈ ਕਿ ਤੁਹਾਨੂੰ ਇੱਕ ਸੈਪਰੇਟ ਰਜਿਸਟ੍ਰੇਸ਼ਨ ਆਫ ਇੰਟਰਸਟ ਪਾਉਣਾ ਪਊਗਾ ਵਿਕਟੋਰੀਆ ਸਟੇਟ ਨੋਮੀਨੇਸ਼ਨ ਦੇ ਲਈ। ਉਸ ਚੀਜ਼ ਨੂੰ ਦੇਖ ਕੇ ਉਹ ਆਪਣੇ ਡਾਟਾ ਨੂੰ ਦੇਖ ਕੇ ਉਹਦੇ ਵਿੱਚੋਂ ਜਿਹੜੀਆਂ ਆ ਆਪਣੀ ਪਲੇਸਿਸ ਜਿੰਨੀਆਂ ਉਹਨਾਂ ਨੂੰ ਲਿਮਿਟਡ ਮਿਲੀਆਂ ਆ ਉਹਦੇ ਕੰਪੇਰੀਚ ਉਹ ਦੇਖੂਗੇ ਕਿ ਉਹਨਾਂ ਨੂੰ ਪ੍ਰਾਇਓਰਟੀ ਕਿਸ ਬੰਦਿਆਂ ਦੀ ਹੈਗੀ ਆ। ਅਗਰ ਉਹ 600 ਤੋਂ ਜ਼ਿਆਦਾ ਜਿੱਦਾਂ 190 ਲਈ ਐਪਲੀਕੇਸ਼ਨ ਆਉਂਦੀਆਂ ਆ ਤਾਂ ਉਹ ਫਿਰ ਉਹਦੇ ਵਿੱਚ ਛਾਂਟੀ ਕਰੂਗੇ ਕਿ ਪੁਆਇੰਟਸ ਕਿਹਦੇ ਜ਼ਿਆਦਾ ਆ ਜਾਂ ਰਿਕੁਆਇਰਮੈਂਟਸ ਕਿਹਦੀਆਂ ਜ਼ਿਆਦਾ ਹੈਗੀਆਂ, ਉਸ ਹਿਸਾਬ ਨਾਲ ਉਹ ਇਨਵੀਟੇਸ਼ਨ ਦਊਗੇ। ਤੇ ਨਾਲ ਹੀ ਨਾਲ ਉਹਨਾਂ ਨੇ ਇਹ ਕਿਹਾ ਕਿ ਐਲੀਜੀਬਲ ਕ੍ਰਾਈਟੀਰੀਆ ਵੀ ਹੈਗਾ ਆ ਉਹਦੇ ਲਈ। ਉਹਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਕਿ ਜਿਹੜਾ ਵੀ ਐਪਲੀਕੈਂਟ ਆ ਉਹ ਸਿਰਫ ਵਿਕਟੋਰੀਆ ਚ ਹੀ ਹੋਣਾ ਚਾਹੀਦਾ ਜਿਹੜਾ ਲਿਵ ਕਰ ਰਿਹਾ। ਅਗਰ ਉਹ ਆਸਟ੍ਰੇਲੀਆ ਚ ਕਿਸੇ ਦੂਸਰੀ ਸਟੇਟ ਦੇ ਵਿੱਚ ਆ ਤਾਂ ਉਹ ਐਲੀਜੀਬਲ ਨਹੀਂ ਹੈਗਾ ਵਿਕਟੋਰੀਆ ਦੇ ਲਈ ਰਜਿਸਟ੍ਰੇਸ਼ਨ ਆਫ ਇੰਟਰਸਟ ਲਈ। ਸੈਕਿੰਡ ਕਿ ਉਹ ਵਿਕਟੋਰੀਆ ਦੇ ਵਿੱਚ ਕੰਮ ਵੀ ਕਰਦੇ ਹੋਣੇ ਚਾਹੀਦਾ ਆ ਤੇ ਮਿਨੀਮਮ 6 ਮੰਥਸ ਦੀ ਇੰਪਲੋਇਮੈਂਟ ਜ਼ਰੂਰੀ ਹੈਗੀ ਆ ਵਿਕਟੋਰੀਆ ਦੇ ਵਿੱਚ। ਤੇ ਤੀਜੀ ਚੀਜ਼ ਆ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਉਹਨਾਂ ਦਾ ਵਰਕ ਜਿਹੜਾ ਉਹ ਹਾਈਲੀ ਸਕਿਲਡ ਆਕੂਪੇਸ਼ਨ ਹੈਲਥ ਜਾਂ ਮੈਡੀਕਲ ਰਿਸਰਚ ਲਈ ਹੋਣਾ ਚਾਹੀਦਾ ਆ ਕਿ ਜਿਹੜੇ ਕਿ ਜਾਂ ਤਾਂ ਵਿਕਟੋਰੀਆ ਦੀ ਇਕਨੋਮਿਕ ਰਿਕਵਰੀ ਲਈ ਆਪਣਾ ਕੰਟਰੀਬਿਊਸ਼ਨ ਕਰਨ ਜਾਂ ਹੈਲਥ ਰਿਸਪੋਂਸ ਲਈ ਆਪਣਾ ਕੰਟਰੀਬਿਊਸ਼ਨ ਕਰਨ।
ਠੀਕ, ਸੋ ਇਹ ਜਿਹੜੀਆਂ ਰਿਕੁਆਇਰਮੈਂਟਸ ਹੈ ਇਹਨਾਂ ਨੂੰ ਧਿਆਨ ਚ ਰੱਖਿਆ ਜਾਣਾ ਪਹਿਲਾਂ ਤਾਂ ਬਹੁਤ ਜ਼ਰੂਰੀ ਹੈ। ਤੇ ਅਪਲਾਈ ਕਿਵੇਂ ਕੀਤਾ ਜਾ ਸਕਦਾ, ਅਪਲਾਈ ਕਰਨ ਲਈ ਸਿਰਫ ਇਹ ਜਿਹੜਾ ਕ੍ਰਾਈਟੇਰੀਆ ਇਹਨੂੰ ਧਿਆਨ ਚ ਰੱਖਣਾ ਪੈਣਾ ਜਾਂ ਕੁਛ ਹੋਰ ਵੀ ਚੀਜ਼ਾਂ ਹੈਗੀਆਂ ਜਿਹੜੀਆਂ ਧਿਆਨ ਚ ਲਿਆਉਣੀਆਂ ਜ਼ਰੂਰੀ ਆ?
ਹਾਂਜੀ ਜ਼ਰੂਰ ਜੀ, ਬਹੁਤ ਵਧੀਆ ਕੁਐਸਚਨ ਹੈ। ਇਹਦੇ ਵਿੱਚ ਕੁਛ ਕੁ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜਦੋਂ ਵਿਕਟੋਰੀਆ ਸਟੇਟ ਦੀ ਆਪਾਂ ਐਕਸਪ੍ਰੈਸ਼ਨ ਆਫ ਇੰਟਰਸਟ ਪਾਉਣਾ ਹੈ ਉਹਦੇ ਵਿੱਚ ਇੱਕ ਚੀਜ਼ ਤਾਂ ਇਹ ਆ ਕਿ ਉਹਨਾਂ ਨੇ ਇਹ ਕਿਹਾ ਆ ਕਿ 1 ਸਤੰਬਰ ਤੋਂ ਬਾਅਦ ਹੀ ਤੁਹਾਡੀ ਜਿਹੜੀ AOI ਆ ਉਹ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਲੌਂਚ ਕੀਤੀ ਹੋਣੀ ਚਾਹੀਦੀ ਹੈ। ਅਗਰ ਪੁਰਾਣੀ ਲੌਂਚ ਦਾ ਜਾਂ ਅਪਡੇਟਡ ਆ ਉਸ ਤੋਂ ਪਹਿਲਾਂ ਉਹ ਆਪਾਂ ਨਹੀਂ ਮੰਨਾਂਗੇ। 1 ਸਤੰਬਰ ਤੋਂ ਬਾਅਦ ਜਾਂ ਤੁਹਾਡੀ ਲੌਂਚ ਹੋਵੇ ਜਾਂ ਅਪਡੇਟਡ 1 ਸਤੰਬਰ ਤੋਂ ਬਾਅਦ ਹੋਵੇ। ਦੂਜੀ ਚੀਜ਼ ਜਿਹੜੀ ਉਹਨਾਂ ਨੇ ਇਹ ਕਹੀ ਆ ਕਿ ਤੁਹਾਨੂੰ ਇੰਪਲੋਇਰ ਦਾ ABN ਕੰਟੈਕਟ ਡਿਟੇਲਸ ਤੇ ਇੰਪਲੋਇਰ ਤੇ ਬਿਜ਼ਨਸ ਜਿਹੜਾ ਜਿੱਥੇ ਤੁਸੀਂ ਕੰਮ ਕਰਦੇ ਪਏ ਉਹਦਾ ਕੀ ਪਰਪਸ ਆ, ਤੇ ਨਾਲ ਹੀ ਨਾਲ ਇਹ ਵੀ ਤੁਹਾਨੂੰ ਦੱਸਣਾ ਪੈਣਾ ਕਿ ਜਿਹੜਾ ਤੁਸੀਂ ਉੱਥੇ ਕੰਮ ਕਰ ਰਹੇ ਆ ਉਹ ਕਿੱਦਾਂ ਕ੍ਰਿਟੀਕਲ ਹੈਗਾ ਆ ਵਿਕਟੋਰੀਆ ਦੀ ਇਕਨੋਮਿਕ ਰਿਕਵਰੀ ਲਈ ਜਾਂ ਹੈਲਥ ਰਿਸਪੋਂਸ ਕੋਰੋਨਾ ਵਾਇਰਸ ਪੈਂਡੇਮਿਕ ਦੇ ਲਈ।
ਠੀਕ, ਸੋ ਇਹ ਚੀਜ਼ਾਂ ਦਾ ਵੀ ਜਿਹੜਾ ਧਿਆਨ ਰੱਖਿਆ ਜਾਣਾ ਬਹੁਤ ਜ਼ਰੂਰੀ ਹੈ ਅਪਲਾਈ ਕਰਨ ਸਮੇਂ। ਤੇ ਉਮੀਦ ਕਰਦੇ ਹਾਂ ਕਿ ਸਰੋਤੇ ਜਿਹੜੇ ਵੀ ਸੁਣ ਰਹੇ ਔਰ ਜਿਹੜੇ ਇਸ ਤਾਕ ਦੇ ਵਿੱਚ ਬੈਠੇ ਆ ਵਿਕਟੋਰੀਅਨ ਸਟੇਟ ਸਪੋਂਸਰਸ਼ਿਪ ਦੀ, ਉਹ ਖਾਸ ਤੌਰ ਤੇ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਣਾ ਸਾਰਾ ਜਿਹੜਾ ਪ੍ਰੋਸੀਜਰ ਹੈ ਉਹਦੇ ਲਈ ਤਿਆਰ ਕਰਨਗੇ ਆਪਣੇ ਆਪ ਨੂੰ। ਇਸ ਵੇਲੇ ਸਾਡੇ ਨਾਲ ਰੋਹਿਤ ਜੀ ਕੁਛ ਹੋਰ ਦੋਸਤ ਬਣੇ ਹੋਏ ਨੇ ਫੇਸਬੁੱਕ ਜ਼ਰੀਏ, ਉਹਨਾਂ ਦੇ ਸਵਾਲ ਸਾਡੇ ਤੱਕ ਪਹੁੰਚੇ। ਤੁਹਾਡੀ ਇਜਾਜ਼ਤ ਹੋਵੇ ਅਸੀਂ ਸਵਾਲ ਵੀ ਨਾਲ ਨਾਲ ਸ਼ਾਮਿਲ ਕਰਦੇ ਰਹੀਏ ਕਿਉਂਕਿ ਗੱਲਬਾਤ ਜਿਹੜੀ ਆ ਉਹ ਅਸੀਂ ਇਸੇ ਤਰ੍ਹਾਂ ਅੱਗੇ ਜਾਰੀ ਰੱਖਾਂਗੇ, ਪਰ ਫਿਲਹਾਲ ਜਿਹੜੇ ਸਵਾਲ ਹੈ ਸਾਡੇ ਤੱਕ ਪਹੁੰਚੇ ਹੋਏ ਉਹਨਾਂ ਨੂੰ ਸ਼ਾਮਿਲ ਕਰੀਏ।
ਹਾਂਜੀ ਡੈਫੀਨੇਟਲੀ
ਜੀ, ਸਾਡੇ ਨਾਲ ਸਭ ਤੋਂ ਪਹਿਲਾਂ ਜੁੜੇ ਨੇ ਜੀ ਸਤਿੰਦਰ ਬਾਜਵਾ ਹੁਰੀ। ਸਤਿੰਦਰ ਬਾਜਵਾ ਸਵਾਲ ਕਰ ਰਹੇ ਨੇ, ਕਹਿੰਦੇ ਅਪਲਾਈ ਪ੍ਰਾਇਓਰਿਟੀ ਰਿਕੁਐਸਟ ਐਟ AAT ਫੋਰ 309 ਰਿਫਿਊਜ਼ਲ 3 ਵੀਕਸ ਅਗੋ, ਵੈਨ ਦੇ ਵਿਲ ਰਿਪਲਾਈ ਫੋਰ ਪ੍ਰਾਇਓਰਿਟੀ, ਵੀ ਆਰ ਵੇਟਿੰਗ ਟੂ ਓਪਨ ਅਵਰ ਕੇਸ ਐਟ AAT ਫਰੋਮ 27 ਮੰਥਸ।
ਦੇਖੋ ਆਹ ਬਹੁਤ ਵੱਡਾ ਟਾਈਮ ਫਰੇਮ ਆ ਕਿ 27 ਮਹੀਨੇ ਤੁਸੀਂ ਵੇਟ ਕੀਤੀ ਆ। ਸਭ ਤੋਂ ਪਹਿਲੀ ਗੱਲ ਹੈ ਕਿ 309 ਦਾ ਰਿਫਿਊਜ਼ਲ ਦਾ ਰੀਜ਼ਨ ਕੀ ਸੀਗਾ। ਅਗਰ ਤਾਂ ਰਿਫਿਊਜ਼ਲ ਜਿਹੜੀ ਆ ਕਿ ਸਿਰਫ ਇਸ ਕਰਕੇ ਹੋਈ ਆ ਕਿ ਆਪਾਂ ਡਾਕੂਮੈਂਟ ਸਬਮਿਟ ਨਹੀਂ ਕੀਤੇ ਆ ਜਾਂ ਉਹਨਾਂ ਨੇ ਰਿਲੇਸ਼ਨਸ਼ਿਪ ਉਹਨਾਂ ਨੂੰ ਜੈਨੂਇਨ ਨਹੀਂ ਲੱਗਾ, ਆਈ ਥਿੰਕ ਆਪਣੀ ਡਾਕੂਮੈਂਟੇਸ਼ਨ ਰਿਕੁਆਇਰਮੈਂਟ ਆ ਜਿਹੜੀ ਵੀ ਸੀਗੀ ਉਹ AAT ਨੂੰ ਆਪਾਂ ਪੂਰੀ ਕਰਕੇ ਡਿਸੀਜ਼ਨ ਰੈਡੀ ਫਾਈਲ ਆਲਰੇਡੀ ਰੱਖੀਏ। 27 ਮਹੀਨੇ ਹੋਏ ਆ, ਅੱਜ ਕੱਲ AAT ਜਿਹੜੀਆਂ ਫਾਈਲਸ ਆ ਉਹ ਜਲਦੀ ਓਪਨ ਕਰ ਰਿਹਾ ਆ ਕਾਫੀ ਸਾਰੀ, ਤੇ ਮੈਂ ਤੁਹਾਨੂੰ ਇਹੀ ਐਡਵਾਈਸ ਕਰੂੰਗਾ ਕਿ ਤੁਸੀਂ ਆਪਣਾ ਇੱਕ AAT ਨੂੰ ਕੰਟੈਕਟ ਜ਼ਰੂਰ ਕਰੋ, ਉਹਨਾਂ ਨੂੰ ਈਮੇਲ ਜ਼ਰੂਰ ਕਰੋ ਅਤੇ ਨਾਲ ਹੀ ਨਾਲ ਉਹਨਾਂ ਨੂੰ ਫੋਨ ਵੀ ਕਰੋ ਕਿ ਉਹਨਾਂ ਨੂੰ ਦੱਸੋ ਕਿ ਇੰਨਾ ਟਾਈਮ ਹੋ ਚੁੱਕਾ ਹੈ ਕਿ ਇਹ ਸਾਡੇ ਲਈ ਵੀ ਜਿਹੜਾ ਹੈ ਮੈਂਟਲੀ ਸਟ੍ਰੈਸ ਕ੍ਰੀਏਟ ਕਰ ਰਿਹਾ ਹੈ। ਤੇ ਇਹਦੇ ਅਗਰ 27 ਮਹੀਨੇ ਦਾ ਤੁਹਾਡਾ ਰਿਲੇਸ਼ਨਸ਼ਿਪ ਜੈਨੂਇਨ ਹੈ, ਅਗਰ ਤੁਸੀਂ AAT ਲੂਜ਼ ਕੀਤੀ ਹੋਈ ਹੈ, ਤੇ ਇਹ ਇੱਕ ਈਜ਼ੀ ਹੋਗਾ ਤੁਹਾਡੇ ਲਈ ਇਹਨੂੰ ਕੇਸ ਨੂੰ ਥਰੂ ਕਰਨਾ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਜੀ ਸੰਦੀਪ ਕੌਰ ਹੋਰਾਂ ਦਾ। ਸੰਦੀਪ ਕੌਰ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਸਰ ਆਈ ਐਮ ਔਨ 489 ਵੀਜ਼ਾ, ਇਜ ਇਟ ਨੈਸੈਸਰੀ ਟੂ ਇਨਫੋਰਮ ਸਪੋਂਸਰਡ ਏਰੀਆ ਅਬਾਊਟ ਵੇਅਰ ਵੀ ਲਿਵ ਐਂਡ ਵਰਕ? ਧੰਨਵਾਦ ਕਹਿ ਰਹੇ ਨੇ।
ਦੇਖੋ ਸੰਦੀਪ ਜੀ, 489 ਦੇ ਵਿੱਚ 2 ਜਦੋਂ ਆਪਾਂ 887 ਪਾਈਦਾ ਉਹਦੇ ਵਿੱਚ ਕੋਈ ਵੀ ਰਿਕੁਆਇਰਮੈਂਟ ਨਹੀਂ ਹੈਗੀ ਇੱਦਾਂ ਦੀ ਕਿ ਜਿੱਥੇ ਆਪਾਂ ਨੂੰ 489 ਆਇਆ ਸੀ ਆਪਾਂ ਉੱਥੇ ਹੀ ਰਹਿੰਦੇ ਹੋਣਾ ਚਾਹੀਦਾ ਆ। ਆਪਾਂ ਕਿਸੇ ਵੀ ਰੀਜਨਲ ਏਰੀਆ ਦੇ ਵਿੱਚ ਰਹਿ ਸਕਦੇ ਹਾਂ ਤੇ 887 ਦੀ ਰਿਕੁਆਇਰਮੈਂਟ ਮੀਟ ਹੋ ਜਾਂਦੀ ਆ। ਤੋ ਦੂਸਰੀ ਚੀਜ਼ ਕਿ ਆਪਾਂ ਨੂੰ ਜਦੋਂ ਆਪਾਂ 489 ਲਿੱਤਾ ਸੀਗਾ ਉਦੋਂ ਆਪਾਂ ਨੂੰ ਸਟੇਟ ਨੇ ਨੋਮੀਨੇਸ਼ਨ ਦਿੱਤੀ ਸੀ ਤੇ ਆਪਾਂ ਉਹਨਾਂ ਨੂੰ ਅੰਡਰਟੇਕਿੰਗ ਦਿੱਤੀ ਸੀ ਕਿ ਆਪਾਂ ਇੱਥੇ ਰਵਾਂਗੇ। ਇਹਦੇ ਇਸ ਕਰਕੇ ਹਮੇਸ਼ਾ ਇਹ ਐਡਵਾਈਸੇਬਲ ਹੁੰਦਾ ਕਿ ਜਦੋਂ ਵੀ ਆਪਾਂ 489 ਆਵੇ ਆਪਾਂ ਉਸ ਏਰੀਆ ਦੇ ਵਿੱਚ ਜਾਣ ਦੇ ਲਈ ਕੀ ਕੀ ਕੋਸ਼ਿਸ਼ ਕੀਤੀ, ਕਿ ਆਪਾਂ ਉੱਥੇ ਮੂਵ ਹੋਏ, ਕਿ ਆਪਾਂ ਉੱਥੇ ਜੋਬਸ ਅਪਲਾਈ ਕੀਤੀਆਂ ਆਪਣੇ ਫੀਲਡ ਦੇ ਵਿੱਚ, ਇਹ ਸਾਰੀ ਡਾਕੂਮੈਂਟੇਸ਼ਨ ਆ ਨਾ ਆਪਾਂ ਨੂੰ ਸੇਫ ਸਾਈਡ ਤੇ ਰੱਖਣ ਲਈ ਕਰਨੀ ਚਾਹੀਦੀ ਹੈ ਸਾਰੀ। ਬਾਕੀ ਇਹ ਹੈ ਕਿ ਜਦੋਂ ਤੁਸੀਂ ਦੂਸਰੀ ਜਗ੍ਹਾ ਮੂਵ ਹੁੰਦੇ ਆ, ਉਸ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਇੱਕ ਸਟੇਟ ਨੂੰ ਜ਼ਰੂਰ ਦੱਸਣਾ ਚਾਹੀਦਾ ਕਿ ਸਾਨੂੰ ਆਪਾਂ ਨੂੰ ਇੰਨਾ ਟਾਈਮ ਹੋ ਗਿਆ ਇੱਥੇ ਆਇਆ ਹੁਣ, ਤੇ ਆਪਣੇ ਇਸ ਕੋਲ ਡਾਕੂਮੈਂਟੇਸ਼ਨ ਪ੍ਰੂਫ ਵੀ ਆਪਾਂ ਬਹੁਤ ਜੋਬਸ ਅਪਲਾਈ ਕੀਤੀਆਂ ਸਾਨੂੰ ਨਹੀਂ ਮਿਲੀਆਂ, ਇਸ ਕਰਕੇ ਆਪਾਂ ਦੂਜੇ ਏਰੀਏ ਦੇ ਵਿੱਚ ਜਿੱਥੇ ਸਾਨੂੰ ਜੋਬ ਆਫਰ ਲੈਟਰ ਮਿਲ ਰਹੀ ਆ ਉੱਥੇ ਮੂਵ ਹੋਣਾ ਪੈ ਰਿਹਾ ਆ। ਤੇ ਇਹ ਜਿਹੜੀ ਸਾਰੀ ਚੀਜ਼ਾਂ ਅਗਰ ਤੁਸੀਂ ਕਰੋਗੇ ਤਾਂ ਤੁਸੀਂ ਸੇਫ ਰਹਿੰਦੇ ਹੋ, ਈਵਨ ਦੋ 887 ਲਈ ਏਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ।
ਠੀਕ, ਇਸ ਤੋਂ ਬਾਅਦ ਅੱਗੇ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਮੁਹੰਮਦ ਅਲੀ ਹੁਰੇ। ਮੁਹੰਮਦ ਅਲੀ ਜੀ ਗੁੱਡ ਈਵਨਿੰਗ ਬੁਲਾ ਰਹੇ ਨੇ, ਗੁੱਡ ਈਵਨਿੰਗ ਜੀ। ਇਹਨਾਂ ਦਾ ਸਵਾਲ ਹੈ, ਰੋਹਿਤ ਜੀ ਪੁੱਛ ਰਹੇ ਨੇ, ਕਹਿੰਦੇ ਆਈ ਹੈਵ 90+5 ਮੋਟਰ ਮਕੈਨਿਕ ਵਰਕਿੰਗ ਇਨ ਸਿਡਨੀ, ਵਟ ਆਰ ਮਾਈ ਚਾਂਸਿਸ ਇਨ ਅਕਤੂਬਰ ਫਾਰ 190 ਨਿਊ ਸਾਊਥ ਵੇਲਸ, ਕੈਨ ਆਈ ਐਕਸਪੈਕਟ ਇਨਵਾਈਟ 190 ਨਿਊ ਸਾਊਥ ਵੇਲਸ ਇਨ ਅਕਤੂਬਰ, ਔਰ ਸ਼ੁੱਡ ਆਈ ਮੂਵ ਟੂ ਰੀਜਨਲ ਐਂਡ ਟਰਾਈ ਫਾਰ 491, ਥੈਂਕਸ ਕਹਿੰਦੇ।
ਦੇਖੋ ਮੁਹੰਮਦ ਜੀ, ਇੱਕ ਤਾਂ ਦੇਖੋ ਬਹੁਤ ਹੀ ਬਹੁਤ ਵਧੀਆ ਗੱਲ ਹੈ ਕਿ ਤੁਹਾਡੇ ਪੁਆਇੰਟਸ ਜਿਹੜੇ ਆ ਉਹ ਕਾਫੀ ਹਾਈ ਹੈਗੇ ਆ, 90+5 ਬਹੁਤ ਘੱਟ ਐਪਲੀਕੈਂਟਸ ਹੁੰਦੇ ਆ ਜਿਹੜੇ ਮੋਟਰ ਮਕੈਨਿਕ ਦੇ ਵਿੱਚ ਇੰਨੇ ਜ਼ਿਆਦਾ ਪੁਆਇੰਟਸ ਆਪਣੇ ਪੂਰੇ ਕਰ ਪਾਉਂਦੇ ਆ। ਸੈਕਿੰਡ ਥਿੰਗ ਕਿ ਅਕਤੂਬਰ ਦੇ ਵਿੱਚ ਜਦੋਂ ਨਵੀਂ ਲਿਸਟ ਆਊਗੀਆਂ, ਸਟੇਟ ਦੀ ਐਲੋਕੇਸ਼ਨ ਆਊਗੀਆਂ, ਉੱਤੇ ਡਿਪੈਂਡ ਕਰੂਗਾ ਕਿ ਇਸ ਸਾਲ ਜਿਹੜੇ ਟ੍ਰੇਡਸ ਆਕੂਪੇਸ਼ਨ ਆ, ਚਾਹੇ ਉਹ ਸ਼ੈਫ ਕੁੱਕ ਜਾਂ ਮੋਟਰ ਮਕੈਨਿਕਸ ਆ, ਉਹਨਾਂ ਨੂੰ ਕਿੰਨੀਆਂ ਕੁ ਇਨਵੀਟੇਸ਼ਨ ਦਿੱਤੀਆਂ ਜਾਊਗੀਆਂ। ਨਿਊ ਸਾਊਥ ਵੇਲਸ ਇੱਕ ਇੱਦਾਂ ਦੀ ਸਟੇਟ ਆ ਜਿਨ੍ਹਾਂ ਦਾ ਕੋਈ ਫਿਕਸ ਨਹੀਂ ਹੁੰਦੀ ਇਨਵੀਟੇਸ਼ਨ ਉਹ ਕਦੋਂ ਕੱਢਦੇ 190 ਦੀ, ਉਹ ਆਪਣੀ ਐਲੋਕੇਸ਼ਨ ਦੇਖਦੇ ਆ, ਆਪਣਾ ਇੰਟਰਨਲ ਡਾਟਾ ਦੇਖਦੇ ਆ, ਤੇ ਉਹਦੇ ਹਿਸਾਬ ਨਾਲ ਉਹ ਇਨਵੀਟੇਸ਼ਨ ਜਿਹੜੀਆਂ ਆ ਉਹ ਡਿਫਰੈਂਟ ਡਿਫਰੈਂਟ ਆਕੂਪੇਸ਼ਨ ਦੇ ਵਿੱਚ ਇਸ਼ੂ ਕਰਦੇ ਆ। ਤੁਹਾਡੇ ਚਾਂਸਿਸ ਜਿਸ ਹਿਸਾਬ ਨਾਲ ਤੁਸੀਂ ਦੱਸਿਆ ਆਪਣੇ ਪੁਆਇੰਟਸ ਬਹੁਤ ਹਾਈ ਆ, ਬਟ ਉਹ ਵੀ ਡਿਪੈਂਡ ਕਰਦਾ ਹੈ ਕਿ ਅਕਤੂਬਰ ਦੇ ਵਿੱਚ ਕੀ ਲਿਸਟਾਂ ਆਉਂਦੀਆਂ ਆ ਤੇ ਕੀ ਰਿਕੁਆਇਰਮੈਂਟਸ ਜਿਹੜੀਆਂ ਤੁਹਾਡੀ ਆਕੂਪੇਸ਼ਨ ਦੇ ਵਿੱਚ ਸਟੇਟ ਰੱਖਦੀ ਹੈ। ਅਗਰ ਅਕਤੂਬਰ ਤੋਂ ਬਾਅਦ ਥੋੜਾ ਜਿਹਾ ਵੀ ਅਗਰ ਹਿੰਟ ਮਿਲਦਾ ਹੈ ਕਿ ਇਸ ਸਾਲ ਔਖਾ ਹੋਊਗਾ ਤੁਹਾਨੂੰ ਇਨਵੀਟੇਸ਼ਨ ਲੈਣਾ, ਤੇ ਫਿਰ ਮੈਂ ਇਹੀ ਐਡਵਾਈਸ ਕਰੂੰਗਾ ਕਿ 491 ਦੀਆਂ ਜੋ ਵੀ ਰਿਕੁਆਇਰਮੈਂਟਸ ਆਊਗੀਆਂ ਨਿਊ ਸਾਊਥ ਵੇਲਸ ਦੀਆਂ, ਉਹਦੇ ਅਕੋਰਡਿੰਗਲੀ ਆਪਾਂ ਐਕਟ ਕਰੀਏ ਤੇ ਰੀਜਨੇਬਲ ਐਕਸ਼ਨ ਜਿਹੜਾ ਉਹ ਲਈਏ।
ਠੀਕ, ਇਸ ਤੋਂ ਬਾਅਦ ਜੀ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਤਰਨਜੀਤ ਸਿੰਘ ਟੈਗੋਰ ਹੋਰਾਂ ਦਾ। ਤਰਨਜੀਤ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਤੇ ਇਹ ਅਪਡੇਟ ਪੁੱਛ ਰਹੇ ਨੇ, ਕਹਿੰਦੇ ਐਨੀ ਅਪਡੇਟ ਫਰੋਮ ਨਿਊ ਸਾਊਥ ਵੇਲਸ 190 ਰਿਗਾਰਡਿੰਗ ਇਨਵੀਟੇਸ਼ਨ ਰਾਊਂਡ।
ਹਾਂਜੀ, ਨਿਊ ਸਾਊਥ ਵੇਲਸ ਤੋਂ ਅਪਡੇਟ ਹੈਗੀ ਆ ਜੀ, ਡੈਫੀਨੇਟਲੀ ਇਨਵੀਟੇਸ਼ਨ ਰਾਊਂਡ ਸੀ। ਉਹਨਾਂ ਨੇ ਸਿਰਫ ਇਹ ਅਪਡੇਟ ਦਿੱਤੀ ਆ ਕਿ ਇਨਵੀਟੇਸ਼ਨ ਰਾਊਂਡ ਜਿਹੜੇ ਆ ਉਹ ਜਲਦੀ ਹੀ ਸਟਾਰਟ ਹੋਊਗੇ 190 ਨੋਮੀਨੇਸ਼ਨ ਦੇ ਲਈ। 491 ਦੇ ਲਈ ਵੀ ਉਹਨਾਂ ਨੇ ਕੱਢਣਾ ਹੈ, 190 ਲਈ ਡੈਫੀਨੇਟਲੀ ਉਹਨਾਂ ਨੇ ਕਿਹਾ ਇਨਵੀਟੇਸ਼ਨ ਹੋਗੀ। ਪਰ ਜਿੱਦਾਂ ਮੈਂ ਪਹਿਲਾਂ ਹੁਣ ਗੱਲ ਕੀਤੀ ਸੀ, ਉਹਨਾਂ ਦਾ ਕੋਈ ਫਿਕਸ ਡੇਟ ਨਹੀਂ ਹੈ ਕਿ ਉਹਨਾਂ ਨੇ ਕਦੋਂ ਆਪਣਾ ਜਿਹੜਾ ਇਨਵੀਟੇਸ਼ਨ ਰਾਊਂਡ ਕੱਢੂਗੇ। ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੋ ਤਾਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਕੰਮ ਕਰ ਰਿਹਾ ਇਸ ਟਾਈਮ, ਜੋ ਗਵਰਨਮੈਂਟ ਦੀ ਪ੍ਰਾਇਓਰਿਟੀ ਹੈ ਐਟ ਦਾ ਮੂਮੈਂਟ, ਇਸੀ ਕਰਕੇ ਸਟੇਟ ਨੇ ਇਹ ਕਿਹਾ ਕਿ ਆਪਾਂ ਸਿਰਫ ਉਹੀ ਐਪਲੀਕੈਂਟਸ ਨੂੰ ਇਨਵੀਟੇਸ਼ਨ ਦੇਵਾਂਗੇ ਜਿਹੜੇ ਕਿ ਸਿਲੈਕਟਡ ਹੈਲਥ, ICT ਜਾਂ ਇੰਜੀਨੀਅਰਿੰਗ ਆਕੂਪੇਸ਼ਨ ਨਾਲ ਰਿਲੇਟ ਕਰਦੇ ਆ, ਤੇ ਨਾਲ ਹੀ ਨਾਲ ਜਿਹੜੇ ਕਰੰਟਲੀ ਨਿਊ ਸਾਊਥ ਵੇਲਸ ਦੇ ਵਿੱਚ ਰਹਿ ਰਹੇ ਆ। ਸੇਮ ਉਹੀ ਹੈ ਨਿਊ ਸਾਊਥ ਵੇਲਸ ਦਾ ਵੀ, ਜਿੱਦਾਂ ਵਿਕਟੋਰੀਆ ਨੇ ਕਿਹਾ ਕਿ ਆਪਾਂ ਸਿਰਫ ਨੋਮੀਨੇਸ਼ਨ ਦੇਵਾਂਗੇ ਜਿਹੜੇ ਵਿਕਟੋਰੀਆ 'ਚ ਰਹਿ ਰਹੇ ਆ, ਨਿਊ ਸਾਊਥ ਵੇਲਸ ਨੇ ਵੀ ਸੇਮ ਹੀ ਕਿਹਾ ਕਿ ਆਪਾਂ ਉਹਨੂੰ ਦੇਵਾਂਗੇ ਕਿ ਜਿਹੜੇ ਸਾਡੀ ਸਟੇਟ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਹੀ ਦਿੱਤੀ ਜਾਊਗੀਆਂ, ਤੇ ਨਾਲ ਹੀ ਨਾਲ ਜਿਹੜੇ ਆ ਪਰਟੀਕੁਲਰ ਸੈਕਟਰਸ ਆ ਉਹਨਾਂ ਨੂੰ ਹੀ ਇਨਵੀਟੇਸ਼ਨ ਦਿੱਤੀਆਂ ਜਾਊਗੀਆਂ। ਇਹ ਮੈਂ ਗੱਲ ਕਰ ਰਿਹਾ ਜਿਹੜੀ ਕਿ ਇੰਟੈਰਿਮ ਐਲੋਕੇਸ਼ਨ ਜਿਹੜੀਆਂ ਆ ਉਹ ਸਟੇਟਸ ਨੂੰ ਮਿਲੀਆਂ ਆ। ਤੇ ਨਾਲ ਹੀ ਨਾਲ ਅਗਰ ਆਪਾਂ 491 ਨਿਊ ਸਾਊਥ ਵੇਲਸ ਦੀ ਗੱਲ ਕਰੀਏ, ਉਹਦੇ ਵਿੱਚ ਵੀ ਲਿਮਿਟਡ ਨੰਬਰ ਆਫ ਨੋਮੀਨੇਸ਼ਨ ਪਲੇਸਿਸ ਮਿਲੀਆਂ ਆ, 20-21 ਨੇ। ਤੇ ਇਹ ਜਿਹੜੀਆਂ ਆ ਇਹਨਾਂ ਦੀ ਐਲੀਜੀਬਿਲਿਟੀ ਕੀ ਆ ਜਾਂ ਨਿਊ ਸਾਊਥ ਵੇਲਸ ਏਜੰਸੀ ਕੀ ਆ ਉਹ ਹਾਲੇ ਡਿਟੇਲ ਦੇ ਵਿੱਚ ਕੁਛ ਆਇਆ ਨਹੀਂ ਹੈਗਾ, ਇਸੀ ਕਰਕੇ ਨਿਊ ਸਾਊਥ ਵੇਲਸ ਹਾਲੇ 491 ਦੀਆਂ ਐਪਲੀਕੇਸ਼ਨ ਨਹੀਂ ਲੈ ਰਿਹਾ ਹੈ। ਤੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹਾਲੇ ਆਪਾਂ ਕੋਈ ਟਾਈਮ ਫਰੇਮ ਨਹੀਂ ਦੇ ਸਕਦੇ ਕਿ ਇਹ ਕਦੋਂ ਓਪਨ ਹੋਣਗੇ
ਜੀ। ਤੇ ਇਸ ਤੋਂ ਬਾਅਦ ਅਗਲਾ ਜਿਹੜਾ ਸਵਾਲ ਹੈ ਜੀ, ਅਮਨ ਰਾਜਪੂਤ ਕਰ ਰਹੇ ਨੇ। ਅਮਨ ਰਾਜਪੂਤ ਹੁਰੀ ਪੁੱਛਣਾ ਚਾਹ ਰਹੇ ਨੇ, ਕਹਿੰਦੇ ਬਾਰਡਰ ਓਪਨ ਐਂਡ ਟੂਰਿਸਟ ਵੀਜ਼ਾ ਬਾਰੇ ਵੀ ਕੋਈ ਅਪਡੇਟ ਹੈ ਜੀ, ਕੀ ਅਪਡੇਟ ਹੈ ਕਹਿੰਦੇ।
ਦੇਖੋ ਹਾਲੇ ਐਸ ਸੱਚ ਕੋਈ ਵੀ ਅਪਡੇਟ ਨਹੀਂ ਹੈ, ਈਵਨ ਸਾਰੇ ਵੇਟ ਕਰ ਰਹੇ ਆ। ਈਵਨ ਗਵਰਨਮੈਂਟ ਆਪ ਚਾਹੁੰਦੀ ਹੈ ਕਿ ਜਲਦੀ ਤੋਂ ਜਲਦੀ ਬਾਰਡਰਸ ਓਪਨ ਹੋਣ ਤਾਂ ਕਿ ਇਕੋਨਮੀ ਜਿਹੜੀ ਆ ਉਹ ਦੁਬਾਰਾ ਟਰੈਕ ਤੇ ਆ ਸਕੇ। ਬਟ ਕਿਉਂਕਿ COVID-19 ਜਿਹੜਾ ਆ ਇਸ ਟਾਈਮ ਈਵਨ 2-5 ਮਹੀਨੇ ਹੋ ਚੁੱਕੇ ਆ ਇਸ ਸਾਰੇ ਪੈਂਡਮਿਕ ਨੂੰ ਸਟਾਰਟ ਹੋਏ ਹੋਏ, ਤੇ ਆਸਟ੍ਰੇਲੀਆ ਦੇ ਬਾਰਡਰਸ ਜਿਹੜੇ ਸ਼ਟ ਹੋਏ, ਹਾਲੇ ਵੀ ਕੋਈ ਵੀ ਕਲੈਰਿਟੀ ਨਹੀਂ ਹੈਗੀ ਕਿ ਇਹਦੇ ਲਈ ਕਿ ਨਾ ਤਾਂ ਇਹ ਹਾਲੇ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਹੈਗਾ ਆ ਤੇ ਨਾ ਹੀ ਕੋਈ ਵੈਕਸੀਨੇਸ਼ਨ ਇਹਦੇ ਲਈ ਹਲੇ ਵੀ ਨਹੀਂ ਹੈਗੀ, ਹਲੇ ਨੀਅਰ ਫਿਊਚਰ ਦੇ ਵਿੱਚ ਵੀ ਨਹੀਂ ਦਿਖ ਰਹੀ, ਕਿਉਂਕਿ ਜਿਹੜੇ ਵੀ ਬਾਕੀ ਵੈਕਸੀਨਸ ਡਿਵੈਲਪਰਸ ਆ ਉਹਨਾਂ ਨੂੰ ਵੀ ਕਾਫੀ ਹਰਡਲਸ ਆ ਰਹੇ ਨੇ ਇਹਨੂੰ ਪੂਰੀ ਤਰ੍ਹਾਂ ਡਿਵੈਲਪ ਕਰਨ ਨੂੰ, ਤੇ ਬਾਰਡਰ ਕਦੋਂ ਓਪਨ ਹੋਗੇ ਇਹ ਹਲੇ ਇੱਕ ਬਹੁਤ ਹੀ ਅਨਸਰਟਨ ਕੁਐਸਚਨ ਆ, ਜਿਹਦਾ ਆਨਸਰ ਸ਼ਾਇਦ ਅਗਲੇ ਸਾਲ 2021 ਦੇ ਵਿੱਚ ਹੀ ਪਤਾ ਲੱਗੂਗਾ ਜਾ ਕੇ।
ਬਿਲਕੁਲ, ਤੇ ਇਸ ਤੋਂ ਬਾਅਦ ਅੰਕੁਰ ਬਾਂਸਲ ਹੁਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਮਨ ਰੇਡੀਓ ਟੀਮ ਨੂੰ। ਅੰਕੁਰ ਜੀ ਸਤਿ ਸ੍ਰੀ ਅਕਾਲ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਔਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਦੋਸਤੋ ਤੁਸੀਂ ਸੁਣ ਰਹੇ ਹੋ ਇਸ ਵੇਲੇ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋ, ਸਾਡੀ ਆਨਲਾਈਨ ਸਟ੍ਰੀਮਿੰਗ ਦੇ ਜ਼ਰੀਏ ਵੀ ਔਰ ਸਾਡਾ ਜਿਹੜਾ ਹਰਮਨ ਰੇਡੀਓ ਵਿਜ਼ੂਅਲ ਪੇਜ ਹੈ ਉਹਦੇ ਉੱਤੇ ਵੀ ਇਸ ਵੇਲੇ ਫੇਸਬੁੱਕ ਦੇ ਰਾਹੀਂ ਅਸੀਂ ਲਾਈਵ ਹਾਂ। ਤੇ ਇਸ ਪ੍ਰੋਗਰਾਮ ਚ ਤੁਸੀਂ ਹਮੇਸ਼ਾ ਵਾਂਗ ਮਾਈਗ੍ਰੇਸ਼ਨ ਫੀਲਡ ਨਾਲ ਜੁੜੇ ਹੋਏ ਸਵਾਲ ਜਿਹੜੇ ਆ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਸਾਂਝੇ ਕਰਦੇ ਹੋ, ਤੇ ਅੱਜ ਦੇ ਪ੍ਰੋਗਰਾਮ ਚ ਵੀ ਅਸੀਂ ਦੁਬਾਰਾ ਇਸੇ ਤਰ੍ਹਾਂ ਸ਼ਾਮਲ ਕਰਦੇ ਰਹਾਂਗੇ। ਫਿਲਹਾਲ ਰੋਹਿਤ ਜੀ ਸਾਡੇ ਨਾਲ ਇੱਕ ਕਾਲਰ ਬਣੇ ਨੇ, ਅਸੀਂ ਉਹਨਾਂ ਨੂੰ ਆਨ ਏਅਰ ਕਰਦੇ ਹਾਂ। ਸਾਡੇ ਨਾਲ ਜੁੜੇ ਨੇ ਜੀ 611 ਤੋਂ ਕਾਲਰ ਤੇ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ ਕੌਣ ਬੋਲ ਰਹੇ ਹੋ ਜੀ?
ਮੈਮ ਮੇਰਾ ਨੇਮ ਰਮਨ ਆ ਤੇ ਮੈਂ ਨਿਊ ਸਾਊਥ ਵੇਲ ਓਰੀਜਨਲ ਏਰੀਆ ਸਿਡਨੀ ਤੋਂ ਗੱਲ ਕਰ ਰਹੀ ਹਾਂ। ਮੇਰਾ ਸਵਾਲ ਸਰ ਨੂੰ ਇਹ ਆ ਕਿ ਮੈਂ 186 ਤੇ 187 ਵੀਜ਼ੇ ਦੀ ਨੋਮੀਨੇਸ਼ਨ ਆ ਰਿਫਿਊਜ਼ਲ ਮੇਰੀ ਓਪਨ ਹੋ ਗਈ ਸੀ ਫਾਈਲ AAT ਦੇ ਵਿੱਚ ਅਪ੍ਰੈਲ ਦੇ ਵਿੱਚ, ਤੇ ਜਦੋਂ ਉਹਨਾਂ ਨੂੰ ਸਬਮਿਸ਼ਨ ਦੇਤੀ ਸੀ ਤਾਂ ਆਫਟਰ ਟਿਲ ਨਾਓ ਮੈਨੂੰ ਕੋਈ ਉਹਨਾਂ ਦਾ ਰਿਸਪੌਂਸ ਨਹੀਂ ਆਇਆ, ਤੇ ਜਦੋਂ ਅੱਜ ਉਹਨਾਂ ਨੂੰ ਕਾਲ ਕੀਤੀ 187 ਵੀਜ਼ੇ ਦੀ ਇਨਕੁਆਇਰੀ ਲਈ ਤਾਂ ਉਹਨਾਂ ਨੇ ਕਿਹਾ ਵੀ ਤੁਹਾਡੀ ਫਾਈਲ ਐਲੋਕੇਟ ਹੋ ਚੁੱਕੀ ਹੈ ਕੇਸ ਆਫਿਸਰ ਕੋਲੇ ਇਨ ਜੁਲਾਈ ਦੇ ਵਿੱਚ, ਪਰ ਉਹਨਾਂ ਨੇ ਤੁਹਾਨੂੰ ਹੇਅਰਿੰਗ ਦੇ ਦੇਣੀ ਚਾਹੀਦੀ ਸੀ, ਪਰ ਪਤਾ ਨੀ ਵੀ ਕਿਉਂ ਨੀ ਦੇ ਰਹੇ ਤੁਹਾਨੂੰ। ਮੈਂ ਸਾਨੂੰ ਪੁੱਛਣਾ ਵੀ ਅਸੀਂ ਕੀ ਕਰ ਸਕਦੇ ਹਾਂ ਇਸ ਵਿੱਚ।
ਦੇਖੋ ਜਿਹੜੀ ਆਪਣੀ RSMSC ਰਿਫਿਊਜ਼ਲ ਆ ਇਹ ਸਿਰਫ ਨੋਮੀਨੇਸ਼ਨ ਸਿਰਫ ਵੀਜ਼ਾ ਐਪਲੀਕੇਸ਼ਨ ਦੀ ਰਿਫਿਊਜ਼ਲ ਸੀ ਜਾਂ ਇਹ ਨੋਮੀਨੇਸ਼ਨ ਦੀ ਵੀ ਰਿਫਿਊਜ਼ਲ ਆ ਤੇ ਵੀਜ਼ਾ ਐਪਲੀਕੇਸ਼ਨ ਦੀ ਵੀ ਰਿਫਿਊਜ਼ਲ ਆ?
ਹਾਂਜੀ ਦੋਨੋਂ ਹੀ ਨੇ। 186 ਓਪਨ ਹੋ ਗਈ ਸੀ ਅਪ੍ਰੈਲ ਚ ਜਿਹਦੀ ਸਬਮਿਸ਼ਨ ਹੋ ਗਈ ਸੀ ਉਹਦੀ ਇਨਕੁਆਇਰੀ ਮੈਂ ਕਰ ਨਹੀਂ ਸਕਦੀ ਕਿਉਂਕਿ ਮੈਂ 18 ਦੀ ਕਰ ਸਕਦੀ 187 ਵਾਲੀ ਕਰ ਸਕਦੀ ਹਾਂ PR ਵਾਲੀ ਫਾਈਲ ਦੀ। ਤੇ ਉਹਨਾਂ ਨੇ ਕਿਹਾ ਵੀ ਉਹਨੇ ਦੋਨੇ ਹੀ ਐਲੋਕੇਟ ਦੋਨੇ ਫਾਈਲਾਂ ਉਹੀ ਦੇਖ ਰਿਹਾ ਕੇਸ ਆਫਿਸਰ ਬ੍ਰਿਸਬੇਨ ਚ ਓਪਨ ਹੋ ਗਿਆ ਤੇ ਜੁਲਾਈ ਦੀ ਉਹਨਾਂ ਨੇ ਐਲੋਕੇਟ ਕੀਤੀ ਆ। ਹਾਂਜੀ
ਨਹੀਂ ਇਹਦੇ ਵਿੱਚ ਕੀ ਹੁੰਦਾ ਦੇਖੋ, ਕਿਉਂਕਿ ਜਿਹੜੀ ਵੀਜ਼ਾ ਐਪਲੀਕੇਸ਼ਨ ਆ ਉਹ ਡਿਪੈਂਡ ਹੁੰਦੀ ਹੈ ਨੋਮੀਨੇਸ਼ਨ ਐਪਲੀਕੇਸ਼ਨ ਤੇ, ਠੀਕ ਹੈ? ਤੇ ਨੋਮੀਨੇਸ਼ਨ ਦੀ ਤੁਸੀਂ ਦੱਸਿਆ ਕਿ ਹੇਅਰਿੰਗ ਹੋ ਚੁੱਕੀ ਹੈ ਤੇ ਤੁਸੀਂ ਡਾਕੂਮੈਂਟ ਸਾਰੇ ਪ੍ਰੋਵਾਈਡ ਕਰਦੇ ਹੋ, ਰਾਈਟ?
ਨਹੀਂ ਜੀ ਹੇਅਰਿੰਗ ਦੋਨਾਂ ਦੀ ਨਹੀਂ ਮਿਲੀ, ਉਹ ਕਹਿੰਦੇ ਇੱਕੋ ਟਾਈਮ ਮਿਲੀ।
ਅੱਛਾ ਦੋਨਾਂ ਦੀ ਹੀ
ਪਰ ਉਹਨਾਂ ਨੇ ਦੇਣੀ ਆ।
ਓਕੇ ਇਹ ਜੀ ਮੇਨ ਹੇਅਰਿੰਗ ਜਿਹੜੀ ਹੋਣੀ ਹੈ ਉਹ ਨੋਮੀਨੇਸ਼ਨ ਦੀ ਹੋਣੀ ਹੈ, ਠੀਕ ਹੈ? ਅਗਰ ਇਹਨਾਂ ਨੇ ਆਪਣੇ ਡਾਕੂਮੈਂਟ ਤੁਹਾਡੇ ਕੋਲ ਮੰਗ ਲਏ ਸੀਗੇ ਸਾਰੇ ਤਾਂ ਤੁਸੀਂ ਪ੍ਰੋਵਾਈਡ ਕਰਦੇ ਹੋਏ ਤਾਂ ਹੇਅਰਿੰਗ ਦੀ ਡੇਟ ਉਹ ਜਲਦੀ ਆਣੀ ਚਾਹੀਦੀ ਆ। ਰੀਜ਼ਨ ਇਹ ਆ ਕਿ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ AAT ਦੇ ਵਿੱਚ ਹੇਅਰਿੰਗ ਜਿਹੜੀਆਂ ਆ ਫਾਈਲਾਂ ਜਲਦੀ ਓਪਨ ਹੋ ਰਹੀਆਂ ਆ ਤੇ ਹੇਅਰਿੰਗ ਵੀ ਜਿਹੜੀਆਂ ਆ ਉਹ ਜਲਦੀ ਤੋਂ ਜਲਦੀ AAT ਆ ਅੱਜ ਕੱਲ ਕਰ ਰਿਹਾ। ਇਹ ਚ ਕਈ ਵਾਰੀ ਇਹ ਹੋ ਜਾਂਦਾ ਕਿ ਜਿਹੜੇ ਜੱਜ ਨੂੰ ਐਲੋਕੇਟ ਹੋਏ ਆ ਜਾਂ ਤਾਂ ਕੁਛ ਕਾਰਨਾਂ ਕਾਰਨ ਉਹਨਾਂ ਦੀ ਫਾਈਲ ਜਿਹੜੀਆਂ ਉਹ ਪੈਂਡਿੰਗ ਰਹਿ ਜਾਂਦੀਆਂ ਆ। ਇਹਦੇ ਵਿੱਚ ਮੈਂ ਇਹੀ ਤੁਹਾਨੂੰ ਸਲਾਹ ਦਊਂਗਾ ਕਿ ਇੱਕ ਵਾਰੀ AAT ਨੂੰ ਆਪਾਂ ਰਿਕੁਐਸਟ ਪਾਈਏ ਕਿ ਹੇਅਰਿੰਗ ਜਿਹੜੀ ਆ ਉਹ ਸਾਡੀ ਕਰ ਦਿੱਤੀ ਜਾਵੇ ਕਿ ਆਪਾਂ ਡਾਕੂਮੈਂਟ ਸਾਰੇ ਪ੍ਰੋਵਾਈਡ ਕੀਤੇ ਹੋਏ ਆ। ਜਦੋਂ ਤੁਸੀਂ ਦੱਸਿਆ ਕਿ ਤੁਸੀਂ ਫੋਨ ਆਲਰੇਡੀ ਕਰ ਚੁੱਕੇ ਹੋ, ਮੈਂ ਤੁਹਾਨੂੰ ਇਹ ਵੀ ਐਡਵਾਈਸ ਕਰੂੰਗਾ ਕਿ ਤੁਹਾਡਾ ਜਿਹੜਾ ਇੰਪਲੋਇਰ ਆ ਉਹ ਇੱਕ ਵਾਰੀ ਜ਼ਰੂਰ ਉਹਨਾਂ ਨੂੰ ਫੋਨ ਕਰੇ ਤੇ ਉਹਨਾਂ ਨੂੰ ਇੱਕ ਈਮੇਲ ਜ਼ਰੂਰ ਲਿਖੇ ਕਿ ਸਾਡੀ ਜਿਹੜੀ ਹੈ ਕਿ ਰਿਕੁਐਸਟ ਕਰੇ ਕਿ ਆਪਾਂ ਨੂੰ ਹੇਅਰਿੰਗ ਦੀ ਜਿਹੜੀ ਡੇਟ ਆ ਉਹ ਜਲਦੀ ਤੋਂ ਜਲਦੀ ਲਿੱਤੀ ਜਾਵੇ।
ਠੀਕ ਹੈ ਸਰ, ਥੈਂਕ ਯੂ ਸਰ,
ਗੁੱਡ ਲੱਕ ਜੀ।
ਨੋ ਪ੍ਰੋਬਲਮ ਜੀ, ਗੁੱਡ ਲੱਕ ਜੀ,
ਥੈਂਕ ਯੂ, ਬਾਏ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਰੋਹਿਤ ਜੀ ਲੈਣੇ ਆ ਫੇਸਬੁੱਕ ਰਾਹੀਂ, ਸਾਡੇ ਨਾਲ ਰੈਮੀ ਜੁੜੇ ਨੇ ਤੇ ਉਹਨਾਂ ਦਾ ਸਵਾਲ ਹੈ ਜੀ, ਕਹਿੰਦੇ ਮੈਮ ਫਾਰ ਵਿਕਟੋਰੀਅਨ ਸਕਿੱਲਡ ਨੋਮੀਨੇਸ਼ਨ ਵਰਕਿੰਗ ਇਨ ਏਜਡ ਕੇਅਰ ਫੈਸਿਲਿਟੀ ਐਜ਼ ਪਰਸਨਲ ਕੇਅਰ ਅਸਿਸਟੈਂਟ ਕੈਨ ਬੀ ਐਲੀਜੀਬਲ ਔਰ ਨਾਟ? ਇਜ਼ ਦਿਸ ਫੀਲਡ ਆਲਸੋ ਰਿਲੇਟਡ ਹੈਲਪਿੰਗ ਇਨ ਹੈਲਥ ਸੈਕਟਰ ਡਿਊਰਿੰਗ ਕੋਵਿਡ ਐਂਡ ਰਿਸਪੋਂਸ ਟੂ ਇਕਨੋਮਿਕ ਰਿਕਵਰੀ? Also, I have done accounting, 95 points, also got assessed as external auditor, 95 points, working in the field, living in Melbourne. Key can they option ho sakdi hai ji PR di?
ਦੇਖੋ ਰਮੀ ਜੀ, ਪਹਿਲੀ ਪਹਿਲਾਂ ਤਾਂ ਮੈਂ ਤੁਹਾਡੀ ਗੱਲ ਕਰਾਂਗੀ, ਤੁਸੀਂ ਕਹਿੰਦੇ ਐਜ਼ ਅ PCA, ਐਜ਼ ਅ PCA ਐਲੀਜੀਬਿਲਟੀ ਨਹੀਂ ਬਣੂਗੀ ਆਪਣੀ। ਉਹਦਾ ਰੀਜ਼ਨ ਇਹ ਹੈ ਕਿ ਸਕਿੱਲ ਲੈਵਲ 4 ਚ ਆਉਂਦਾ ਹੈ PCA, ਤੇ ਇਹ ਕਿਸੇ ਵੀ ਲਿਸਟ ਦੇ ਵਿੱਚ ਨਹੀਂ ਹੈਗਾ ਕਿਉਂਕਿ ਸਕਿੱਲ ਲੈਵਲ 4 ਦੇ ਵਿੱਚ ਆ। ਸਭ ਤੋਂ ਪਹਿਲੀ ਰਿਕੁਆਇਰਮੈਂਟ ਇਹ ਹੁੰਦੀ ਹੈ ਕਿ ਜਿੰਨੀਆਂ ਵੀ ਡਿਪਾਰਟਮੈਂਟ ਦੀਆਂ ਲਿਸਟਾਂ ਆ, ਚਾਹੇ ਉਹ ਮੀਡੀਅਮ ਲੌਂਗ ਟਰਮ ਲਿਸਟ ਆ ਜਾਂ ਸ਼ਾਰਟ ਟਰਮ ਲਿਸਟ ਆ ਜਾਂ ਆਰ ਓ ਐਲ ਲਿਸਟ ਆ, ਐਟਲੀਸਟ ਆਪਣਾ ਕਿਸੇ ਨਾ ਕਿਸੇ ਉਹਦੇ ਵਿੱਚ ਆਕੂਪੇਸ਼ਨ ਦੇ ਵਿੱਚ ਆਪਣੀ ਲਿਸਟ ਚ ਹੋਣਾ ਚਾਹੀਦਾ ਹੈ। ਤੇ ਪੀ ਸੀ ਏ ਜਿਹੜਾ ਉਹ ਕਿਸੇ ਦੇ ਵਿੱਚ ਵੀ ਨਹੀਂ ਆਉਂਦਾ। ਇਹ ਜ਼ਰੂਰ ਆ ਕਿ ਜਿਹੜਾ ਪੀ ਸੀ ਏ ਆ ਉਹ ਕਾਫੀ ਵੱਡਾ ਰੋਲ ਪਲੇ ਕਰ ਰਹੇ ਆ ਅੱਜ ਦੀ ਡੇਟ ਦੇ ਵਿੱਚ ਕੋਵਿਡ 19 ਦੀ ਕਾਰਨ। ਏਜਡ ਕੇਅਰ ਜਿਹੜਾ ਹੈ ਉਹ ਬਹੁਤ ਵੱਡਾ ਇੱਕ ਹਿੱਟ ਹੋਇਆ ਕੋਵਿਡ 19 ਕਾਰਨ। ਸੋ ਅਨਫੋਰਚੁਨੇਟਲੀ ਵਿਕਟੋਰੀਆ ਦੇ ਵਿੱਚ ਜ਼ਿਆਦਾ ਹਾਲਾਤ ਖਰਾਬ ਨੇ। ਕੰਟਰੀਬਿਊਸ਼ਨ ਡੈਫੀਨੇਟਲੀ ਹੈਗੀ ਹੈ ਕੋਵਿਡ 19 ਲਈ, ਬਟ ਆਪਾਂ ਬੇਸਿਕ ਰਿਕੁਆਇਰਮੈਂਟ ਜਿਹੜੀਆਂ ਡਿਪਾਰਟਮੈਂਟ ਦੀਆਂ ਇਸ ਕੈਟਾਗਰੀ ਕਾਰਨ ਮੀਟ ਨਹੀਂ ਹੋ ਪਾਉਂਦੀਆਂ ਤੇ ਆਪਾਂ ਅਪਲਾਈ ਨਹੀਂ ਕਰ ਪਾਵਾਂਗੇ। ਦੂਜੀ ਚੀਜ਼ ਤੁਸੀਂ ਜਿਹੜੀ ਅਕਾਊਂਟਿੰਗ ਤੇ ਐਕਸਟਰਨਲ ਆਡੀਟਰ ਦੀ ਗੱਲ ਕੀਤੀ ਹੈ, 95 ਪੁਆਇੰਟਸ ਆਪਣੇ ਕਾਫੀ ਨੇ, ਬਟ ਓਨਲੀ ਫਲਿਪ ਸਾਈਡ ਇਹਦਾ ਇਹ ਆ ਕਿ ਅਗਰ 189 ਦੀ ਗੱਲ ਕਰੀਏ ਤਾਂ ਪੁਆਇੰਟਸ 100 ਦੇ ਉੱਤੇ ਹੀ ਇਨਵੀਟੇਸ਼ਨ ਜਿਹੜੀਆਂ ਆਪਾਂ ਐਕਸਪੈਕਟ ਕਰ ਸਕਦੇ ਹਾਂ, ਕਿਉਂਕਿ ਨੰਬਰ ਆਫ ਜਿਹੜੇ ਉਹਨਾਂ ਨੇ ਨੰਬਰਸ ਐਲੋਕੇਟ ਕੀਤੇ ਅਕਾਊਂਟੈਂਟਸ ਨੂੰ ਇਸ ਸਾਲ ਲਈ ਉਹ ਕਾਫੀ ਘਟਾ ਦਿੱਤੇ ਆ। ਬਟ ਨਾਲ ਹੀ ਨਾਲ ਉਹਨਾਂ ਨੇ ਇੱਕ ਕਲੈਰੀਫਿਕੇਸ਼ਨ ਜ਼ਰੂਰ ਦਿੱਤੀ ਸੀ ਡਿਪਾਰਟਮੈਂਟ ਨੇ ਕਿ ਜਿਹੜੇ ਆਪਾਂ ਨੰਬਰ ਘਟਾਏ ਆ ਉਹ ਸਿਰਫ ਆਪਾਂ 189 ਦੀ ਗੱਲ ਕਰਦੇ ਪਏ, ਸਟੇਟ ਨੂੰ ਜਿਹੜੀਆਂ ਉਹ ਅਲੱਗ ਐਲੋਕੇਸ਼ਨ ਮਿਲੂਗੀਆਂ ਅਕਾਊਂਟੈਂਟ ਲਈ। ਤਾਂ ਹੋਪਫੁਲੀ ਜਦੋਂ ਅਕਤੂਬਰ ਦੇ ਵਿੱਚ ਐਲੋਕੇਸ਼ਨ ਮਿਲਣ, ਇਹ ਹੋ ਸਕਦਾ ਹੈ ਕਿ ਅਕਾਊਂਟੈਂਟਸ ਦੇ ਨੰਬਰ ਉਸ ਵੇਲੇ ਨਿਊ ਸਾਊਥ ਵੇਲਸ ਜਾਂ ਬਾਕੀ ਸਟੇਟਸ ਨੂੰ ਵੀ ਮਿਲਣ ਤੇ ਉਹਦੇ ਵਿੱਚ ਇਨਵੀਟੇਸ਼ਨ ਆਉਣ ਦੇ ਚਾਂਸਿਸ ਹੋਣ, ਕਿਉਂਕਿ ਤੁਹਾਡੇ ਪੁਆਇੰਟਸ ਜਿਹੜੇ ਸਿਰਫ 5 ਹੀ ਘੱਟਦੇ ਆ ਤੇ ਉਹ ਸਟੇਟ ਦੇ ਮਿਲਾ ਕੇ ਕਈ ਵਾਰੀ ਇਨਵੀਟੇਸ਼ਨ ਉਹਦੇ ਵਿੱਚ ਆ ਜਾਂਦੀ ਹੈ।
ਠੀਕ, ਤੇ ਇਸ ਤੋਂ ਬਾਅਦ ਅਗਲਾ ਸਵਾਲ ਲਵਪ੍ਰੀਤ ਕੌਰ ਕਰ ਰਹੇ ਨੇ। ਲਵਪ੍ਰੀਤ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਹੀ ਜੁੜੇ ਨੇ। ਲਵਪ੍ਰੀਤ ਪੁੱਛਣਾ ਚਾਹ ਰਹੇ ਨੇ, ਕਹਿੰਦੇ ਮੈਮ ਆਈ ਹੈਵ ਅਪਲਾਈਡ ਕੰਬਾਈਂਡ ਡਿਪੈਂਡੈਂਟ ਵੀਜ਼ਾ ਬਟ ਟਿਲ ਨੋ ਰਿਜ਼ਲਟ, ਕੋਈ ਵੇ ਦੱਸੋ ਹੋਰ ਕੀ ਮੈਂ ਆਪਦੇ ਹਸਬੈਂਡ ਨੂੰ ਆਸਟ੍ਰੇਲੀਆ ਬੁਲਾ ਲਾਂ, ਬਿਕੋਜ਼ ਆਈ ਐਮ ਨਾਟ ਵੈਲ ਨਾਓ, ਲਾਈਕ ਐਨੀ ਵੇਜ਼ ਟੂਰਿਸਟ ਐਂਡ ਬੌਂਡ ਟੂਰਿਸਟ ਕੈਨ ਅਪਲਾਈ ਮਾਈ ਹਸਬੈਂਡ। ਤੇ ਅੱਗੇ ਇਹਨਾਂ ਨੇ ਹੋਰ ਇਹਨੂੰ ਡਿਟੇਲ ਚ ਪੁੱਛਣਾ ਚਾਹਿਆ, ਕੈਨ ਆਈ ਅਪਲਾਈ ਕੈਨ ਟੂਰਿਸਟ ਵੀਜ਼ਾ ਨਾਓ, ਮਾਈ ਹਸਬੈਂਡ ਆਈ ਐਮ ਇਨ ਆਸਟ੍ਰੇਲੀਆ ਬਿਕੋਜ਼ ਆਈ ਐਮ ਨਾਟ ਵੈਲ ਨਾਓ। ਉਹੀ ਸੇਮ ਗੱਲ ਹੀ ਕਹਿ ਰਹੇ ਨੇ ਜੀ, ਫੈਮਿਲੀ ਵੀਜ਼ਾ ਵਗੈਰਾ, ਕਹਿੰਦੇ ਟੂਰਿਸਟ ਫੈਮਿਲੀ ਵੀਜ਼ੇ ਦੇ ਵਿੱਚ ਜੇ ਕੁਛ ਆਪਸ਼ਨ ਬਣਦੀ ਆ ਤਾਂ ਕਹਿੰਦੇ ਮੈਂ ਆਪਣੇ ਹਸਬੈਂਡ ਲਈ ਅਪਲਾਈ ਕਰ ਸਕਦੀ ਹਾਂ।
ਦੇਖੋ ਲਵਪ੍ਰੀਤ ਜੀ, ਬੜੀ ਅਨਫੋਰਚੁਨੇਟ ਸਿਚੁਏਸ਼ਨ ਆ ਕਿ ਤੁਹਾਨੂੰ ਤੁਸੀਂ ਵੈਲ ਨਹੀਂ ਹੋ ਤੇ ਇਧਰੋਂ ਵੀਜ਼ਾ ਗ੍ਰਾਂਟਸ ਨਹੀਂ ਹੋ ਰਹੇ ਕੋਵਿਡ 19 ਕਰਕੇ, ਬਾਰਡਰਸ ਕਲੋਜ਼ ਆ, ਬਿਟ ਅਨਫੋਰਚੁਨੇਟ। ਬਟ ਇਹਦੇ ਵਿੱਚ ਅਗਰ ਆਪਾਂ ਡਿਪਾਰਟਮੈਂਟ ਦਾ ਪਰਸਪੈਕਟਿਵ ਦੇਖੀਏ ਅੱਜ ਦੀ ਡੇਟ ਦੇ ਵਿੱਚ, ਤੇ ਉਹ ਨਹੀਂ ਚਾਹੁੰਦੇ ਕਿ ਇੰਟਰਨੈਸ਼ਨਲ ਟਰੈਵਲਰਸ ਜਿਹੜੇ ਆ ਐਟ ਦਾ ਮੂਮੈਂਟ ਆਸਟ੍ਰੇਲੀਆ ਦੇ ਵਿੱਚ ਆਣ, ਅਨਲੈਸ ਕਿ ਉਹ ਉਹਨਾਂ ਦੀ ਕੋਵਿਡ 19 ਦੇ ਵਿੱਚ ਜਾਂ ਇਕਨੋਮਿਕ ਰਿਕਵਰੀ ਵਿੱਚ ਹੈਲਪ ਕਰ ਪਾਉਣ। ਦੇਖੋ ਤੁਸੀਂ ਤਾਂ ਹੈਗੇ ਸਟੂਡੈਂਟ, ਤੁਸੀਂ ਆਪਣੀ ਐਪਲੀਕੇਸ਼ਨ ਗੱਲ ਕਰ ਰਹੇ ਸਟੂਡੈਂਟ ਡਿਪੈਂਡੈਂਟ ਦੀ, ਅੱਜ ਦੀ ਡੇਟ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਤਾਂ ਜਿਹੜੇ ਪੀ ਆਰ ਵੀ ਹੈਗੇ ਐਪਲੀਕੈਂਟ ਜਿਨ੍ਹਾਂ ਨੇ ਮੈਰਿਜ ਕਰਾਈ ਹੋਈ ਆ ਤੇ ਉਹਨਾਂ ਨੇ 309 ਵੀਜ਼ਾ ਪਾਇਆ ਹੋਇਆ ਆ, ਡਿਪਾਰਟਮੈਂਟ ਉਹਨਾਂ ਨੂੰ ਵੀ ਵੀਜ਼ਾ ਜਿਹੜਾ ਆ ਉਹ ਗ੍ਰਾਂਟ ਨਹੀਂ ਕਰ ਰਿਹਾ। ਤੇ ਇਨਫੈਕਟ ਜਿਨ੍ਹਾਂ ਨੇ ਟੂਰਿਸਟ ਵੀਜ਼ਾ ਵੀ ਪਾਇਆ ਹੋਇਆ ਜਿਹੜੇ ਸਿਟੀਜ਼ਨ ਆ ਪੀ ਆਰ ਦੀ ਵਾਈਫ ਜਾਂ ਹਸਬੈਂਡ ਆ ਸਪਾਊਸ ਹੈ, ਉਹਨਾਂ ਨੂੰ ਵੀ ਜਿਹੜੀ ਟਰੈਵਲ ਐਗਜ਼ੰਪਸ਼ਨ ਆ, ਤੁਸੀਂ ਯਕੀਨ ਨਹੀਂ ਕਰੋਗੇ ਕਿ ਉਹਨਾਂ ਦੀ ਟਰੈਵਲ ਐਗਜ਼ੰਪਸ਼ਨ ਲਈ ਵੀ 8-8-10-10 ਵਾਰ ਐਪਲੀਕੇਸ਼ਨ ਪਾਉਣੀ ਪੈਂਦੀ ਆ, ਉਸ ਤੋਂ ਬਾਅਦ ਜਾ ਕੇ ਅਪਰੂਵਲ ਦਿੰਦੇ ਆ ਕਿ ਉਹ ਟਰੈਵਲ ਕਰ ਪਾਉਣ। ਤੇ ਅਗਰ ਪੀ ਆਰ ਸਿਟੀਜ਼ਨਸ ਦੀ ਐਪਲੀਕੇਸ਼ਨ ਦਾ ਇਹ ਹਾਲ ਆ ਤੇ ਸਟੂਡੈਂਟਸ ਨੂੰ ਉਹ ਬਿਲਕੁਲ ਵੀ ਜਿਹੜਾ ਆ, ਮੈਂ ਇਹ ਨਹੀਂ ਕਹਿੰਦਾ ਕਿ ਉਹ ਨਹੀਂ ਦਊਗੇ, ਬਟ ਆਪਣੇ ਚਾਂਸਿਸ ਜਿਹੜੇ ਆ ਉਹ ਬਹੁਤ ਘੱਟ ਆ ਐਟ ਦਾ ਮੂਮੈਂਟ ਚਾਹਤੇ ਆ ਕੋਵਿਡ 19 ਦੀ ਸਿਚੁਏਸ਼ਨ ਚੱਲ ਰਹੀ ਆ। ਅਗਰ ਤੁਸੀਂ ਟੂਰਿਸਟ ਵੀਜ਼ਾ ਵੀ ਪਾਲੋਗੇ ਉਹਦਾ ਕੋਈ ਐਡਾ ਬੈਨੀਫਿਟ ਨਹੀਂ ਹੋਗਾ। ਰੀਜ਼ਨ ਇਹ ਆ ਕਿ ਇੱਕ ਤਾਂ ਪ੍ਰੋਸੈਸਿੰਗ ਟਾਈਮ ਨਹੀਂ ਪਤਾ ਕਿ ਇੰਡੀਆ ਤੋਂ ਕਿੰਨਾ ਕੁ ਲਗਾਓਗੇ, ਫਿਰ ਅਗਰ ਵੀਜ਼ਾ ਗ੍ਰਾਂਟ ਵੀ ਹੋ ਜਾਂਦਾ ਆ ਤਾਂ ਜਿਹੜਾ ਟਰੈਵਲ ਕਰਨ ਦਾ ਜਿਹੜਾ ਆ ਉਹਨਾਂ ਨੂੰ ਐਗਜ਼ੰਪਸ਼ਨ ਜਿਹੜੀ ਆ ਉਹ ਸ਼ਾਇਦ ਡਿਪਾਰਟਮੈਂਟ ਨਾ ਦੇਵੇ, ਅਨਲੈਸ ਕਿ ਤੁਸੀਂ ਪ੍ਰੂਵ ਕਰ ਸਕੋ ਕਿ ਉਹਨਾਂ ਲਈ ਕੋਵਿਡ 19 ਦੀ ਸਿਚੁਏਸ਼ਨ ਕਰਕੇ ਉਹ ਇੱਥੇ ਕੁਛ ਕੰਟਰੀਬਿਊਸ਼ਨ ਜਿਹੜੀ ਆ ਉਹ ਕਰ ਪਾਓਗੇ।
ਠੀਕ, ਇਸ ਤੋਂ ਬਾਅਦ ਸਾਡੇ ਨਾਲ ਜੁੜੇ ਨੇ ਜੀ ਰਾਬੀਆ ਅਵੀਚੁਗ, ਉਹਨਾਂ ਨੂੰ ਸ਼ਾਮਲ ਕਰਦੇ ਹਾਂ, ਇਹ ਵੀ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ। ਰਾਬੀਆ ਪੁੱਛ ਰਹੇ ਨੇ, ਕਹਿੰਦੇ ਸਰ ਵੈਨ ਆਸਟ੍ਰੇਲੀਆ ਵਿਲ ਸਟਾਰਟ ਗ੍ਰਾਂਟਿੰਗ TR-485 ਪੋਸਟ ਸਟੱਡੀ ਵਰਕ ਵੀਜ਼ਾ ਆਫਸ਼ੋਰ, ਬਿਕੋਜ਼ ਇਟ ਇਜ਼ ਸਟਿਲ ਨਾਟ ਅਪਡੇਟਡ ਔਨ ਵੈਬਸਾਈਟ, ਵੀ ਹੈਵ ਅਪਲਾਈਡ ਸਿੰਸ 6 ਮੰਥਸ ਬਟ ਨਾਟ ਗੈਟਿੰਗ 485, ਵੀ ਆਰ ਆਫਸ਼ੋਰ ਸਟੱਕ ਇਨ ਇੰਡੀਆ। ਬਹੁਤ ਸਵਾਲ ਜਿਹੜੇ ਲਗਭਗ ਬਹੁਤ ਸਾਰੇ ਦੋਸਤਾਂ ਦੇ ਇਹੋ ਜਿਹੇ ਹੈਗੇ ਆ ਜਿਹੜੇ ਇਸ ਵੇਲੇ ਸਟੱਕ ਨੇ ਇੰਡੀਆ ਦੇ ਵਿੱਚ, ਔਰ ਲਗਾਤਾਰ ਉਹਨਾਂ ਦੀ ਜਿਹੜੀ ਚਿੰਤਾ ਆ ਉਹ ਇਸ ਵੀਜ਼ੇ ਨੂੰ ਲੈ ਕੇ ਬਣੀ ਹੋਈ ਆ। ਜੀ ਰੋਹਿਤ ਜੀ,
ਦੇਖੋ ਉਹ ਸਟੱਡੀ ਵਰਕ ਹੈ ਜਿਹੜੀ 485 ਦੀ ਜਿਹੜੀ ਰਿਕੁਆਇਰਮੈਂਟ ਆ ਉਹ ਹੈ ਕਿ ਐਪਲੀਕੈਂਟ ਜਿਹੜਾ ਹੈ ਆਨਸ਼ੋਰ ਹੋਣਾ ਚਾਹੀਦਾ ਹੈ। ਹੁਣ ਜਿਹੜੇ ਵੀ ਐਪਲੀਕੈਂਟ ਆਫਸ਼ੋਰ ਸਟੱਕ ਹੋ ਗਏ ਹੋਏ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਉਹ ਆਉਂਦੇ ਆ ਕਿ ਜਿਹੜੇ ਸਟੂਡੈਂਟ ਵੀਜ਼ਾਸ ਤੇ ਸੀਗੇ ਉਹ ਬਾਹਰ ਗਏ ਹੋਏ ਸੀ ਤੇ ਹੁਣ ਆਨਲਾਈਨ ਆਪਣੀ ਸਟੱਡੀਜ਼ ਕੰਪਲੀਟ ਕਰ ਰਹੇ ਨੇ ਤੇ ਉਹਨਾਂ ਦਾ ਸਟੂਡੈਂਟ ਵੀਜ਼ਾ ਐਕਸਪਾਇਰ ਹੋਣ ਲੱਗਾ ਆ। ਸਭ ਤੋਂ ਬੜੀ ਪ੍ਰੋਬਲਮ ਉਹਨਾਂ ਨੂੰ ਪਹਿਲਾਂ ਡਿਪਾਰਟਮੈਂਟ ਨੇ ਇੱਕ ਦੱਸਿਆ ਸੀਗਾ ਇਹ ਕੋਈ ਏਦਾਂ ਲੀਗਲ ਇੰਸਟਰੂਮੈਂਟ ਨਹੀਂ ਸੀ ਉਹ ਕਿ ਜਿਹੜੇ ਵੀ ਬਾਹਰ ਹੈਗੇ ਆ ਆਪਾਂ ਸ਼ਾਇਦ ਉਹਨਾਂ ਨੂੰ ਅਲਾਓ ਕਰ ਦਈਏ ਕਿ 485 ਆਫਸ਼ੋਰ ਤੋਂ ਪਾ ਸਕਣ ਤੇ ਉਹਨਾਂ ਦਾ ਵੀਜ਼ਾ ਵੀ ਜਿਹੜਾ ਗ੍ਰਾਂਟ ਹੋ ਸਕੇ। ਬਟ ਬਾਅਦ ਚ ਕੋਈ ਵੀ ਐਸ ਸੱਚ ਇਨ ਰਾਈਟਿੰਗ ਡਿਪਾਰਟਮੈਂਟ ਤੋਂ ਅਪਡੇਟ ਨਹੀਂ ਹੈਗੀ ਤੇ ਜੋ ਲੋ ਸੀ ਪਹਿਲਾਂ ਸੀ ਉਹ ਹਲੇ ਵੀ ਉਹੀ ਸਟੈਂਡ ਕਰ ਰਿਹਾ ਹੈ ਕਿ ਆਨਸ਼ੋਰ ਰਿਕੁਆਇਰਮੈਂਟ 485 ਵੀਜ਼ਾ ਦੀ ਹੈ। ਸੋ ਜਿਹੜੇ ਐਪਲੀਕੈਂਟ ਬਾਹਰ ਫਸੇ ਹੋਏ ਆ ਤੇ ਉਹਨਾਂ ਦਾ ਵੀਜ਼ਾ ਗ੍ਰਾਂਟ ਨਹੀਂ ਹੋ ਰਿਹਾ ਆ, ਦੇਖੋ ਉਹਦੇ ਲਈ ਕੋਈ ਵੀ ਆਪਸ਼ਨ ਨਹੀਂ ਹੈਗੀ ਐਟ ਦਾ ਮੂਮੈਂਟ। ਐਟ ਦਾ ਮੂਮੈਂਟ ਜੋ ਤੁਸੀਂ ਕਰ ਸਕਦੇ ਹੋ ਉਸੇ ਦਾ ਵਿਆਹ ਕਿ ਵੇਟ ਕਰ ਸਕਦੇ ਹੋ ਅਨਲੈਸ ਡਿਪਾਰਟਮੈਂਟ ਆਉਣ ਵਾਲੇ ਸਮੇਂ ਦੇ ਵਿੱਚ 485 ਲਈ ਜਿਹੜਾ ਕਿ ਸਾਰਿਆਂ ਨੂੰ ਐਕਸਪੈਕਟੇਸ਼ਨ ਆ ਸਾਨੂੰ ਵੀ ਹੈਗੀ ਆ ਕਿ ਕੁਛ ਨਾ ਕੁਛ ਇਹਦੇ ਵਿੱਚ ਰਿਲੈਕਸੇਸ਼ਨ ਡਿਪਾਰਟਮੈਂਟ ਦੇਵੇ ਤਾਂ ਕਿ ਜਿਹੜੇ ਵੀ ਐਪਲੀਕੈਂਟ ਜਿਹੜੇ ਬਾਹਰ ਫਸ ਚੁੱਕੇ ਆ ਉਹਨਾਂ ਨੂੰ ਵਾਪਸ ਆਉਣ ਦਾ ਉਹਨਾਂ ਦਾ ਕੋਈ ਰਾਹ ਖੁੱਲ ਸਕੇ। ਇੱਕ ਜਿੱਦਾਂ ਮੈਂ ਗੱਲ ਕਰਦਾ ਹਾਂ ਕਿ ਜਿੱਦਾਂ ਹੁਣ ਇੰਗਲਿਸ਼ ਟੈਸਟ ਆ ਆਪਾਂ ਹੁਣ ਵਿਕਟੋਰੀਆ ਦੇ ਵਿੱਚ ਸਾਰਾ ਕੋਈ ਵੀ ਇੰਗਲਿਸ਼ ਟੈਸਟ ਇਹਨਾਂ ਨੇ ਬੁੱਕ ਕਰਾਇਆ ਸੀ ਉਹ ਪੋਸਟਪੋਨ ਹੋਈ ਜਾ ਰਿਹਾ ਲੋਕਡਾਊਨ ਦੇ ਕਾਰਨ, ਪਰ ਇਹਦੇ ਵਿੱਚ ਈਵਨ ਦੋ ਕੋਈ ਇੱਦਾਂ ਦਾ ਲੀਗਲ ਫਰੇਮਵਰਕ ਨਹੀਂ ਹੈਗਾ ਬਟ ਡਿਪਾਰਟਮੈਂਟ ਜਿਹੜਾ ਆ ਉਹ ਬਿਨਾਂ ਆਇਲਸ ਜਾਂ ਪੀਟੀ ਤੋਂ ਵੀ ਵੀਜ਼ਾ ਜਿਹੜੇ ਆ ਉਹ ਗ੍ਰਾਂਟ ਕਰ ਰਿਹਾ ਆ 485 ਜਿਹੜਾ ਕਿ ਐਸ ਪਰ ਜਿਹੜਾ ਪਹਿਲਾਂ ਜਦੋਂ ਕੋਵਿਡ-19 ਸਿਚੁਏਸ਼ਨ ਨਹੀਂ ਸੀ ਉਹ ਐਸ ਪਰ ਲਾਅ ਤੁਸੀਂ ਉਹ ਕਰ ਹੀ ਨਹੀਂ ਸਕਦੇ। ਬਟ ਡਿਪਾਰਟਮੈਂਟ ਨੇ ਉਹ ਚਾਰ ਰਿਲੈਕਸੇਸ਼ਨ ਦਿੱਤੀ ਆ ਜਿੱਦਾਂ ਉਹਨਾਂ ਨੇ ਆਇਲਸ ਪੀਟੀ ਲਈ ਰਿਲੈਕਸੇਸ਼ਨ ਦਿੱਤੀ ਆ 485 ਲਈ ਤੇ ਆਪਾਂ ਐਕਸਪੈਕਟ ਕਰਦੇ ਹਾਂ ਕਿ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਗਵਰਨਮੈਂਟ ਇੱਥੇ ਜਿਹੜੇ ਐਪਲੀਕੈਂਟਸ ਬਾਹਰ ਫਸੇ ਹੋਏ ਆ ਉਹਨਾਂ ਬਾਰੇ ਵੀ ਸੋਚੇ ਤੇ ਉਹਨਾਂ ਲਈ ਵੀ ਕੁਝ ਏਦਾਂ ਦਾ ਆਵੇ ਕਿ ਉਹਨਾਂ ਦੇ ਵੀਜ਼ਾ ਗ੍ਰਾਂਟ ਹੋ ਸਕਣ।
ਜੀ ਬਿਲਕੁਲ ਰਾਹਤ ਦੀ ਉਮੀਦ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ। ਤੇ ਇਸ ਵੇਲੇ ਰੋਹਿਤ ਜੀ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ 748 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਆ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਮੇਰਾ ਨਾਮ ਮਨਮੀਤ ਹੈ। ਮੈਂ ਨਾ ਆਪਣੇ ਬਾਰੇ ਤਾਂ ਨਹੀਂ ਕੁਝ ਪੁੱਛਣਾ, ਮੈਂ ਮੈਲਬਨ ਤੋਂ ਬੋਲ ਰਿਹਾ।
ਜੀ ਮਨਮੀਤ ਜੀ, ਸਵਾਗਤ।
ਮੇਰਾ ਇੱਕ ਫਰੈਂਡ ਹੈ
ਜੀ।
ਹਾਂਜੀ, ਥੈਂਕ ਯੂ ਜੀ। ਮੇਰਾ ਨਾ ਇੱਕ ਫਰੈਂਡ ਹੈ ਇੰਡੀਆ
ਜੀ,
ਉਹ ਵਕੀਲ ਨੇ ਉੱਥੇ, ਹਨਾ, ਲਾਇਰ ਨੇ ਉਹ
ਜੀ।
ਐਂਡ ਉਹ ਉਹਨਾਂ ਨੂੰ ਸ਼ਾਇਦ 9-10 ਸਾਲ ਦਾ ਐਕਸਪੀਰੀਅੰਸ ਵੀ ਹੈਗਾ। ਐਂਡ ਉਹ ਨਾ ਇੱਥੇ PR ਅਪਲਾਈ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਕਿਸ ਤਰ੍ਹਾਂ ਕੁਛ ਹੋ ਸਕਦਾ ਹੈ?
ਦੇਖੋ, ਜਿਹੜੇ ਲਾਇਰਸ ਹੈਗੇ ਆ ਇੰਡੀਆ ਤੋਂ ਜਾਂ ਓਵਰਸੀਜ਼ ਹੈਗੇ ਆ, ਮੇਨ ਰਿਕੁਆਇਰਮੈਂਟ ਕੀ ਹੁੰਦੀ ਆ ਕਿ ਇੱਥੇ ਆਪਾਂ ਨੂੰ ਕੋਈ ਵੀ ਸਟੇਟ ਜਿਹੜੀ ਆ, ਚਾਹੇ ਵਿਕਟੋਰੀਆ ਚਾਹੇ ਨਿਊ ਸਾਊਥ ਵੇਲਸ, ਕਿਸੇ ਵੀ ਸਟੇਟ ਦੇ ਵਿੱਚ ਰਜਿਸਟ੍ਰੇਸ਼ਨ ਐਜ਼ ਅ ਲਾਇਰ ਕਰਾਉਣੀ ਪੈਂਦੀ ਆ, ਤਾਂ ਹੀ ਉਹ ਅੱਗੇ ਜਿਹੜਾ ਆ EOI ਜਾਂ ਬਾਕੀ ਸਟੇਟਸ ਦੀ ਰਿਕੁਆਇਰਮੈਂਟ ਜਿਹੜੀ ਆ 190 ਜਾਂ 491 ਦੀ ਆਉਂਦੀਆਂ ਆ। ਸੋ ਪਹਿਲੀ ਰਿਕੁਆਇਰਮੈਂਟ ਜਿਹੜੀ ਆ ਕਿ ਆਪਾਂ ਐਜ਼ ਅ ਸੋਲੀਸਿਟਰ ਜਿਹੜਾ ਐਜ਼ ਅੰਡਰ ਮਾਈਗ੍ਰੇਸ਼ਨ ਸਕਿੱਲ ਅਸੈਸਮੈਂਟ ਆਪਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਆ, ਉਹ ਡਾਇਰੈਕਟ ਜਿਹੜੀ ਆ ਉਹ ਹੋਣੀ ਬਹੁਤ ਮੁਸ਼ਕਿਲ ਹੁੰਦੀ ਆ। ਉਹਦੇ ਲਈ ਆਪਾਂ ਨੂੰ ਕਿਉਂਕਿ ਹਰ ਸਟੇਟ ਦੀ ਅਲੱਗ ਰਿਕੁਆਇਰਮੈਂਟ ਆ, ਹਰ ਸਟੇਟ ਨਾਲ ਲਾਇਜ਼ਨ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਆਪਣਾ ਐਕਸਪੀਰੀਅੰਸ ਦੱਸ ਕੇ ਤਾਂ ਉਹ ਦੱਸਦੇ ਆ ਕਿ ਅੱਗੇ ਦਾ ਫਰੇਮਵਰਕ ਕੀ ਹੁੰਦਾ ਆ। ਬਟ ਡਾਇਰੈਕਟ ਜਿਹੜਾ ਆ ਇੰਡੀਆ ਤੋਂ ਲਾਇਰ ਜਿਹੜੇ ਆ ਉਹ ਬਹੁਤ ਮੁਸ਼ਕਿਲ ਹੈ, ਟੂ ਬੀ ਓਨਸ
ਜੀ।
ਓਕੇ, ਉਹ ਸਰ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਿੱਥੇ ਹੁੰਦੀ ਹੈ? ਮਤਲਬ ਕੋਈ ਉਹਦਾ ਡਿਪਾਰਟਮੈਂਟ ਹੈ ਜਾਂ ਕੋਈ ਵੈਬਸਾਈਟ ਹੈ? ਕਿਸ ਤਰ੍ਹਾਂ ਸਾਨੂੰ ਮਤਲਬ ਕਿੱਥੇ ਕਰਾ ਸਕਦੇ ਹਾਂ ਆਪਾਂ?
ਉਹ ਦੇਖੋ, ਸਾਰੀ ਸਟੇਟ ਦੀ ਅਲੱਗ ਅਲੱਗ ਹੁੰਦੀ ਹੈ। ਅਗਰ ਤੁਸੀਂ ਸਰਚ ਮਾਰੋਗੇ ਕਿ ਵਿਕਟੋਰੀਆ ਦੀ ਜਾਂ ਨਿਊ ਸਾਊਥ ਵੇਲਸ ਜਿਸ ਦੀ ਵੀ ਸਟੇਟ 'ਚ ਤੁਸੀਂ ਰਜਿਸਟ੍ਰੇਸ਼ਨ ਕਰਾਉਣਾ ਚਾਹੁੰਦੇ ਆ, ਉਹਦੇ ਵਿੱਚ ਉਹ ਲਾਅ ਬੋਰਡ ਜਿਹੜਾ ਆ ਹਰ ਸਟੇਟ ਦਾ ਅਲੱਗ ਹੈਗਾ ਆ, ਤੁਸੀਂ ਉਹਦੇ ਵਿੱਚ ਚੈੱਕ ਕਰ ਸਕਦੇ ਹੋ ਉਹਦੇ ਬਾਰੇ।
ਓਕੇ, ਥੈਂਕ ਯੂ ਜੀ। ਠੀਕ ਹੈ,
ਨੋ ਪ੍ਰੋਬਲਮ।
ਤੇ ਇਸ ਤੋਂ ਬਾਅਦ ਜੀ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਸਨੀ ਸ਼ੇਰਗਿੱਲ ਹੋਰਾਂ ਦਾ। ਸਨੀ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈਏ ਸਨੀ ਜੀ, ਸਤਿ ਸ੍ਰੀ ਅਕਾਲ। ਤੇ ਇਹਨਾਂ ਦਾ ਸਵਾਲ ਵੀ ਟੂਰਿਸਟ ਵੀਜ਼ਾ ਦੇ ਬਾਰੇ ਚ ਹੀ ਆ। ਰੋਹਿਤ ਜੀ, ਜਿਹੜਾ ਪਹਿਲਾਂ ਵੀ ਆਪਾਂ ਇੱਕ ਦੋ ਸਵਾਲ ਲਏ ਸੀਗੇ ਜਿਹਦੇ ਵਿੱਚ ਟੂਰਿਸਟ ਵੀਜ਼ੇ ਦੇ ਬਾਰੇ ਪੁੱਛਿਆ ਗਿਆ ਸੀਗਾ, ਸੋ ਟੂਰਿਸਟ ਵੀਜ਼ੇ ਦੀ ਅਪਡੇਟ ਪੁੱਛਣਾ ਚਾਹ ਰਹੇ ਨੇ ਇੰਡੀਆ ਤੋਂ। ਤੇ
ਦੇਖੋ ਜੀ,
ਸੇਮ ਹੀ ਤੁਹਾਡਾ ਜਵਾਬ ਹੋਣਾ ਜੀ। ਦੱਸ ਜੀ,
हाँ जी सनी जी, सेम आंसर है मेरा कि टूरिस्ट वीजा हल्ले कदों ओपन होगा कुछ भी क्या नहीं जा सकता। एक चीज जरूर हैगी है कि टूरिस्ट वीजा पिछले कुछ समय से देखने आ रहा है कि जेड़े अप्लाई किए हुए सी डिपार्टमेंट ग्रांट कर रहा है, सो ग्रांट हो रहे हैं वीजा, बट ट्रैवल वो नहीं कर पा सकते हल्ले, अनलेस की वो एग्जम्पशन लैंड ट्रैवल करने, और एग्जम्पशन जी है बहुत ही लिमिटेड सरकमस्टांसिस दे विच दित्ती जाती है। सो की आप अप्लाई कर सकते हैं, डेफिनेटली अप्लाई कर सकते हैं, डिपार्टमेंट वीजा ग्रांट करूंगा, प्रोसेस करूंगा, वो भी जरूर कर हो सकता है, बट ट्रैवल जरा हाले आने वाले समय के शॉर्ट टर्म पीरियड पॉसिबल नहीं लग पा रहा।
जी, ते इस तो बाद अगला सवाल शामिल कर दिया जी गुरदीप सिंह होरां दा। गुरदीप सिंह भी साडे नाल फेसबुक जरिए जुड़े ने, ए पुछना चाह रहे ने, कहिंदे आई डिड ईएन फ्रॉम पर्थ एंड विच स्टेट बेस्ट फॉर 491।
देखो गुरदीप जी, एनरोल नर्स दी इस साल दे विच काफी रिक्वायरमेंट रहनी है सारी स्टेट्स नू, ते बाकी केड़ी स्टेट बेस्ट रहूगी हल्ले कहना मुश्किल है। हल्ले तो सारी स्टेट्स ही बेस्ट लग रही है क्योंकि COVID-19 कारण उन्होंने सारे ने कहा है कि हेल्थ केयर सैक्टर दे विच जिन्नी भी ऑक्यूपेशन है बाकी डिटेल जो अक्टूबर एलोकेशन होगी तो सारी स्टेट ही रिक्वायर, उस तो बाद ही पता लगूगा कि केड़ी स्टेट बेस्ट रहूगी। ये भी हो सकता है कि थोड़ा पर्स दे विच ही थोड़ा नॉमिनेशन मिल जाए।
जी ते एक बार फिर दोस्तों नूं दस देना चाहुंदे आं प्रोग्राम दा माइग्रेशन शो चल रहा है और इस प्रोग्राम च तुसीं साडे नाल फोन कॉल दे जरिए भी जुड़ सकदे हो। फोन करन दे लई साडा नंबर है जी 02-85-99-28-1100। कुछ दोस्त जिहड़े आ ओह फोन नंबर जिहड़ा ओह मंग रहे आ और इह भी दसणा चाहुंदे आ कि प्रोग्राम दौरान भी असीं इस वीडियो दे हेठां जिहड़ा कॉन्टैक्ट लिंक है ओह सांझा करदे रहिंदे आ, सो उस कॉन्टैक्ट लिंक दे जरिए तुसीं साडे नाल सिद्धा राबता बना सकदे हो। प्रोग्राम दे अखीर दे विच असीं अपने माइग्रेशन एक्सपर्ट दी भी जड़ी कॉन्टैक्ट इनफॉर्मेशन आ ओह सांझी करदे आ, सो तुहाडे डिटेल्ड सवालां दे लई तुसीं उहनां नूं भी कॉन्टैक्ट कर सकदे हो आउण वाले दिनां दे विच। खैर प्रोग्राम दे विच गल्लबात जड़ी है ओह माइग्रेशन दे रिगार्डिंग चल रही है और माइग्रेशन दे नाल बहुत तरह दे जड़े सवाल है ओह जुड़े हुए आ, खास तौर ते जड़े लोग ओवरसीज स्टक हुए ने ਉਹਨਾਂ ਦੀਆਂ ਜਿਹੜੀਆਂ ਚਿੰਤਾਵਾਂ ਆ ਉਹ ਅਜੇ ਰੁਕ ਨਹੀਂ ਰਹੀਆਂ ਔਰ ਇਸੇ ਤਰ੍ਹਾਂ ਟੂਰਿਸਟ ਵੀਜ਼ੇ ਦੇ ਲਈ ਜਿਹੜੇ ਲੋਕ ਇਸ ਵੇਲੇ ਉਮੀਦ ਕਰ ਰਹੇ ਨੇ ਪਰ ਕਿਸੇ ਤਰ੍ਹਾਂ ਦਾ ਜਿਹੜਾ ਅਜੇ ਰਸਤਾ ਆ ਉਹ ਦਿਖਾਈ ਨਹੀਂ ਦੇ ਰਿਹਾ, ਉਹ ਜਿਹੜੇ ਸਵਾਲ ਆ ਲਗਭਗ ਰਲਦੇ ਮਿਲਦੇ ਆ ਔਰ ਸਾਡੇ ਤੱਕ ਪਹੁੰਚ ਰਹੇ ਆ, ਅਸੀਂ ਨਾਲੋ ਨਾਲ ਸ਼ਾਮਲ ਵੀ ਕਰਦੇ ਰਵਾਂਗੇ। ਪਰ ਇਹਦੇ ਨਾਲ ਹੀ ਅਸੀਂ ਜਿਹੜੀ ਰੋਹਿਤ ਜੀ ਗੱਲਬਾਤ ਕਰ ਰਹੇ ਸੀਗੇ ਕਿ ਵਿਕਟੋਰੀਅਨ ਸਟੇਟ ਸਪੋਂਸਰਸ਼ਿਪ ਦਾ ਜਿਹੜਾ ਐਲੀਜੀਬਿਲਿਟੀ ਕ੍ਰਾਈਟੀਰੀਆ ਆ ਔਰ ਉਸ ਨੂੰ ਅਪਲਾਈ ਕਰਨ ਦੇ ਲਈ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਇਹਦੇ ਉੱਤੇ ਗੱਲਬਾਤ ਵੀ ਕੀਤੀ ਹੈ। ਇੱਕ ਹੋਰ ਜਿਹੜੀ ਚੀਜ਼ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਜਿਹੜੀ ਇੰਪਲੋਇਰ ਸਪੋਂਸਰਡ ਪ੍ਰਾਇਓਰਿਟੀ ਮਾਈਗ੍ਰੇਸ਼ਨ ਸਕਿੱਲਡ ਆਕੂਪੇਸ਼ਨ ਲਿਸਟ ਆ ਉਹਦੀਆਂ ਰਿਕੁਆਇਰਮੈਂਟਸ ਜਿਹੜੀਆਂ ਆ ਉਹ ਕੀ ਨੇ, ਕਿਉਂਕਿ ਇਹਦੇ ਬਾਰੇ ਚ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਕਲੀਅਰ ਨਹੀਂ ਹੁੰਦੀਆਂ ਕਈ ਵਾਰ, ਔਰ ਕਈ ਵਾਰ ਸਾਡੇ ਕੋਲ ਇਹੋ ਜਿਹੇ ਸਵਾਲ ਜਿਹੜੇ ਉਹ ਪਹੁੰਚਦੇ ਆ, ਚਾਹੇ ਕਿ ਇਸ ਵੇਲੇ ਜਿਹੜੇ ਹਾਲਾਤ ਆ ਉਹ ਓਨੇ ਸਾਜ਼ਗਾਰ ਨਹੀਂ ਆ, ਪਰ ਫਿਰ ਵੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਕੁਛ ਵੀ ਰਸਤਾ ਜਿਹੜਾ ਬਣਦਾ ਤਾਂ ਉਹਦੇ ਲਈ ਕੀ ਰਿਕੁਆਇਰਮੈਂਟਸ ਜਿਹੜੀਆਂ ਹੋ ਸਕਦੀਆਂ।
ਹਾਂ ਦੇਖੋ ਪ੍ਰਾਇਓਰਟੀ ਮਾਈਗ੍ਰੇਸ਼ਨ ਸਕਿੱਲਡ ਆਕੂਪੇਸ਼ਨ ਲਿਸਟ ਜਿਹੜੀ ਆ ਉਹ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਸਪਟੈਂਬਰ ਦੇ ਸਟਾਰਟ ਦੇ ਵਿੱਚ ਕੱਢੀ ਸੀਗੀ, ਉਹ ਚ ਵੀ ਉਹਨਾਂ ਨੇ ਸੇਮ ਉਹੀ ਚੀਜ਼ ਦੱਸੀ ਆ ਕਿ ਆਪਾਂ ਕੁਛ ਕੁ ਆਕੂਪੇਸ਼ਨ ਜਿਹੜੀਆਂ ਕਿ ਆਸਟ੍ਰੇਲੀਆ ਦੇ ਇਕਨੋਮਿਕ ਰਿਕਵਰੀ ਲਈ ਜਾਂ ਹੈਲਥ ਕੇਅਰ ਸੈਕਟਰਸ ਦੇ ਵਿੱਚ COVID-19 ਦੀ ਫਾਈਟ ਨੂੰ ਜਿਹੜੇ ਸਪੋਰਟ ਕਰੂਗੇ ਉਹਨਾਂ ਦੇ ਲਈ ਆਪਾਂ ਇਹ ਇੱਕ ਲਿਸਟ ਕੱਢ ਰਹੇ ਹਾਂ, ਬੜੀ ਲਿਮਿਟਡ ਲਿਸਟ ਆ ਉਹ। ਉਹ ਅਗਰ ਆਸਟ੍ਰੇਲੀਅਨ ਇੰਪਲੋਇਰਸ ਨੂੰ ਇਸ ਲਿਸਟ ਦੇ ਵਿੱਚੋਂ ਕੋਈ ਵਰਕਰ ਚਾਹੀਦਾ ਆ ਤੇ ਆਸਟ੍ਰੇਲੀਅਨ PR ਜਾਂ ਸਿਟੀਜ਼ਨ ਉਸ ਚੀਜ਼ ਦੇ ਲਈ ਉਸ ਆਕੂਪੇਸ਼ਨ ਦੇ ਲਈ ਅਵੇਲੇਬਲ ਨਹੀਂ ਹੈ ਤਾਂ ਉਹ ਆਫਸ਼ੋਰ ਦੇ ਆਫਸ਼ੋਰ ਤੋਂ ਚਾਹੇ ਉਹ ਇੰਡੀਆ ਹੋਵੇ ਚਾਹੇ ਦੂਸਰੀ ਕੰਟਰੀਜ਼ ਹੋਣ ਉੱਥੋਂ ਉਹ ਐਪਲੀਕੈਂਟ ਨੂੰ ਸਪੋਂਸਰ ਕਰ ਸਕਦੇ ਆ। ਹੁਣ ਇਹ ਜਿਹੜੀ ਨਿਊ ਪ੍ਰਾਇਓਰਟੀ ਸਕਿੱਲਸ ਦੀ ਲਿਸਟ ਹੈਗੀ ਆ ਜਦੋਂ ਉਹਨਾਂ ਨੇ ਕੱਢੀ, ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਕਿ ਐਡਾ ਈਜ਼ੀ ਨਹੀਂ ਹੋਗਾ ਕਿ ਅਗਰ ਤੁਹਾਨੂੰ ਬੰਦਾ ਚਾਹੀਦਾ ਤਾਂ ਤੁਸੀਂ ਸਿੱਧਾ ਸਪੋਂਸਰ ਕਰ ਦੋ। ਉਹਨਾਂ ਨੇ ਇਹ ਵੀ ਨਾਲ ਨਾਲ ਕਿਹਾ ਕਿ ਆਪਾਂ ਇਹ ਲੇਬਰ ਮਾਰਕੀਟ ਟੈਸਟਿੰਗ ਆ ਜਿਹਦੇ ਵਿੱਚ ਤੁਹਾਨੂੰ ਐਡਵਰਟੀਜ਼ਮੈਂਟ ਦੇਣੀ ਪੈਂਦੀ ਆ ਕਿ ਲੋਕਲ ਲੇਬਰ ਦੇ ਵਿੱਚ ਉਹ ਜਿਹੜੇ ਪੀਪਲ ਅਵੇਲੇਬਲ ਹੈ ਜਾਂ
ਨਹੀਂ
ਆ,
ਹਨਾ ਜੀ
ਉਹਨਾਂ ਨੂੰ ਵੀ ਥੋੜਾ ਸਟਰੈਂਥਨ ਕੀਤਾ ਆ। ਹੁਣ ਨਾਲ ਨਾਲ ਉਹਨੇ ਕਿਹਾ ਕਿ ਜਿਹੜੀ ਬਾਕੀ ਲਿਸਟ ਹੈਗੀਆਂ ਉਹ ਤਾਂ ਰਹੂਗੀਆਂ ਹੀ ਰਹੂਗੀਆਂ, ਐਪਲੀਕੇਸ਼ਨ ਵੀ ਉਦਾਂ ਚੱਲੂਗੀਆਂ, ਫੋਰ ਐਗਜ਼ਾਮਪਲ ਕੁੱਕ ਮੋਟਰ ਮਕੈਨਿਕ ਜਾਂ ਜਿੰਨੀਆਂ ਵੀ ਲਿਸਟਾਂ ਹੈਗੀਆਂ ਆ ਸੋਫਟਵੇਅਰ ਇੰਜੀਨੀਅਰ, ਉਹ ਤਾਂ ਚੱਲਦਾ ਰਹੂਗਾ ਕਹਿੰਦੇ ਕੰਮ, ਬਟ ਆਪਾਂ ਪ੍ਰਿਓਰਿਟੀ ਦੇਵਾਂਗੇ ਅਗਰ ਉਹ ਸਾਡੀ ਪ੍ਰਿਓਰਿਟੀ ਆਕੂਪੇਸ਼ਨ ਲਿਸਟ ਦੇ ਵਿੱਚੋਂ ਕੋਈ ਤੁਸੀਂ ਸਪੋਂਸਰ ਕਰਦੇ ਹੋ, ਉਹਨਾਂ ਦੀ ਪ੍ਰੋਸੈਸਿੰਗ ਬਹੁਤ ਜ਼ਿਆਦਾ ਫਾਸਟ ਹੋਊਗੀ, ਤਾਂ ਕਿ ਜਿਹੜੇ ਇੰਪਲੋਇਰ ਜਿਹੜੇ ਸਪੋਂਸਰ ਕਰ ਰਹੇ ਆ ਉਹ ਐਪਲੀਕੈਂਟ ਜਲਦੀ ਤੋਂ ਜਲਦੀ ਜਿਹੜੇ ਆ ਉਹ ਇੱਥੇ ਆਸਟ੍ਰੇਲੀਆ ਦੇ ਵਿੱਚ ਆ ਸਕਣ। ਨਾਲੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਆਪਾਂ ਉਹਨਾਂ ਨੂੰ ਐਗਜ਼ੰਪਸ਼ਨ ਦੇ ਦਾਂਗੇ ਟਰੈਵਲ ਕਰਨ ਲਈ, ਕਿ ਅਗਰ ਇਸ ਲਿਸਟ ਦੇ ਵਿੱਚੋਂ ਅਗਰ ਇੰਪਲੋਇਰ ਸਪੋਂਸਰ ਅਪਰੂਵਲ ਹੋਈ ਆ ਤੇ ਨਾਲ ਹੀ ਆਪਾਂ ਐਗਜ਼ੰਪਸ਼ਨ ਦੇ ਦਾਂਗੇ ਕਿ ਆਸਟ੍ਰੇਲੀਆ ਨਾਲ ਹੀ ਨਾਲ ਉਹ ਆ ਜਾਣ, ਤਾਂ ਕਿ ਉਹ ਸਾਡੀ ਇਕੋਨਮੀ ਜਾਂ ਹੈਲਥ ਕੇਅਰ ਸੈਕਟਰ ਦੇ ਵਿੱਚ ਸਪੋਰਟ ਕਰਨ ਐਸ ਸੂਨ ਐਸ ਪੋਸੀਬਲ। ਬਟ ਜਿਹੜਾ ਕੁਆਰੰਟਾਈਨ ਪੀਰੀਅਡ ਹੈ 14 ਦਿਨ ਦਾ ਉਹ ਉਹਨਾਂ ਨੂੰ ਜ਼ਰੂਰ ਕਰਨਾ ਪਊਗਾ, ਚਾਹੇ ਜਿੰਨੀ ਮਰਜ਼ੀ ਲੋੜ ਹੋਵੇ ਇੰਪਲੋਇਰ ਨੂੰ 14 ਦਿਨ ਵੀਜ਼ਾ ਐਪਲੀਕੇਸ਼ਨ ਤੋਂ ਵੀਜ਼ਾ ਆਉਣ ਤੋਂ ਬਾਅਦ ਜਦੋਂ ਟਰੈਵਲ ਕਰੂਗੇ 14 ਦਿਨ ਉਹਨਾਂ ਨੂੰ ਕੁਆਰੰਟਾਈਨ ਚ ਲਗਾਉਣੇ ਹੀ ਪਊਗੇ। ਤੇ ਜਦੋਂ ਮੈਂ ਪਹਿਲੀ ਗੱਲ ਕੀਤੀ ਸੀ ਕਿ ਜਿਹੜੀ ਲੇਬਰ ਮਾਰਕੀਟ ਟੈਸਟਿੰਗ ਜਿਹੜੀ ਆ ਉਹਨਾਂ ਨੇ ਹੋਰ ਸਟਰੋਂਗ ਕਰਤੀ ਆ, ਉਹਦਾ ਮਤਲਬ ਇਹ ਆ ਉਹਨਾਂ ਦਾ ਕਹਿਣ ਦਾ ਭਾਵ ਇਹ ਆ ਕਿ ਜੋ ਐਗਜ਼ਿਸਟਿੰਗ ਰਿਕੁਆਇਰਮੈਂਟ ਆ ਲੇਬਰ ਮਾਰਕੀਟ ਟੈਸਟਿੰਗ ਦੀਆਂ ਉਹ ਤਾਂ ਰਹੂਗੀਆਂ, ਪਰ ਨਾਲ ਦੇ ਨਾਲ ਹੋਈ ਜਦੋਂ ਤੁਸੀਂ ਬਾਹਰੋਂ 482 ਤੇ ਜਾਂ 494 ਤੇ ਜਾਂ ਕੋਈ ਵੀ 186 187 ਦੇ ਲਈ ਐਪਲੀਕੈਂਟ ਨੂੰ ਤੁਸੀਂ ਸਪੋਂਸਰ ਕਰੋਗੇ ਤਾਂ ਤੁਹਾਨੂੰ ਉਹ ਐਡਵਰਟੀਜ਼ਮੈਂਟ ਜਿਹੜੀ ਆ ਕਿ ਗਵਰਨਮੈਂਟ ਦੀ ਇੱਕ ਵੈਬਸਾਈਟ ਆ jobactive.gov.au ਤੇ ਉੱਥੇ ਵੀ ਤੁਹਾਨੂੰ ਇਹ ਐਡਵਰਟੀਜ਼ਮੈਂਟ ਦੇਣੀ ਪਊਗੀ। ਔਰ ਇਹ ਐਡਵਰਟੀਜ਼ਮੈਂਟ ਜਿਹੜੀਆਂ ਉਹ ਇਨ ਅਡੀਸ਼ਨ ਹੋ ਗਈਆਂ ਕਿ ਜਿਹੜੀਆਂ ਦੋ ਹੋਰ ਐਡਵਰਟੀਜ਼ਮੈਂਟ ਦੇਣੀਆਂ ਪੈਂਦੀਆਂ ਜੋ ਕਿ ਕਰੰਟ ਰਿਕੁਆਇਰਮੈਂਟ ਆ। ਤੇ ਆਹ ਜਿਹੜੀ ਇਨਹਾਂਸਡ ਲੇਬਰ ਮਾਰਕੀਟ ਟੈਸਟਿੰਗ ਜਿਹੜੀ ਆ ਇਹ 1 ਅਕਤੂਬਰ 2020 ਤੋਂ ਬਾਅਦ ਜਿੰਨੀਆਂ ਵੀ ਐਪਲੀਕੇਸ਼ਨ ਹੋ ਗਈਆਂ ਉਹਨਾਂ ਨੂੰ ਆਹ ਪੂਰੀ ਜ਼ਰੂਰ ਕਰਨੀ ਪਊਗੀ।
ਠੀਕ, ਸੋ ਮੈਨੂੰ ਲੱਗਦਾ ਇਹ ਵੀ ਇੱਕ ਬੜੀ ਰਾਹਤ ਦੇਣ ਵਾਲੀ ਖਬਰ ਹੈ, ਕਿਉਂਕਿ ਜਦੋਂ ਥੋੜੇ ਜਿਹੇ ਹਾਲਾਤ ਸੁਧਰਦੇ ਆ ਤਾਂ ਹੋ ਸਕਦਾ ਹੈ ਕਿ ਇਸ ਲਿਸਟ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸਾਡੇ ਵੀਰ ਭੈਣ ਆ ਉਹ ਆਉਂਦੇ ਹੋਣ, ਔਰ ਇਸ ਕੈਟਾਗਰੀ ਦੇ ਵਿੱਚ ਉਹਨਾਂ ਨੂੰ ਵੀ ਕੋਈ ਫਾਇਦਾ ਜਿਹੜਾ ਆਉਣ ਵਾਲੇ ਸਮੇਂ ਚ ਹੋ ਸਕੇ। ਇਸ ਵੇਲੇ ਸਾਡੇ ਨਾਲ ਜੁੜੇ ਨੇ ਜੀ ਰਾਜਨ ਢਿੱਲੋਹਰੀ ਫੇਸਬੁੱਕ ਦੇ ਜ਼ਰੀਏ, ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਕਹਿੰਦੇ ਸਰ, ਅਗਰ ਸਟੂਡੈਂਟ ਡਿਪੈਂਡੈਂਟ ਹੋਲਡਰ ਨੇ ਆਸਟ੍ਰੇਲੀਆ ਚ ਕੁੱਕ ਦੀ ਸਕਿੱਲ ਅਸੈਸਮੈਂਟ ਕਰਾਉਣੀ ਹੋਵੇ ਤਾਂ ਇੰਡੀਆ ਦਾ ਵਰਕ ਐਕਸਪੀਰੀਅੰਸ ਕਾਊਂਟ ਹੋਊਗਾ ਜਾਂ ਆਸਟ੍ਰੇਲੀਆ ਦਾ ਹੀ ਰਿਕੁਆਇਰਡ ਹੈ ਜੀ?
ਦੇਖੋ, ਜਦੋਂ ਸਕਿੱਲ ਅਸੈਸਮੈਂਟ ਦੀ ਗੱਲ ਹੁੰਦੀ ਆ ਉਹਦੇ ਵਿੱਚ ਰਿਕੁਆਇਰਮੈਂਟ ਅਲੱਗ ਅਲੱਗ ਹੁੰਦੀਆਂ ਆ। ਅਗਰ ਇੰਡੀਆ ਜਾਂ ਆਫਸ਼ੋਰ ਦਾ ਵਰਕ ਐਕਸਪੀਰੀਅੰਸ ਆ ਉਹ ਵੀ ਕਾਊਂਟ ਹੁੰਦਾ ਆ, ਬਟ ਡਿਪੈਂਡ ਕਰਦਾ ਕਿ ਆਪਾਂ ਆਪਣੀ ਕੁਆਲੀਫਿਕੇਸ਼ਨ ਜਦੋਂ ਕਦੋਂ ਕੰਪਲੀਟ ਕੀਤੀ ਆ, ਸਾਡਾ ਵਰਕ ਐਕਸਪੀਰੀਅੰਸ ਜਿਹੜਾ ਕਿੰਨੇ ਸਾਲਾਂ ਦਾ ਹੈਗਾ ਆ, ਉਹ ਸਾਰੀ ਚੀਜ਼ਾਂ ਉਹਦੇ ਵਿੱਚ ਫੈਕਟਰ ਇਨ ਹੁੰਦੀਆਂ ਆ। ਬਟ ਆਪਾਂ ਅਗਰ ਜੈਨਰਿਕਲੀ ਗੱਲ ਕਰੀਏ ਜਿਹੜਾ ਤੁਹਾਡਾ ਕੁਐਸਚਨ, ਹਾਂਜੀ ਡੈਫੀਨੇਟਲੀ ਇੰਡੀਆ ਦਾ ਐਕਸਪੀਰੀਅੰਸ ਕਾਊਂਟ ਹੋਊਗਾ, ਬਟ ਉਹਦੇ ਵਿੱਚ ਹੁਣ ਨਾਲ ਹੀ ਨਾਲ ਕਾਫੀ ਸਾਰੀ ਚੀਜ਼ਾਂ ਦੇਖਣੀਆਂ ਪੈਣੀਆਂ ਕਿ ਜਦੋਂ ਆਪਾਂ ਸਕਿੱਲ ਅਸੈਸਮੈਂਟ ਕਰਾਉਂਦੇ ਹਾਂ ਫੋਰ ਐਗਜ਼ਾਮਪਲ ਵੈਟ ਅਸੈਸ ਤੋਂ, ਉਹਨਾਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਆਪਣਾ ਕਿੰਨੇ ਸਾਲਾਂ ਦਾ ਐਕਸਪੀਰੀਅੰਸ ਆ, ਪਾਰਟ ਟਾਈਮ ਆ, ਫੁੱਲ ਟਾਈਮ ਆ, ਕੁਆਲੀਫਿਕੇਸ਼ਨ ਕੀ ਆ, ਕਦੋਂ ਕੰਪਲੀਟ ਕੀਤੀ ਆ, ਸੋ ਆਹ ਸਾਰੀ ਚੀਜ਼ਾਂ ਦੇ ਮੱਦੇਨਜ਼ਰ ਰੱਖਦੇ ਹੋਏ ਇੱਕ ਆਪਾਂ ਨੂੰ ਉਹ ਦੇਖਣਾ ਪੈਣਾ ਕਿ ਆਪਣੀ ਰਿਕੁਆਇਰਮੈਂਟਸ ਆਪਾਂ ਕਿਸ ਹੱਦ ਤੱਕ ਮੀਟ ਕਰ ਰਹੇ ਹਾਂ। ਅਗਰ ਆਪਾਂ ਕਰ ਰਹੇ ਹਾਂ ਤਾਂ ਡੈਫੀਨੇਟਲੀ, ਚਾਹੇ ਆਪਾਂ ਇੱਥੇ ਸਟੂਡੈਂਟ ਡਿਪੈਂਡੈਂਟ ਵੀਜ਼ਾ ਹੋਲਡਰ ਹੋਈਏ ਜਾਂ ਕਿਸੇ ਵੀ ਵੀਜ਼ਾ ਤੇ ਹੋਈਏ, ਆਪਾਂ ਆਪਣੀ ਸਕਿੱਲ ਅਸੈਸਮੈਂਟ ਜ਼ਰੂਰ ਕਰਾ ਸਕਦੇ ਹਾਂ।
ਠੀਕ, ਇਸ ਤੋਂ ਬਾਅਦ ਅੱਗੇ ਸਾਡੇ ਨਾਲ ਜੁੜੇ ਨੇ ਮੁਹੰਮਦ ਅਲੀ ਹੁਰੀ, ਧੰਨਵਾਦ ਕਰ ਰਹੇ ਨੇ ਆਪਣੇ ਜਵਾਬ ਦੇ ਲਈ, ਤੁਸੀਂ ਉਹਨਾਂ ਨੂੰ ਜਿਹੜੀ ਸਲਾਹ ਦਿੱਤੀ ਹੈ। ਸੋ ਕਹਿੰਦੇ, ਯੂ ਆਰ ਆਲਵੇਜ਼ ਵੈਰੀ ਹੈਲਪਫੁਲ। ਸ਼ੁਕਰੀਆ ਜੀ ਮੁਹੰਮਦ ਜੀ। ਜੀ
ਥੈਂਕ ਯੂ ਵੈਰੀ ਮਚ ਮੁਹੰਮਦ ਜੀ, ਗਲੈਡ ਟੂ ਹੈਲਪ ਯੂ।
ਜੀ, ਸੋ ਇੱਕ ਵਾਰ ਫੇਰ ਸ਼ੁਕਰਾਨਾ ਮੁਹੰਮਦ ਅਲੀ ਜੀ, ਔਰ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਰਾਘਵ ਆਂਗਰਾ ਅਗਲਾ ਸਵਾਲ ਕਰ ਰਹੇ ਨੇ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ। ਕਹਿੰਦੇ, ਵਟ ਆਰ ਦਾ ਚਾਂਸਿਸ ਆਫ 189 ਇਨਵਾਈਟ ਇਨ ਮਕੈਨੀਕਲ ਇੰਜੀਨੀਅਰਿੰਗ ਐਟ 90 ਪੁਆਇੰਟਸ, ਹਾਊ ਮੈਨੀ ਮੰਥਸ ਕੈਨ ਵੀ ਐਕਸਪੈਕਟ ਟੂ ਵੇਟ ਬਿਫੋਰ ਇਨਵਾਈਟ?
ਦੇਖੋ ਰਾਘਵ ਜੀ, ਇੰਜੀਨੀਅਰ ਚ 90 ਪੁਆਇੰਟ ਜਿੱਦਾਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਉਹ ਜੋ ਐਕਸਪੈਕਟਡ ਸੀਗਾ, ਵੇਟ ਟਾਈਮ ਸੀਗਾ, ਐਕਸਪੈਕਟਡ ਸੀਗੀ ਇਨਵੀਟੇਸ਼ਨ ਆ ਸਕਦੀਆਂ, ਬਟ ਹੁਣ ਕਿਉਂਕਿ ਟਾਈਮ ਲੈਗ ਬਹੁਤ ਜ਼ਿਆਦਾ ਹੋ ਚੁੱਕਾ ਹੈ, ਜਦ ਤੱਕ ਉਹ ਇਨਵੀਟੇਸ਼ਨ ਜਿੰਨੀਆਂ ਬੰਦ ਕੀਤੀਆਂ ਡਿਪਾਰਟਮੈਂਟ ਨੇ, ਇੱਕ ਇਨਵੀਟੇਸ਼ਨ ਰਾਊਂਡ ਵੈਸੇ ਅੱਜ ਰਾਤੀ ਵੀ ਹੋਊਗਾ ਮੋਸਟ ਲਾਈਕਲੀ ਡਿਪਾਰਟਮੈਂਟ ਦਾ, ਬਟ ਅਕਤੂਬਰ ਤੱਕ ਥੋੜੀ ਹੋਪਸ ਘੱਟ ਆ ਕਿ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਜ਼ਿਆਦਾ ਇਨਵੀਟੇਸ਼ਨ ਆ। ਹਾਂ, ਅਕਤੂਬਰ ਤੋਂ ਬਾਅਦ ਜੋ ਇਨਵੀਟੇਸ਼ਨ ਆਉਗੀਆਂ ਦੇਰ ਆਰ ਚਾਂਸਿਸ ਕਿ 90 ਪੁਆਇੰਟ ਤੁਹਾਨੂੰ ਇਨਵੀਟੇਸ਼ਨ ਆਵੇ ਨਾਲ ਹੀ ਨਾਲ ਮੈਂ ਇਹ ਸੁਜੈਸਟ ਕਰੂੰਗਾ ਕਿ ਅਗਰ ਆਪਾਂ ਕਿਸੇ ਹੋਰ ਪਾਸਿਓ ਆਪਣੇ 5 ਪੁਆਇੰਟ ਵਧਾ ਸਕੀਏ ਤਾਂ ਤੁਹਾਡੇ ਲਈ ਬਹੁਤ ਹੈਲਪਫੁਲ ਹੋਣਗੇ ਤਾਂ ਉਹ ਚ ਇਨਵੀਟੇਸ਼ਨ ਦੇ ਚਾਂਸਿਸ ਕਾਫੀ ਹਾਈ ਹੋ ਜੂਗੇ। ਇੱਕ ਚੀਜ਼ ਦਾ ਹੋਰ ਧਿਆਨ ਰੱਖ ਤੁਸੀਂ ਰੱਖ ਸਕਦੇ ਹੋ ਕਿ ਜਦੋਂ ਵੀ ਅਕਟੂਬਰ ਦੇ ਵਿੱਚ ਲਿਸਟ ਆਉਂਦੀਆਂ ਹੈ ਵਨ ਜਿਹੜੀ ਸਟੇਟ ਦੀ ਐਲੋਕੇਸ਼ਨ ਦੇ ਲਈ ਚਾਹੇ 190 ਦੀ ਗੱਲ ਕਰੀਏ ਚਾਹੇ 491 ਦੀ ਗੱਲ ਕਰੀਏ ਉਹਦਾ ਜ਼ਰੂਰ ਧਿਆਨ ਰੱਖਿਓ ਤੇ ਉਹਨਾਂ ਦੇ ਰਿਕੁਆਇਰਮੈਂਟਸ ਜ਼ਰੂਰ ਦੇਖੋ ਕਿ ਸਟੇਟਸ ਦੀਆਂ ਕੀ ਕੀ ਰਿਕੁਆਇਰਮੈਂਟਸ ਆ ਰਹੀਆਂ ਹੈ ਤੇ ਉਹਦੇ ਅਕੋਰਡਿੰਗਲੀ ਆਪਣਾ ਡਿਸੀਜਨ ਜਿਹੜਾ ਹੈ ਉਹ ਤੁਸੀਂ ਲਓ। ਫਿਰ ਅਕਟੂਬਰ ਤੋਂ ਬਾਅਦ ਜਦੋਂ ਇੱਕ ਵਾਰੀ ਨਾਰਮਲ ਇਨਵੀਟੇਸ਼ਨ ਰਾਊਂਡ ਜਦੋਂ ਸ਼ੁਰੂ ਹੋ ਕੇ ਉਸ ਤੋਂ ਬਾਅਦ ਥੋੜੀ ਪਿਕਚਰ ਹੋਰ ਕਲੀਅਰ ਹੋ ਜਾਊਗੀ ਕਿ 189 ਦੇ ਵਿੱਚ ਇਸ ਸਾਲ ਦੇ ਵਿੱਚ ਕਿੰਨੇ ਕੁ ਪੁਆਇੰਟਸ ਦੇ ਉੱਤੇ ਡਿਫਰੈਂਟ ਡਿਫਰੈਂਟ ਆਕੂਪੇਸ਼ਨ ਇੰਕਲੂਡਿੰਗ ਤੁਹਾਡੇ ਆਕੂਪੇਸ਼ਨ ਤੇ ਕੀ ਐਸਟੀਮੇਟ ਹੋ ਸਕਦਾ ਕਿ ਕਦੋਂ ਤੱਕ ਇਨਵੀਟੇਸ਼ਨ ਆ ਸਕਦੀ।
ਠੀਕ, ਇਸ ਤਰ੍ਹਾਂ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ 475 ਤੋਂ, ਕਾਲਰ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ, ਬਹੁਤ ਜਲਦ ਤੁਹਾਡਾ ਵੀ ਸਵਾਲ ਜਿਹੜਾ ਸ਼ਾਮਿਲ ਕਰਦੇ ਹਾਂ। ਫਿਲਹਾਲ ਅਗਲਾ ਸਵਾਲ ਜਿਹੜਾ ਆ ਉਹ ਕੁਲਜੀਤ ਸਿੰਘ ਹੋਰਾਂ ਦਾ ਸ਼ਾਮਿਲ ਕਰਦੇ ਹਾਂ ਜੀ। ਕੁਲਜੀਤ ਸਿੰਘ ਵੀ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ। ਕੁਲਜੀਤ ਪੁੱਛ ਰਹੇ ਨੇ, ਕਹਿੰਦੇ ਸਰ ਕੈਨ ਸੋਲ ਟ੍ਰੇਡਰ ਸਪੋਂਸਰ ਫਾਰ 491 ਵੀਜ਼ਾ?
ਦੇਖੋ ਜਿੱਥੋਂ ਆਪਾਂ ਸਪੋਂਸਰਸ਼ਿਪ ਦੀ ਗੱਲ ਕਰੀ ਦੀ ਆ, ਬਿਜ਼ਨਸ ਸਟਰਕਚਰ ਜਿਹੜਾ ਹੁੰਦਾ ਆ ਉਹ ਲੀਗਲੀ ਕੋਈ ਵੀ ਹੋ ਸਕਦਾ ਹੈ। ਹਰ ਕਿਸੇ ਨੂੰ ਰਾਈਟ ਹੈਗਾ ਹੈ ਕਿ ਉਹ ਕਿਹੜਾ ਸਟਰਕਚਰ ਚੂਜ਼ ਕਰਦਾ ਆਪਣੇ ਬਿਜ਼ਨਸ ਲਈ। ਉਹ ਸੋਲ ਟ੍ਰੇਡਰ ਵੀ ਹੋ ਸਕਦਾ, ਉਹ ਪਾਰਟਨਰਸ਼ਿਪ ਵੀ ਹੋ ਸਕਦੀ, ਉਹ ਟਰੱਸਟ ਵੀ ਹੋ ਸਕਦਾ, ਉਹ ਕੰਪਨੀ ਵੀ ਹੋ ਸਕਦੀ ਹੈ ਜੀ। ਬਾਕੀ ਸੋਲ ਟ੍ਰੇਡਰ ਸਪੋਂਸਰ ਡੈਫੀਨੇਟਲੀ ਕਰ ਸਕਦਾ, ਬਟ ਇਹਦੇ ਵਿੱਚ ਕਈ ਹੋਰ ਚੀਜ਼ਾਂ ਵੀ ਆਉਂਦੀਆਂ ਨੇ ਕਿ ਅਗਰ ਸੋਲ ਟ੍ਰੇਡਰ ਜਿਹੜਾ ਆ ਉਹ ਐਸ ਸੱਚ ਉਹਨਾਂ ਦੀ ਫਾਈਨੈਂਸ਼ੀਅਲ ਟਰਨਓਵਰ ਕੀ ਆ ਬਿਜ਼ਨਸ ਦੀ ਨੇਚਰ, ਤੇ ਉਹਨਾਂ ਨੂੰ ਜੈਨੂਇਨ ਨੀਡ ਪ੍ਰੂਵ ਕਰਨ ਲਈ ਕਈ ਸਾਰੇ ਡਾਕੂਮੈਂਟ ਜਿਹੜੇ ਆ ਉਹ ਦੇਣੇ ਪੈਂਦੇ ਆ। ਸੋ ਅਗਰ ਆਹ ਚੀਜ਼ਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਤਾਂ ਸੋਲ ਟ੍ਰੇਡਰ ਵੀ ਸਪੋਂਸਰ ਜ਼ਰੂਰ ਕਰ ਸਕਦਾ ਜੀ 491 ਲਈ।
ਠੀਕ, ਇਸ ਤੋਂ ਬਾਅਦ ਕਾਲਰ ਸਾਡੇ ਨਾਲ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਕੌਣ ਬੋਲ ਰਹੇ ਹੋ ਜੀ?
ਜੀ ਮੇਰਾ ਨਾਮ ਗੁਰਸ਼ਰਨਵੀਰ ਕੌਰ ਹੈ।
ਹਾਂਜੀ ਗੁਰਸ਼ਰਨ ਜੀ, ਕੀ ਸਵਾਲ
ਹੈ? ਮੈਂ ਪ੍ਰੋਫੈਸ਼ਨ ਨਰਸਿੰਗ ਹੈ
ਜੀ।
ਸੋ ਕਿੰਨੇ ਕੁ ਚਾਂਸਿਸ ਹੈ, ਕਦੋਂ ਕਰ ਸਕਦੇ ਆ
ਜੀ ਰੋਹਿਤ ਜੀ?
ਹਾਂ ਦੇਖੋ, ਤੁਹਾਡਾ ਨਰਸਿੰਗ ਪ੍ਰੋਫੈਸ਼ਨ ਆ, ਤੁਸੀਂ ਪੜ੍ਹਾਈ ਆਪਣੀ ਆਸਟ੍ਰੇਲੀਆ ਕੀਤੀ ਹੈ ਜਾਂ ਇੰਡੀਆ ਚ ਕੀਤੀ ਹੋਈ ਸੀ?
ਇੰਡੀਆ ਕੀਤੀ ਹੋਈ ਹੈ, ਮੇਰੀ ਆਰਐਨ ਨੰਬਰ ਹੈ ਮੇਰੇ ਕੋਲ, ਸਾਰਾ ਕੁਝ ਹੋਇਆ ਹੋਇਆ ਹੈ, ਬਸ ਮੈਂ ਯੂਆਈ ਲਈ ਅਪਲਾਈ ਕੀਤਾ ਹੋਇਆ।
ਓਕੇ, ਦੇਖੋ ਅਗਰ 85 ਤੇ ਕੀਤਾ ਤੇ ਅਗਰ ਤੁਸੀਂ ਜੌਬ ਵਿਕਟੋਰੀਆ ਚ ਕਰ ਰਹੇ ਹੋ।
ਗੁਰਸ਼ਰਨ ਜੀ, ਤੁਹਾਡੀ ਜੌਬ ਕਿੱਥੇ ਕਰ ਰਹੇ ਹੋ ਤੁਸੀਂ, ਵਿਕਟੋਰੀਆ ਚ?
ਨਹੀਂ ਜੀ, ਮੈਂ ਬ੍ਰਿਸਬੇਨ ਚ ਐਟ ਦ ਟਾਈਮ, ਬਟ ਮੈਂ ਫ੍ਰੀ ਹਾਂ ਫਿਲਹਾਲ
ਜੀ। ਓਕੇ ਜੀ, ਬ੍ਰਿਸਬੇਨ ਚ
ਹਾਂ। ਦੇਖੋ ਕਿਉਂਕਿ ਬ੍ਰਿਸਬੇਨ, ਕੁਈਨਸਲੈਂਡ ਨੇ ਹਲੇ ਆਪਣੀ ਆਕੂਪੇਸ਼ਨ ਜਿਹੜੀਆਂ ਉਹ ਓਪਨ ਨਹੀਂ ਕੀਤੀਆਂ, ਬਟ 85 ਪੁਆਇੰਟਸ ਤੇ ਮੈਂ ਐਕਸਪੈਕਟ ਕਰ ਰਿਹਾ ਕਿ ਜਦੋਂ ਕੁਈਨਸਲੈਂਡ ਅਗਰ ਓਪਨ ਕਰੂਗਾ ਤੇ ਕ੍ਰਿਟੀਕਲ ਸੈਕਟਰਸ ਵਰਕਰਸ ਸਾਰਿਆਂ ਨੂੰ ਚਾਹੀਦੇ ਆ ਆਪਣੀ ਜਿਹੜੀ ਆ ਉਹਤੇ ਜ਼ਰੂਰ ਅਪਡੇਟ ਰੱਖੀਓ ਕਿ ਕੁਈਨਸਲੈਂਡ ਕਦੋਂ ਆਲੀ ਆਪਣੀ ਲਿਸਟ ਜਿਹੜੀ ਆ ਓਪਨ ਕਰਦਾ ਹੈ, ਤੇ ਉਹਦੇ ਵਿੱਚ ਤੁਹਾਡੇ ਹਾਈ ਚਾਂਸਿਸ ਹੋ ਸਕਦੇ ਆ ਕਿ ਤੁਹਾਨੂੰ ਇਨਵੀਟੇਸ਼ਨ ਜਿਹੜੀ ਆ ਉਹ ਸਪੈਸ਼ਲੀ 190 ਦੇ ਵਿੱਚ ਆ ਜਾਵੇ। ਅਗਰ ਆਪਣਾ ਐਕਸਪੀਰੀਅੰਸ ਜਿਹੜਾ ਤੁਸੀਂ ਐਜ਼ ਆ ਆਰਐਨ ਕਰਦੇ ਪਏ ਹੋ ਉਹ ਤੁਹਾਡੇ ਲਈ ਐਡਡ ਐਡਵਾਂਟੇਜ ਹੋਊਗਾ
ਜੀ।
ਜੀ
ਠੀਕ ਹੈ ਗੁਰਸ਼ਰਨ ਜੀ।
ਹਾਂ ਜੀ ਠੀਕ ਹੈ ਮੈਮ, ਥੈਂਕ ਯੂ, ਬਟ ਐਕਚੁਅਲੀ ਮੈਨੂੰ ਸਰ ਦੀ ਆਵਾਜ਼ ਬਹੁਤ ਕੱਟ-ਕੱਟ ਗਈ ਸੀ, ਪਰ ਥੈਂਕ ਯੂ।
ਤੁਹਾਨੂੰ ਸਵਾਲ ਕਲੀਅਰ ਹੋ ਗਿਆ ਤੁਹਾਡਾ?
ਨਹੀਂ ਜੀ, ਸੌਰੀ ਟੂ ਸੇ, ਬਟ ਮੈਨੂੰ ਸੀਰੀਅਸਲੀ ਸਰ ਦੀ ਆਵਾਜ਼ ਕੱਟ ਕੇ ਆ ਰਹੀ ਹੈ, ਮੈਨੂੰ ਤੁਹਾਡੀ ਆਵਾਜ਼ ਕਲੀਅਰ ਹੈ ਪਰ ਸਰ ਦੀ ਆਵਾਜ਼ ਬਹੁਤ ਹੀ ਕੱਟ ਕੇ ਆ ਰਹੀ ਹੈ।
ਮਾਫੀ ਚਾਹਾਂਗੇ ਇਸ ਚੀਜ਼ ਦੇ ਲਈ, ਪਰ ਉਹਨਾਂ ਨੇ ਬੜਾ ਪੋਜ਼ਿਟਿਵ ਜਿਹੜਾ ਜਵਾਬ ਹੈ ਦਿੱਤਾ ਰੋਹਿਤ ਜੀ ਨੇ। ਉਹਨਾਂ ਨੇ ਕਿਹਾ ਕਿ ਜਦੋਂ ਵੀ ਕੁਈਨਸਲੈਂਡ ਦੀਆਂ ਓਪਨ ਹੁੰਦੀਆਂ ਨੇ ਜੀ ਫਾਈਲ ਤੇ ਤੁਹਾਨੂੰ ਜ਼ਰੂਰ ਚਾਂਸਿਸ ਜਿਹੜੇ ਆ ਉਹ ਬ੍ਰਾਈਟ ਹੋਣਗੇ ਤੁਹਾਡੇ, ਕਿਉਂਕਿ 85 ਪੁਆਇੰਟਸ ਦੇ ਨਾਲ ਤੁਹਾਡੇ ਜਿਹੜੇ ਚਾਂਸਿਸ ਆ ਉਹ ਬਣਦੇ ਆ। ਔਰ
ਇੱਕ ਸਵਾਲ ਫਿਰ ਮੇਰਾ ਹੋਰ ਹੈ ਕਿ ਕੁਈਨਜ਼ਲੈਂਡ ਦੇ ਚਾਂਸਸ ਕਦੋਂ ਓਪਨ ਹੋਣਗੇ, ਸਾਨੂੰ ਕੁਝ ਆਈਡੀਆ ਹੈ?
ਰੋਹਿਤ ਜੀ, ਕਦੋਂ ਤੱਕ ਕੋਈ ਆਈਡੀਆ ਹੈ ਕੁਈਨਜ਼ਲੈਂਡ ਓਪਨ ਕਰੇਗਾ?
ਦੇਖੋ, ਹਲੇ ਉਹਨਾਂ ਨੇ ਕੋਈ ਅਪਡੇਟ ਨਹੀਂ ਦਿੱਤੀ ਕਦੋਂ ਹੋਊਗਾ, ਬਟ ਮੋਸਟ ਲਾਈਕਲੀ ਜਦੋਂ ਅਕਟੂਬਰ ਦੇ ਵਿੱਚ ਐਲੋਕੇਸ਼ਨਸ ਆਉਗੀਆਂ ਉਦੋਂ ਉਹ ਡੈਫੀਨੇਟਲੀ ਓਪਨ ਤਾਂ ਕਰੂਗੇ ਅਕਟੂਬਰ ਦੇ ਵਿੱਚ। ਬਟ ਨਾਲ ਹੀ ਨਾਲ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਇੱਕ ਉਹਨਾਂ ਨੂੰ ਇੰਟੈਰੀਮ ਐਲੋਕੇਸ਼ਨਸ ਵੀ ਦਿੱਤੀਆਂ ਆ ਕਿ ਜਦ ਤਾਈ ਅਕਟੂਬਰ ਦੇ ਵਿੱਚ ਨਹੀਂ ਆਉਂਦੀਆਂ ਤਦ ਤਾਈ, ਜਿੱਦਾਂ ਹੁਣ ਤਾਂ ਸੈਪਟੈਂਬਰ ਸੈਕਿੰਡ ਵੀਕ ਹੋ ਗਿਆ ਸ਼ੁਰੂ, ਕਿ ਅਗਲੇ ਇੱਕ ਮਹੀਨੇ ਲਈ ਉਹਨਾਂ ਕੋਲ 200 ਪਲੇਸਿਸ ਜਿਹੜੀਆਂ 190 ਲਈ ਆ ਤੇ 200 ਪਲੇਸਿਸ ਹੀ 491 ਵੀਜ਼ਾ ਲਈ ਹੈ। ਸੋ ਅਗਰ ਉਹ ਇੰਟੈਰੀਮ ਐਲੋਕੇਸ਼ਨਸ ਹੈ ਤਾਂ ਇਹ ਹੋ ਸਕਦਾ ਹੈ ਕਿ ਉਹ ਜਲਦੀ ਹੀ ਆਪਣੀ ਸੇਮ ਜਿੱਦਾਂ ਬਾਕੀ ਸਟੇਟਸ ਨੇ ਕੀਤਾ ਆ, ਪ੍ਰਾਇਓਰਿਟੀ ਲਿਸਟ ਜਿਹੜੇ ਹੈਲਥ ਕੇਅਰ ਵਰਕਰਸ ਆ, ਸਪੈਸ਼ਲੀ ਰਜਿਸਟਰਡ ਨਰਸਿਸ ਆ, ਉਹਨਾਂ ਲਈ ਉਹ ਓਪਨ ਕਰਨ। ਤੁਹਾਡੇ ਪੁਆਇੰਟਸ ਜ਼ਿਆਦਾ ਆ, ਮੈਨੂੰ ਇਹ ਨਹੀਂ ਪਤਾ ਕਿ ਤੁਹਾਡਾ ਵਰਕ ਐਕਸਪੀਰੀਅੰਸ ਕਿੰਨਾ ਹੋ ਗਿਆ ਹੋਇਆ ਐਜ਼ ਆ ਆਰਐਨ। ਅਗਰ ਤੁਹਾਡੇ ਕੋਲ ਵਰਕ ਐਕਸਪੀਰੀਅੰਸ 6 ਮਹੀਨੇ ਤੋਂ ਜ਼ਿਆਦਾ ਹੈ, ਤੁਹਾਡੇ ਬਹੁਤ ਹਾਈ ਚਾਂਸਿਸ ਹੋਊਗੇ ਕਿ ਤੁਹਾਨੂੰ ਇਨਵੀਟੇਸ਼ਨ ਜਿਹੜੀ ਆ ਉਹ ਆ ਜਾਊਗੀ।
ਜੀ ਸਰ, ਥੈਂਕ ਯੂ ਜੀ।
ਠੀਕ ਹੈ ਜੀ, ਗੁੱਡ ਲੱਕ ਜੀ।
ਥੈਂਕ ਯੂ ਸੋ ਮਚ ਮੈਮ,
ਗੁੱਡ ਲੱਕ। ਤੇ ਇਸ ਤੋਂ ਬਾਅਦ ਜੀ ਅਗਲਾ ਸਵਾਲ ਸਾਨੂੰ ਕਰ ਰਹੇ ਨੇ ਔਕੀਬ ਨਾਜ਼ੀਰ ਜੀ, ਇਹ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਇਹਨਾਂ ਦਾ ਸਵਾਲ ਹੈ, ਕਹਿੰਦੇ ਵਟ ਆਰ ਦਾ ਚਾਂਸਿਸ ਆਫ ਗੈਟਿੰਗ ਇਨਵੀਟੇਸ਼ਨ ਟੂ ਨਾਈਟ ਫਾਰ 491 ਨਿਊ ਸਾਊਥ ਵੇਲਸ ਰੀਜਨਲ ਫੈਮਿਲੀ ਸਪੌਂਸਰ ਵੀਜ਼ਾ ਔਨ 100 ਪੁਆਇੰਟਸ ਫਾਰ ਆਈਟੀ ਕੰਪਿਊਟਰ ਪ੍ਰੋਗਰਾਮਰ।
ਦੇਖੋ ਆਕਿਬ ਜੀ, ਤੁਹਾਡੇ ਪੁਆਇੰਟਸ ਕਾਫੀ ਹੈਗੇ ਆ, 100 ਪੁਆਇੰਟਸ ਦੇ ਉੱਤੇ ਮੈਂ ਐਕਸਪੈਕਟ ਕਰਦਾ ਹਾਂ ਕਿ ਇਨਵੀਟੇਸ਼ਨ ਜਿਹੜੀ ਆ ਉਹ ਆਣੀ ਚਾਹੀਦੀ ਆ ਤੁਹਾਨੂੰ 491 ਨਿਊ ਸਾਊਥ ਵੇਲਸ ਤੋਂ। ਬਟ ਕਿਉਂਕਿ ਹਲੇ ਐਲੋਕੇਸ਼ਨ ਜਿਹੜੀਆਂ ਆ ਉਹ ਘੱਟ ਆ, ਇਹ ਹੋ ਸਕਦਾ ਹੈ ਕਿ ਤੁਹਾਨੂੰ ਮੇ ਬੀ ਵੇਟ ਕਰਨਾ ਪੈ ਜਾਵੇ ਥੋੜਾ, ਬਟ ਡੈਫੀਨੇਟਲੀ ਤੁਹਾਨੂੰ ਇਨਵੀਟੇਸ਼ਨ ਜਿਹੜੀ ਆ ਉਹ ਆਊਗੀ ਆਊਗੀ। ਇਹ ਵੀ ਹੋ ਸਕਦਾ ਹੈ ਕਿ ਜਿਹੜਾ ਅੱਜ ਰਾਤ ਇਨਵੀਟੇਸ਼ਨ ਆਉਂਦਾ ਉਹਦੇ ਵਿੱਚ ਵੀ ਚਾਂਸਿਸ ਹੋ ਸਕਦੇ ਆ ਤੁਹਾਨੂੰ ਇਨਵੀਟੇਸ਼ਨ ਆ ਜਾਵੇ ਅਗਰ ਨਹੀਂ ਆਉਂਦੀ। ਬਟ ਫਿਊਚਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ 1-2 ਮਹੀਨੇ ਦੇ ਵਿੱਚ ਜਦੋਂ ਅਕਟੂਬਰ ਤੋਂ ਬਾਅਦ ਨਾਰਮਲ ਟੂਰ ਸ਼ੁਰੂ ਹੋਊਗਾ ਇਨਵੀਟੇਸ਼ਨ ਜਿਹੜੀਆਂ ਉਹਦੇ ਵਿੱਚ ਤੁਹਾਡੇ ਬਹੁਤ ਹਾਈ ਚਾਂਸਿਸ ਹੋਊਗੇ ਕਿ ਇਨਵੀਟੇਸ਼ਨ ਤੁਹਾਨੂੰ 491 ਫੈਮਿਲੀ ਸਪੌਂਸਰਡ ਦੀ ਆ ਜਾਵੇ।
ਜੀ, ਇਸ ਤੋਂ ਬਾਅਦ ਅਗਲਾ ਸਵਾਲ ਸੁਖਮਨ ਗਿੱਲ ਕਰ ਰਹੇ ਨੇ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਜਸਟ ਵਾਂਟ ਟੂ ਆਸਕ ਦੈਟ ਵਾਈ ਡਿਪਾਰਟਮੈਂਟ ਇਜ਼ ਨਾਟ ਗ੍ਰਾਂਟਿੰਗ 190 ਵੀਜ਼ਾਜ਼ ਵਾਈਲ ਦੇ ਆਰ ਗ੍ਰਾਂਟਿੰਗ 887 ਵੀਜ਼ਾ, ਐਨੀ ਸਪੈਸੀਫਿਕ ਰੀਜ਼ਨ ਬਿਹਾਈਂਡ ਦਿਸ? ਥੈਂਕਸ। ਕਹਿੰਦੇ
ਦੇਖੋ ਇਹਦੇ ਵਿੱਚ ਕੀ ਆ ਕਿ 887 ਡੈਫੀਨੇਟਲੀ ਉਹਨਾਂ ਨੇ ਬਹੁਤ ਫਾਸਟ ਕੀਤਾ ਆ, ਆਪਾਂ ਨੂੰ ਥੈਂਕਫੁਲ ਹੋਣਾ ਚਾਹੀਦਾ ਹੈ ਡਿਪਾਰਟਮੈਂਟ ਲਈ ਕਿ 887 ਦੀ ਜਿਹੜੀ ਪ੍ਰੋਸੈਸਿੰਗ ਹੈ ਉਹ ਫਾਸਟਰ ਹੋ ਗਈ ਆ। ਉਹਦਾ ਰੀਜ਼ਨ ਇਹ ਹੋ ਸਕਦਾ ਹੈ ਕਿ ਜਿਹੜੇ ਵੀ 887 ਐਪਲੀਕੈਂਟਸ ਆ ਉਹ ਸਾਰੇ ਰੀਜਨਲ ਏਰੀਆਜ਼ ਦੇ ਵਿੱਚ ਹੀ ਲੋਕੇਟਡ ਆ ਤੇ ਉੱਥੇ ਹੀ ਆਪਣੀ ਜੋਬਸ ਆ ਜਾਂ ਉੱਥੇ ਹੀ ਰਹਿ ਰਹੇ ਆ, ਇਹਦਾ ਰੀਜ਼ਨ ਇੱਥੇ ਹੋ ਸਕਦਾ। ਦੂਸਰੀ ਚੀਜ਼, ਜਦੋਂ ਆਪਾਂ 190 ਦੀ ਗੱਲ ਕਰਦੇ ਹਾਂ, 190 ਦੇ ਵਿੱਚ ਵੀ ਉਹਨਾਂ ਨੇ ਡਿਸਟਿੰਕਸ਼ਨ ਕੀਤੀ ਆ। ਪਹਿਲੀ ਡਿਸਟਿੰਕਸ਼ਨ ਹੈਗੀ ਆ ਕਿ ਤੁਸੀਂ ਪ੍ਰਾਇਓਰਟੀ ਸੈਕਟਰ ਦੇ ਵਿੱਚ ਹੈਗੇ ਆ ਜਾਂ ਨਹੀਂ ਹੈਗੇ, ਠੀਕ ਹੈ। ਹੁਣ ਅਗਰ ਤਾਂ ਪ੍ਰਾਇਓਰਟੀ ਸੈਕਟਰ ਚ ਆ ਤਾਂ ਉਹਨਾਂ ਦੀ ਪ੍ਰੋਸੈਸਿੰਗ ਫਾਸਟ ਆ, ਆਪਾਂ ਸਿੱਧਾ ਇੱਕ ਜੈਨਰਿਕ ਇਹ ਨਹੀਂ ਕਹਿ ਸਕਦੇ ਕਿ 190 ਦੀ ਪ੍ਰੋਸੈਸਿੰਗ ਸਲੋ ਆ, 190 ਪ੍ਰਾਇਓਰਟੀ ਸੈਕਟਰ ਪ੍ਰੋਸੈਸਿੰਗ ਫਾਸਟ ਆ। ਦੂਸਰੀ ਚੀਜ਼ ਆ ਜਾਂਦੀ ਅਗਰ ਪ੍ਰਾਇਓਰਟੀ ਸੈਕਟਰ ਨਾਲ ਰਿਲੇਟਡ ਨਹੀਂ ਆ, ਫਿਰ ਆਉਂਦੀ ਹੈ ਕਿ ਆਪਾਂ ਆਫਸ਼ੋਰ ਐਪਲੀਕੈਂਟ ਆ ਜਾਂ ਆਪਾਂ ਆਨਸ਼ੋਰ ਐਪਲੀਕੈਂਟਸ ਆ। ਆਨਸ਼ੋਰ ਐਪਲੀਕੈਂਟਸ ਨੂੰ ਪ੍ਰੋਸੈਸਿੰਗ ਫੇਲ ਵੀ ਹੋ ਰਹੀ ਹੈ ਥੋੜੀ ਬਹੁਤ, ਆਫਸ਼ੋਰ ਐਪਲੀਕੈਂਟਸ ਦੀ ਪ੍ਰੋਸੈਸਿੰਗ ਬਿਲਕੁਲ ਨਹੀਂ ਹੋ ਰਹੀ ਹੈ। ਮੈਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਡਾਟਾ ਸ਼ੇਅਰ ਕਰੂੰਗਾ, ਇਹਦੇ ਵਿੱਚ 189 ਦਾ ਇੱਕ ਡਾਟਾ ਦਿੱਤਾ ਹੈ ਡਿਪਾਰਟਮੈਂਟ ਨੇ। ਅਗਰ ਆਪਾਂ ਦੇਖੀਏ ਕਿ ਫੈਬਰਵਰੀ ਤੱਕ ਜਦੋਂ ਤੱਕ COVID-19 ਦਾ ਇੰਪੈਕਟ ਨਹੀਂ ਪੈ ਰਿਹਾ ਸੀ ਜ਼ਿਆਦਾ ਵਰਲਡ ਤੇ ਜਾਂ ਆਸਟ੍ਰੇਲੀਆ ਤੇ, ਉਦੋਂ ਜਨਵਰੀ ਦੇ ਵਿੱਚ ਦੇਖਿਆ ਜਾਵੇ ਤਾਂ 189 ਆਫਸ਼ੋਰ ਜਿਹੜਾ ਸੀਗਾ ਉਹ 729 ਐਪਲੀਕੈਂਟ ਨੂੰ ਮਿਲਿਆ ਤੇ ਆਨਸ਼ੋਰ 823 ਨੂੰ, ਮੀਨਸ ਆਲਮੋਸਟ ਸੇਮ। ਫੈਬਰਵਰੀ ਦੇ ਵਿੱਚ ਅਰਾਊਂਡ 1400 ਆਨਸ਼ੋਰ ਨੂੰ ਸੀਗਾ ਤੇ 1100 ਆਫਸ਼ੋਰ ਨੂੰ ਸੀ। ਬਟ ਜਿੱਦਾਂ ਜਿੱਦਾਂ ਮੰਥਸ ਅੱਗੇ ਵੱਧਦੇ ਰਹੇ, ਜੂਨ 2020 ਦੇ ਵਿੱਚ 992 ਆਨਸ਼ੋਰ ਐਪਲੀਕੈਂਟ ਨੂੰ ਗ੍ਰਾਂਟ ਦਿੱਤੀ ਗਈ ਤਾਂ ਸਿਰਫ ਆਫਸ਼ੋਰ ਤੋਂ ਸਿਰਫ ਸੀਗੇ 32 ਐਪਲੀਕੈਂਟ। ਉਹ 32 ਵੀ ਉਹ ਵਾਲੇ ਹੋਣੇ ਆ ਜਿਹੜੇ ਕਿ ਕ੍ਰਿਟੀਕਲ ਸੈਕਟਰਸ ਨਾਲ ਰਿਲੇਟ ਕਰਦੇ ਹੋਣੇ ਆ। ਸੋ ਇਹ ਜਿਹੜਾ ਇੰਨਾ ਵੱਡਾ ਗੈਪ ਜਿਹੜਾ ਆ ਉਹ ਸਾਰੇ ਮਹੀਨਿਆਂ ਦੇ ਵਿੱਚ ਆਇਆ, ਉਹ ਚਾਹੇ ਮਾਰਚ ਦੀ ਗੱਲ ਕਰੀਏ, ਚਾਹੇ ਅਪ੍ਰੈਲ, ਚਾਹੇ ਮਈ, ਚਾਹੇ ਜੂਨ। ਸੋ ਆਫਸ਼ੋਰ ਦੀ ਪ੍ਰੋਸੈਸਿੰਗ ਜਿਹੜੀ ਆ ਉਹ ਨਹੀਂ ਹੋ ਰਹੀ ਆ ਅਨਲੈਸ ਕਿ ਕ੍ਰਿਟੀਕਲ ਵਰਕਰਸ ਆ, ਚਾਹੇ 189 ਹੋਵੇ ਚਾਹੇ 190 ਹੋਵੇ। ਆਨਸ਼ੋਰ ਕ੍ਰਿਟੀਕਲ ਸੈਕਟਰ ਨੂੰ ਪ੍ਰਾਇਓਰਟੀ ਦਿੱਤੀ ਜਾ ਰਹੀ ਆ, ਨਾਨ ਕ੍ਰਿਟੀਕਲ ਨੂੰ ਬਹੁਤ ਘੱਟ ਕੇਸਿਸ ਦੇ ਵਿੱਚ ਆ ਰਿਹਾ ਆ ਤੇ ਹੋਪ ਕਰਦੇ ਹਾਂ ਕਿ ਅਕਟੂਬਰ ਤੋਂ ਬਾਅਦ ਸਿਚੁਏਸ਼ਨ ਇੰਪਰੂਵ ਹੋਊਗੀ ਤੇ ਆਨਸ਼ੋਰ ਜਿਹੜੇ ਟ੍ਰੇਡ ਜਿਹੜੇ ਟ੍ਰੇਡ ਨਾਲ ਰਿਲੇਟਡ ਹੈ ਜਿਹੜੇ ਆਕੂਪੇਸ਼ਨ ਕ੍ਰਿਟੀਕਲ ਸੈਕਟਰ ਚ ਨਹੀਂ ਆ ਉਹਨਾਂ ਦੀ ਵੀ ਪ੍ਰੋਸੈਸਿੰਗ ਜਿਹੜੀ ਆ ਹੋਪਫੁਲੀ ਹੋਣੀ ਸ਼ੁਰੂ ਹੋ ਜਾਊਗੀ।
ਜੀ ਜੀ ਰੋਹਿਤ ਜੀ ਅੱਗੇ ਸਾਡੇ ਨਾਲ ਜੁੜੇ ਨੇ ਜੀ ਜੌਨ ਗਰਗ। ਜੌਨ ਗਰਗ ਹੋਰਾਂ ਨੇ ਕਿਹਾ ਮੈਡਮ ਤੁਸੀਂ ਮੇਰਾ ਸਵਾਲ ਸਕਿਪ ਕਰਤਾ। ਸਵਾਲ ਬਿਲਕੁਲ ਸਕਿਪ ਨਹੀਂ ਹੋਇਆ ਜੀ ਤੁਹਾਡਾ ਕਿਉਂਕਿ ਅਕੀਬ ਨਾਜ਼ੀਰ ਹੋਰਾਂ ਤੋਂ ਬਾਅਦ ਤੁਹਾਡਾ ਸਵਾਲ ਸਾਡੇ ਤੱਕ ਪਹੁੰਚਿਆ। ਉਸ ਤੋਂ ਪਹਿਲਾਂ ਰੈਮੀ ਰੈਮੀ ਵੀ ਸਾਡੇ ਨਾਲ ਜੁੜੇ ਹੋਏ ਆ। ਰੈਮੀ ਰੈਮੀ ਹੋਰਾਂ ਦਾ ਸਵਾਲ ਮੈਂ ਪਹਿਲਾਂ ਸ਼ਾਮਿਲ ਕੀਤਾ ਸੀ ਪਰ ਉਹਨਾਂ ਨੇ ਦੁਬਾਰਾ ਮੈਨੂੰ ਲੱਗਦਾ ਕਿ ਕੁਛ ਹੋਰ ਪੁੱਛਣਾ ਚਾਹਿਆ। ਸੋ ਪਹਿਲਾਂ ਮੈਂ ਰੈਮੀ ਰੈਮੀ ਹੋਰਾਂ ਦਾ ਸਵਾਲ ਜਿਹੜਾ ਜੀ ਉਹ ਸ਼ਾਮਿਲ ਕਰਦੀ ਹਾਂ। ਕਹਿੰਦੇ ਫਾਰ ਵਿਕਟੋਰੀਅਨ ਨੋਮੀਨੇਸ਼ਨ ਵਰਕਿੰਗ ਇਨ ਏਜ ਕੇਅਰ ਫੈਸਿਲਿਟੀ ਐਜ਼ ਪਰਸਨਲ ਕੇਅਰ ਅਸਿਸਟੈਂਟ ਕੈਨ ਬੀ ਐਲੀਜੀਬਲ ਔਰ ਨਾਟ। ਮੈਨੂੰ ਲੱਗਦਾ ਕਿ ਇਹਦੇ ਉੱਤੇ ਤੁਸੀਂ ਕਾਫੀ ਡਿਟੇਲ ਦੇ ਵਿੱਚ ਦੱਸ ਵੀ ਚੁੱਕੇ ਹੋ ਰੋਹਿਤ ਜੀ ਔਰ ਜਾਂ ਤਾਂ ਫਿਰ ਇਹਨਾਂ ਨੇ ਉਹ ਜਵਾਬ ਕਿਤੇ ਨਾ ਕਿਤੇ ਮਿਸ ਕਰ ਦਿੱਤਾ। ਸੋ ਇਸੇ ਕਰਕੇ ਸ਼ਾਇਦ ਇਹਨਾਂ ਨੂੰ ਐਂ ਲੱਗਿਆ ਕਿ ਸ਼ਾਇਦ ਮੈਂ ਸਵਾਲ ਜਿਹੜਾ ਇਹਨਾਂ ਦਾ ਮਿਸ ਕੀਤਾ। ਸੋ ਤੁਸੀਂ ਪਲੀਜ਼ ਰੈਮੀ ਜੀ ਜਿਹੜਾ ਇਹ ਪ੍ਰੋਗਰਾਮ ਹੈ ਦੁਬਾਰਾ ਸੁਣਿਓ। ਤੁਹਾਡਾ ਸਵਾਲ ਸ਼ਾਮਿਲ ਕੀਤਾ ਗਿਆ ਔਰ ਬਕਾਇਦਾ ਰੋਹਿਤ ਜੀ ਨੇ ਇਹਦਾ ਜਵਾਬ ਵੀ ਪ੍ਰੋਗਰਾਮ ਦੌਰਾਨ ਦਿੱਤਾ। ਤੇ ਇਹਦੇ ਨਾਲ ਹੁਣ ਜੌਹਨ ਗਰਗ ਅੱਗੇ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ। ਜੌਹਨ ਗਰਗ ਕਹਿ ਰਹੇ ਨੇ ਸਰ ਵੈਨ ਦੇ ਵਿਲ ਸਟਾਰਟ ਪ੍ਰੋਸੈਸਿੰਗ 489 ਇਟ ਵਾਜ਼ ਲੌਸਡ ਇਨ ਲਾਸਟ ਅਕਟੂਬਰ ਫਰੋਮ ਸਦਰਨ ਇਨਲੈਂਡ ਇਨ ਆਟੋਮੋਟਿਵ ਐਂਡ ਰਿਕੁਐਸਟਡ ਮੈਡੀਕਲ ਐਂਡ AFP ਪ੍ਰੋਵਾਈਡਡ 3 months ਅਗੋ ਵੈਨ ਆਈ ਕੈਨ ਐਕਸਪੈਕਟ ਗ੍ਰਾਂਟ ਨਾਓ ਥੈਂਕਸ।
ਦੇਖੋ ਜੌਨ ਜੀ ਤੁਸੀਂ ਕੱਲੇ ਨਹੀਂ ਹੋ ਕਿ ਜਿਹੜਾ 489 ਦੀ ਪ੍ਰੋਸੈਸਿੰਗ ਨਹੀਂ ਹੋ ਰਹੀ। ਮੈਂ ਜਿੱਦਾਂ ਗੱਲ ਕੀਤੀ ਹੈ ਕਿ ਜਿਹੜੇ ਕ੍ਰਿਟੀਕਲ ਸੈਕਟਰ ਨਾਲ ਰਿਲੇਟਡ ਵਰਕਰਸ ਨਹੀਂ ਆ ਉਹਨਾਂ ਦੀ ਪ੍ਰੋਸੈਸਿੰਗ ਡਿਲੇਸ ਹੋ ਰਹੀਆਂ ਆ। ਲਾਸਟ ਈਅਰ ਤੋਂ ਕਾਫੀ ਐਪਲੀਕੇਸ਼ਨ ਜਿਹੜੀਆਂ 489 ਦੀਆਂ ਉਹ ਪੈਂਡਿੰਗ ਪਈਆਂ ਹੋਈਆਂ ਆ। ਸੇਮ ਐਕਸਪੈਕਟੇਸ਼ਨ ਆ ਕਿ ਅਕਟੂਬਰ ਤੋਂ ਬਾਅਦ ਸਿਚੁਏਸ਼ਨ ਨਾਰਮਲ ਹੁੰਦੀ ਹੈ ਜਾਂ ਜਦੋਂ ਵੀ ਬਜਟ ਐਲੋਕੇਸ਼ਨ ਆਉਂਦੀਆਂ ਤੇ ਸਿਚੁਏਸ਼ਨ ਥੋੜੀ ਇੰਪਰੂਵ ਹੁੰਦੀ ਹੈ COVID-19 ਦੀ ਆਨਸ਼ੋਰ ਐਪਲੀਕੈਂਟਸ ਦੀ ਜਿਹੜੀ ਪ੍ਰੋਸੈਸਿੰਗ ਉਹ ਸਟਾਰਟ ਹੋ ਜਾਊਗੀ ਤੇ ਹੋਪਫੁਲੀ ਜਿਹੜੀਆਂ ਉਹ ਵੀਜ਼ਾ ਗ੍ਰਾਂਟਸ ਵੀ ਆਉਣੀਆਂ ਸ਼ੁਰੂ ਹੋ ਜਾਊਗੀਆਂ। ਇੱਕ ਰਿਕੁਐਸਟ ਜ਼ਰੂਰ ਆ ਕਿ ਆਪਣੀ ਫਾਈਲ ਜਿਹੜੀ ਆ ਕਿਉਂਕਿ ਅਕਟੂਬਰ ਦੇ ਵਿੱਚ ਤੁਸੀਂ ਲਾਂਚ ਕੀਤੀ ਸੀ ਅਗਰ ਤੁਸੀਂ ਪੁਲਿਸ ਕਲੀਅਰੈਂਸਿਸ ਜਿਹੜੀਆਂ ਪ੍ਰੋਵਾਈਡ ਕੀਤੀਆਂ ਸੀ ਜਾਂ ਮੈਡੀਕਲਸ ਆਪਣੇ ਕਰਾਏ ਹੋਏ ਸੀਗੇ ਅਗਰ ਉਹ 12 ਮਹੀਨੇ ਤੋਂ ਜ਼ਿਆਦਾ ਓਲਡ ਹੁੰਦੇ ਆ ਤਾਂ ਉਹਨੂੰ ਅਪਡੇਟ ਜ਼ਰੂਰ ਕਰ ਦੇ।
ਜੀ ਇਹਦੇ ਨਾਲ ਹੀ ਨਜ਼ੀਰ ਸਾਹਿਬ ਨੇ ਦੁਬਾਰਾ ਪੁੱਛਣਾ ਚਾਹਿਆ ਕਹਿੰਦੇ ਵਟ ਆਰ ਦਾ ਚਾਂਸਿਸ ਆਫ ਗੈਟਿੰਗ 491 ਨਿਊ ਸਾਊਥ ਵੇਲਸ ਫੈਮਿਲੀ ਸਪਾਂਸਰ ਰੀਜਨਲ ਵੀਜ਼ਾ 2 nights ਔਨ 100 ਪੁਆਇੰਟਸ IT ਕੰਪਿਊਟਰ ਪ੍ਰੋਗਰਾਮ। ਨਜ਼ੀਰ ਜੀ ਤੁਹਾਡੇ ਵੀ ਸਵਾਲ ਦਾ ਜਵਾਬ ਤਾਂ ਦੇ ਦਿੱਤਾ ਗਿਆ ਆ ਪਰ ਮੈਨੂੰ ਸਮਝ ਨਹੀਂ ਆਇਆ ਜਾਂ ਤਾਂ ਤੁਹਾਡੇ ਤੱਕ ਪਹੁੰਚਿਆ ਨਹੀਂ ਜਾਂ ਫਿਰ ਤੁਸੀਂ ਮਿਸ ਕਰ ਰਹੇ ਹੋ ਕਿਤੇ ਨਾ ਕਿਤੇ ਪ੍ਰੋਗਰਾਮ। ਸੋ ਤੁਹਾਡੇ ਸਵਾਲ ਦਾ ਜਵਾਬ ਜਿਹੜਾ ਬਕਾਇਦਾ ਰੋਹਿਤ ਜੀ ਨੇ ਦਿੱਤਾ। ਪ੍ਰੋਗਰਾਮ ਦੁਬਾਰਾ ਸੁਣਿਓ ਤੁਸੀਂ ਜਦੋਂ ਇਹ ਵੀਡੀਓ ਖਤਮ ਹੋਏਗੀ ਚੱਲਦੇ ਪ੍ਰੋਗਰਾਮ ਚ ਤੁਸੀਂ ਦੁਬਾਰਾ ਨਹੀਂ ਸੁਣ ਪਾਓਗੇ ਪਰ ਵੀਡੀਓ ਜਿਹੜੀ ਆ ਇਹ ਬਸ 2 ਮਿੰਟ ਦਾ ਸਮਾਂ ਬਚਿਆ ਇਸ ਤੋਂ ਬਾਅਦ ਦੁਬਾਰਾ ਔਨ ਏਅਰ ਤੁਹਾਨੂੰ ਆਨਲਾਈਨ ਮਿਲੇਗੀ। ਇਸ ਤੋਂ ਬਾਅਦ ਨਰਿੰਦਰ ਭਾਟੀਆ ਹੋਰਾਂ ਦਾ ਸਵਾਲ ਹੈ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ। 2 ਹੋਰ ਸਵਾਲ ਸ਼ਾਮਿਲ ਕਰ ਪਾਵਾਂਗੇ ਪ੍ਰੋਗਰਾਮ ਚ ਸਮਾਂ ਨਹੀਂ ਬਚਿਆ। ਹੋਰ ਨਰਿੰਦਰ ਭਾਟੀਆ ਪੁੱਛ ਰਹੇ ਨੇ ਕਹਿੰਦੇ an international student can work on TFN and ABN at the same time, I mean 20 hours on TFN and apart from it other work on ABN same week.
ਦੇਖੋ ਅਗਰ TFN ਜਾਂ ABN ਤੇ ਕੰਮ ਕਰਨਾ ਕੋਈ ਐਡਾ ਨਹੀਂ ਹੈ ਤੁਸੀਂ ਦੋਨਾਂ ਦੇ ਕੰਮ ਕਰ ਸਕਦੇ ਆ ਐਸ ਲੌਂਗ ਐਸ ਆਪਾਂ ਆਪਣੀ ਜਿਹੜੀਆਂ ਸਟੂਡੈਂਟ ਵੀਜ਼ਾਸ ਦੀ ਕੰਡੀਸ਼ਨਸ ਆ ਉਹ ਆਪਾਂ ਬਰੀਚ ਨਹੀਂ ਕਰਦੇ ਤਾਂ ਉਹਦਾ ਕੋਈ ਇੰਪੈਕਟ ਨਹੀਂ ਹੋਣਾ ਚਾਹੀਦਾ। ਅਗਰ ਤੁਸੀਂ 20 hours ਇੱਕ ਕਰਕੇ ਵੀਕਲੀ ਕਿਉਂਕਿ ਆਪਾਂ 4 nights ਦੀ ਗੱਲ ਕਰੀਏ ਤਾਂ ਆਪਾਂ 40 hours ਅਲਾਊਡ ਆ। ਅਗਰ ਤੁਸੀਂ ਉਹਨੂੰ ਬਰੀਚ ਕਰਦੇ ਆ ਕਿ ਆਪਾਂ TFN ਤੇ 40 hours ਕਰ ਲਈਏ ਤੇ ਬਾਕੀ ABN ਤੇ ਕਰ ਲਈਏ ਉਹ ਜਿਹੜਾ ਹੈ ਉਹ ਕੰਡੀਸ਼ਨ ਬਰੀਚ ਕਰੂਗਾ। ਆਪਣੇ ਜਿਹੜੇ ਨੰਬਰ ਆਫ ਵਰਕਿੰਗ ਆਵਰਸ ਆ ਉਹ ਪਰਮਿਟਡ ਲਿਮਿਟ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ ਕਿਉਂਕਿ ਇਹਦਾ ਕੋਈ ਵਰਕ ਅਰਾਊਂਡ ਨਹੀਂ ਹੈ ਕਿ TFN ਤੇ ਜਿਹੜਾ ਹੈ ਉਹ ਡਿਪਾਰਟਮੈਂਟ ਟਰੈਕ ਕਰੂਗਾ ਤੇ ABN ਤੇ ਉਹ ਟਰੈਕ ਨਹੀਂ ਕਰੂਗਾ। ਨਹੀਂ, ਦੋਨੋਂ ਚੀਜ਼ਾਂ ਤੇ ਟਰੈਕ ਹੋ ਸਕਦਾ ਕਿਉਂਕਿ ABN ਤੇ ਤੁਸੀਂ ਟੈਕਸ ਇਨਵਾਇਸਿਸ ਇਸ਼ੂ ਹੁੰਦੀਆਂ ਨੇ ਉਹਦੀਆਂ ਪੇਮੈਂਟਸ ਆਉਂਦੀਆਂ ਬੈਂਕ ਸਟੇਟਮੈਂਟ ਦੇ ਵਿੱਚ ਉਹ ਸਾਰਾ ਟਰੈਕ ਹੁੰਦਾ। ਸੋ 20 hours ਹੀ ਮੈਕਸੀਮਮ ਹੈਗੇ ਆ ਵੀਕਲੀ ਅਗਰ ਤੁਸੀਂ ਕਰਦੇ ਹਾਂ ਤਾਂ ਉਹ ਤੋਂ ਜ਼ਿਆਦਾ ਕਰੋਗੇ ਤਾਂ ਤੁਹਾਡਾ ਟ੍ਰਬਲ ਜਿਹੜਾ ਉਹ ਤੁਹਾਨੂੰ ਵੀਜ਼ਾ ਕੰਡੀਸ਼ਨ ਕਾਰਨ ਹੋ ਸਕਦਾ।
ਜੀ ਰੋਹਿਤ ਜੀ ਅਗਲਾ ਸਵਾਲ ਮਹਾਂਵੀਰ ਸਿੰਘ ਦਵਾਨ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਮਹਾਂਵੀਰ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ। ਕਹਿੰਦੇ ਸਰ ਵਟਸ ਅਬਾਊਟ ਰਜਿਸਟਰਡ ਨਰਸ ਹੂ ਗੈਟ ਐਡਮਿਸ਼ਨ ਇਨ ਬ੍ਰਿਜਿੰਗ ਪ੍ਰੋਗਰਾਮ ਐਂਡ ਕੈਨ ਨਾਟ ਕਮ ਟੂ ਆਸਟ੍ਰੇਲੀਆ ਡਿਊ ਟੂ COVID-19 ਐਨੀ ਆਈਡੀਆ ਵੈਨ ਦੇ ਕੈਨ ਕਮ ਟੂ ਆਸਟ੍ਰੇਲੀਆ ਫਾਰ ਬ੍ਰਿਜਿੰਗ ਪ੍ਰੋਗਰਾਮ।
ਦੇਖੋ ਪਹਿਲਾਂ ਵੀ ਕਿਹਾ ਸੀਗਾ ਐਟ ਦ ਮੂਮੈਂਟ ਕੁਝ ਵੀ ਦੱਸਣਾ ਮੁਸ਼ਕਿਲ ਆ ਕਿ ਕਦੋਂ ਬਾਰਡਰਸ ਖੁੱਲੂਗੇ। ਇਹਦਾ ਆਨਸਰ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਕੁਝ ਕੁ ਮਹੀਨਿਆਂ ਦੇ ਬਾਅਦ ਹੀ ਪਤਾ ਲੱਗੂਗਾ ਕਿ ਕਿਸ ਸਾਈਡ ਨੂੰ ਜਿਹੜਾ ਆ ਉਹ COVID-19 ਲੈ ਕੇ ਜਾ ਰਿਹਾ ਤਾਂ ਕੀ ਗਵਰਨਮੈਂਟ ਦੀਆਂ ਪਾਲਿਸੀਜ਼ ਹੈਗੀਆਂ ਉਹਦੇ ਅਧਿਕਾਰੀ।
ਜੀ ਇਸ ਤੋਂ ਬਾਅਦ ਅਗਲਾ ਸਵਾਲ ਜਲਦੀ ਜਲਦੀ ਚ ਮੈਂ ਸ਼ਾਮਿਲ ਕਰਦੀ ਹਾਂ। ਸੁਖਜਿੰਦਰ ਸਿੰਘ ਖੇੜਾ ਹੋਰਾਂ ਦਾ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ। ਕਹਿੰਦੇ ਕੈਨ ਯੂ ਪਲੀਜ਼ ਆਸਕ 2 questions। ਇੱਕ ਤਾਂ ਇਹਨਾਂ ਦਾ ਸਵਾਲ ਹੈ 85 points ਇਲੈਕਟ੍ਰੀਕਲ ਇੰਜੀਨੀਅਰਿੰਗ ਇਹਨਾਂ ਨੇ ਨੰਬਰ ਦਿੱਤਾ ਹੈ 2333311. So EOI lodgement September jadi 2019 hoya. Any predictions can they please? And do you updated information regarding clearance of files for 85 points EOI? ਇੱਕ ਤਾਂ ਇਹ ਸਵਾਲ ਹੈ, ਦੂਸਰਾ ਸਵਾਲ ਕਹਿੰਦੇ ਵੈਨ ਆਈ ਓਪਨ ਮਾਈ ਯੂ ਆਈ ਦੇ ਆਸਕ ਫਾਰ ਸਿਕਿਉਰਿਟੀ ਕੁਸ਼ਚਨਸ ਅਪਡੇਟ ਇਮੀਡੀਏਟਲੀ, ਕੈਨ ਆਈ ਅਪਡੇਟ ਦੋਜ ਸਿਕਿਉਰਿਟੀ ਕੁਸ਼ਚਨਸ ਔਰ ਇਟ ਵਿਲ ਅਫੈਕਟ ਯੂ ਆਈ ਡੇਟ ਆਫ ਇਫੈਕਟ ਐਜ ਵੈਲ? ਥੈਂਕ ਯੂ.
ਦੇਖੋ ਤੁਹਾਡੇ ਦੋਨਾਂ ਇੱਕ ਇੱਕ ਕਰਕੇ ਮੈਂ ਆਨਸਰ ਦੇ ਦੇਣਾ, ਕੋਈ ਕੰਸਰ ਹੋਗਾ ਇਹ. ਪਹਿਲਾ ਕੁਐਸਚਨ ਜਿਹੜਾ ਤੁਹਾਡਾ ਹੈ ਕਿ ਪ੍ਰੈਡਿਕਸ਼ਨਸ ਆ, ਪ੍ਰੈਡਿਕਸ਼ਨਸ ਅਕਤੂਬਰ ਤੋਂ ਬਾਅਦ ਪਤਾ ਲੱਗੂਗੀਆਂ ਕਿ ਜਦੋਂ ਹਲੇ ਜਿਹੜਾ ਵੀ ਇਨਵੀਟੇਸ਼ਨਸ ਰਾਊਂਡ ਆ ਨੋਰਮਲ ਨਹੀਂ ਹੈ, ਬਹੁਤ ਘੱਟ ਇਨਵੀਟੇਸ਼ਨਸ ਦਿੱਤੀਆਂ ਜਾ ਰਹੀਆਂ, ਇਹਦੇ ਤੇ ਇਸ ਡਾਟਾ ਦੇ ਬੇਸ ਤੇ ਪ੍ਰੈਡਿਕਸ਼ਨ ਕਰਨਾ ਮੁਸ਼ਕਿਲ ਆ. ਬਟ ਇਲੈਕਟ੍ਰੀਕਲ ਇੰਜੀਨੀਅਰਸ ਨੂੰ 85 ਪੁਆਇੰਟਸ ਦੇ ਚਾਂਸਿਸ ਯੈਸ ਹੋ ਸਕਦੇ ਆ ਆਫਟਰ ਅਕਤੂਬਰ. ਦੂਜਾ ਕੁਐਸਚਨ ਕੀ ਸਿਕਿਉਰਟੀ ਕੁਐਸਚਨਸ ਪੁੱਛ ਰਿਹਾ ਤੁਹਾਡੇ ਕੋਲ, ਕੀ ਉਹ ਇੰਪੈਕਟ ਕਰੂਗਾ? ਨਾ, ਉਹ ਇੰਪੈਕਟ ਨਹੀਂ ਕਰੂਗਾ. ਸਿਕਿਉਰਟੀ ਕੁਐਸਚਨਸ ਜਿਹੜੇ ਆ ਉਹ ਤੁਹਾਡੀ ਈਓਆਈ ਜਿਹੜੀ ਤੁਸੀਂ ਲੌਂਚ ਕੀਤੀ ਹੋਈ ਹੈ ਉਹਦੀ ਡੇਟ ਆਫ ਇਫੈਕਟ ਨੂੰ ਇੰਪੈਕਟ ਨਹੀਂ ਕਰਦੇ. ਡੇਟ ਆਫ ਇਫੈਕਟ ਉਦੋਂ ਇੰਪੈਕਟ ਹੁੰਦੀ ਹੈ ਜਦੋਂ ਤੁਸੀਂ ਆਪਣੀ ਈਓਆਈ ਅਪਡੇਟ ਕਰਦੇ ਹੋ, ਤੇ ਅਪਡੇਟ ਕਰਨ ਦੇ ਨਾਲ ਨਾਲ ਅਗਰ ਉਹਦੇ ਵਿੱਚ ਪੁਆਇੰਟਸ ਦੇ ਵਿੱਚ ਕੁਝ ਚੇਂਜ ਆਉਂਦਾ ਹੈ ਤਾਂ ਡੇਟ ਆਫ ਇਫੈਕਟ ਚੇਂਜ ਹੁੰਦੀ ਹੈ, ਅਦਰਵਾਈਜ਼ ਡੇਟ ਆਫ ਇਫੈਕਟ ਚੇਂਜ ਨਹੀਂ ਹੁੰਦੀ.
ਜੀ, ਇਹਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਜਿਹੜਾ ਜੀ ਉਹ ਹੁਣ ਬਿਲਕੁਲ ਖਤਮ ਹੋ ਚੁੱਕਿਆ. ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਉੱਪਰ ਹੋ ਚੁੱਕਿਆ ਤੇ ਇਸ ਵੇਲੇ ਸਾਡੇ ਨਾਲ ਕੁਝ ਕਾਲਰ ਜਿਹੜੇ ਆ ਉਹ ਟਰਾਈ ਕਰ ਰਹੇ ਨੇ ਕਾਲ, ਹੁਣ ਅਸੀਂ ਬਿਲਕੁਲ ਵੀ ਸ਼ਾਮਲ ਨਹੀਂ ਕਰ ਪਾਵਾਂਗੇ. ਜਾਂ ਜਾਂਦੇ ਦੋਸਤ ਦਵਿੰਦਰ ਚੀਮਾ ਤੇ ਮਨਪ੍ਰੀਤ ਪਰਮਿੰਦਰ ਹੋਰਾਂ ਦਾ ਮੈਂ ਸ਼ਾਮਲ ਕਰ ਲੈਂਦੀ ਹਾਂ. ਮਨਪ੍ਰੀਤ ਪਰਮਿੰਦਰ ਪੁੱਛ ਰਹੇ ਨੇ, ਕਹਿੰਦੇ ਆਈ ਰੋਡ ਨਰਸ ਫਰੋਮ ਬ੍ਰਿਸਬੇਨ, ਐਨੀ ਚਾਂਸਿਸ ਆਫ 491 and 190? ਮੈਨੂੰ ਲੱਗਦਾ ਇਹਦੇ ਨਾਲ ਦਾ ਇੱਕ ਹੋਰ ਸਵਾਲ ਸਾਡੇ ਕੋਲ ਆਇਆ ਸੀ ਔਰ ਉਹਦਾ ਜਵਾਬ ਵੀ ਮੈਨੂੰ ਲੱਗਦਾ ਇਹਨਾਂ ਦੇ ਢੁਕਵਾਂ ਹੋ ਸਕਦਾ. ਤੁਸੀਂ ਰੋਹਿਤ ਜੀ ਜਾਂਦੇ ਜਾਂਦੇ ਕੋਈ ਟਿੱਪਣੀ ਕਰਨਾ ਚਾਹੁੰਦਾ ਹੋ ਜ਼ਰੂਰ ਕਰੋ.
ਹਾਂਜੀ, ਡੈਫੀਨੇਟਲੀ ਚਾਂਸਿਸ ਹੋ ਸਕਦੇ ਆ, ਪਰ ਮੇਰੀ ਐਡਵਾਈਸ ਇਹ ਹੈ ਕਿ ਆਪਣਾ ਵਰਕ ਐਕਸਪੀਰੀਅੰਸ ਲੈਣਾ ਜਿਹੜਾ ਉਹ ਸ਼ੁਰੂ ਜ਼ਰੂਰ ਕਰੋ ਇਨਰੋਲ ਨਰਸ. ਅਗਰ ਤੁਸੀਂ ਨਹੀਂ ਕਰ ਰਹੇ, ਅਗਰ ਕਰ ਰਹੇ ਹੋ ਤਾਂ ਵੈਲ ਐਂਡ ਗੁੱਡ ਆ, ਚਾਂਸਿਸ ਤੁਹਾਡੇ ਬਹੁਤ ਹਾਈ ਹੋਗੇ ਜਦੋਂ ਵੀ ਲਿਸਟ ਜਿਹੜੀ ਆ ਓਪਨ ਹੋ ਗਏ.
ਜੀ, ਦਵਿੰਦਰ ਚੀਮਾ ਪੁੱਛ ਰਹੇ ਨੇ, ਕਹਿੰਦੇ ਕੈਨ ਐਨੀ ਵਨ ਟਰੈਵਲ ਹੂ ਹੋਲਡ ਪੀਆਰ? ਪੀਆਰ ਹੋਲਡਰ ਕੈਨ ਟਰੈਵਲ ਟੂ ਆਸਟ੍ਰੇਲੀਆ ਔਰ ਓਨਲੀ ਸਿਟੀਜ਼ਨ? ਇਹ ਤਾਂ ਮੈਨੂੰ ਲੱਗਦਾ ਜੀ
ਆਪ ਡੈਫੀਨੇਟਲੀ ਕਰ ਰਹੇ ਹੋ, ਡੈਫੀਨੇਟਲੀ ਟਰੈਵਲ ਕਰ ਸਕਦੇ ਹੋ ਜੀ.
ਜੀ ਜੀ, ਤੇ ਇਸੇ ਨਾਲ ਹੀ ਪ੍ਰੋਗਰਾਮ ਦਾ ਜਿਹੜਾ ਸਮਾਂ ਜੀ ਉਹ ਸਮਾਪਤ ਹੈ, ਉੱਪਰ ਹੋ ਚੁੱਕਿਆ ਪ੍ਰੋਗਰਾਮ ਦਾ ਸਮਾਂ. ਹੋਰ ਸਵਾਲ ਅਸੀਂ ਸ਼ਾਮਲ ਨਹੀਂ ਕਰ ਪਾਵਾਂਗੇ. ਜਿਹੜੇ ਕਾਲਰ ਸਾਨੂੰ ਟਰਾਈ ਕਰ ਰਹੇ ਸਨ ਇਸ ਵੇਲੇ ਕਾਲ ਲਈ, ਉਹਨਾਂ ਤੋਂ ਵੀ ਮਾਫੀ ਚਾਹਾਂਗੇ. ਸਮਾਂ ਸੀਮਾ ਜਿਹੜੀ ਆ ਉਹ ਸਮਾਪਤ ਹੈ. ਧੰਨਵਾਦ ਕਰ ਰਹੇ ਨੇ ਇਸ ਵੇਲੇ ਸੁਖਜਿੰਦਰ ਸਿੰਘ ਖੇੜਾ ਹੋਰੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚ ਜੁੜਨ ਦੇ ਲਈ. ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇੱਕ ਵਾਰ ਫਿਰ ਇਹੀ ਕਹਿਣਾ ਚਾਹਾਂਗੇ ਕਿ ਇਸ ਪ੍ਰੋਗਰਾਮ ਦੌਰਾਨ ਸੀਮਤ ਸਮੇਂ ਦੇ ਵਿੱਚ ਦਿੱਤੀ ਹੋਈ ਜਿਹੜੀ ਸਲਾਹ ਆ ਉਸ ਨੂੰ ਕਾਨੂੰਨੀ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਔਰ ਆਪਣੀ ਆਪਣੇ ਕੇਸ ਜਾਂ ਆਪਣੇ ਸਵਾਲ ਨੂੰ ਲੈ ਕੇ ਤੁਸੀਂ ਕਾਨੂੰਨੀ ਮਾਹਰ ਜਿਹੜੇ ਤੁਹਾਡੇ ਆਪਣੇ ਆ ਉਹਨਾਂ ਦੇ ਨਾਲ ਜ਼ਰੂਰ ਜਿਹੜੀ ਸਲਾਹ ਆ ਉਹ ਲਈ ਜਾ ਸਕਦੀ ਆ। ਸੋ ਸੀਮਿਤ ਸਮੇਂ ਦੇ ਵਿੱਚ ਅਸੀਂ ਜਿੰਨੀ ਕੁ ਜਾਣਕਾਰੀ ਜਿਹੜੀ ਆਪਣੇ ਮਾਈਗ੍ਰੇਸ਼ਨ ਐਕਸਪਰਟ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾ ਸਕਦੇ ਹਾਂ, ਅਸੀਂ ਇਹ ਹੀਲਾ ਜਿਹੜਾ ਜ਼ਰੂਰ ਕਰਦੇ ਹਾਂ। ਸੋ ਧੰਨਵਾਦ ਤੁਹਾਡਾ ਵੀ ਰੋਹਿਤ ਜੀ, ਤੁਸੀਂ ਸਾਡੇ ਨਾਲ ਇਹ ਆਪਣਾ ਕੀਮਤੀ ਸਮਾਂ ਸਾਂਝਾ ਕਰਦੇ ਹੋ ਔਰ ਸਾਡੇ ਸਰੋਤਿਆਂ ਦੇ ਲਈ ਇਹ ਜਾਣਕਾਰੀ ਜਿਹੜੀ ਆ ਮੁਹੱਈਆ ਕਰਦੇ ਹੋ।
ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ
ਜੀ। ਸੋ ਦੋਸਤੋ, ਲੈਣੇ ਆ ਜੀ ਇਜਾਜ਼ਤ, ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋ ਅਗਲੇ ਹਫਤੇ ਫਿਰ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰ